प्रोग्राम माइग्रेशन मैटर्स। इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
ਤੋ ਹੁਣੇ ਹੁਣੇ ਤੁਸੀਂ ਸਰਵਣ ਕਰ ਰਹੇ ਸੀ ਹੁਕਮਨਾਮਾ ਸਾਹਿਬ ਦੀ ਕਥਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੋਂ। ਇਸ ਵੇਲੇ ਹਰਮਨ ਰੇਡੀਓ ਤੇ ਅਸੀਂ ਹਾਜ਼ਰਾਂ ਜੀ ਅੱਜ ਦੀ ਸ਼ਾਮ ਦਾ ਅਗਲਾ ਪ੍ਰੋਗਰਾਮ ਲੈ ਕੇ ਤੇ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਮਾਈਗ੍ਰੇਸ਼ਨ ਮੈਟਰਸ। ਸੋ ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮਾਈਗ੍ਰੇਸ਼ਨ ਮੈਟਰਸ ਦੇ ਨਾਲ ਅਸੀਂ ਹਾਜ਼ਰ ਹੋ ਰਹੇ ਹਾਂ। ਮੈਂ ਮੈਲਬਨ ਤੋਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਤੇ ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੇ ਮਹਿਮਾਨ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਉਹ ਨੇ ਪ੍ਰਭਜੀਤ ਕੌਰ ਜਿਹੜੇ ਕਿ ਵੀਜ਼ਾ ਏਡ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਤੋਂ ਨੇ ਔਰ ਮੈਲਬਨ ਤੋਂ ਤੇ ਇੰਡੀਆ ਤੋਂ ਵਾਵਾਂ ਜਿਹੜੀਆਂ ਨੇ ਆਪਣੀਆਂ ਦਿੰਦੇ ਨੇ ਵੀਜ਼ਾ ਸੰਬੰਧੀ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਪ੍ਰਭਜੀਤ ਕੌਰ ਜੀ ਇਸ ਵੇਲੇ ਸਟੂਡੀਓ ਚ ਹਾਜ਼ਰ ਨੇ ਔਰ ਉਹਨਾਂ ਦੇ ਨਾਲ ਅੱਜ ਜਿਹੜਾ ਸਵਾਲਾਂ ਜਵਾਬਾਂ ਦਾ ਜਿਹੜਾ ਸਿਲਸਿਲਾ ਆਪਾਂ ਸ਼ੁਰੂ ਕਰਨਾ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਪ੍ਰਭਜੀਤ ਜੀ ਤੁਹਾਡਾ ਸਾਡੇ ਇਸ ਮੰਚ ਤੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਤੇ।
ਅਮਰਦੀਪ ਭੈਣ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਰੇਡੀਓ ਤੇ ਆ ਕੇ ਸਾਡੇ ਕਹਿ ਲੋ ਕਿ ਭੈਣ ਭਰਾਵਾਂ ਨਾਲ ਰੂਬਰੂ ਹੋਣ ਦਾ। ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਮੈਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਪ੍ਰੋਗਰਾਮ ਦੀ ਤੇ ਨਾਲ ਹੀ ਨਾਲ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਸਾਡੇ ਸਰੋਤਿਆਂ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀਜ਼ਾ ਦੇ ਸੰਬੰਧੀ ਕੋਈ ਸਵਾਲ ਹੋਵੇ ਸਟੂਡੈਂਟ ਵੀਜ਼ਾ ਸੰਬੰਧੀ ਖਾਸ ਤੌਰ ਤੇ ਜੇਕਰ ਕੋਈ ਸਵਾਲ ਤੁਹਾਡਾ ਹੈ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਤੁਸੀਂ ਆਪਣਾ ਜਿਹੜਾ ਮੈਸੇਜ ਉਹ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਤੇ। ਸੋ ਟੈਲੀਗ੍ਰਾਮ ਐਪ ਜਿਵੇਂ ਕਿ ਤੁਸੀਂ ਹਮੇਸ਼ਾ ਵਰਤਦੇ ਹੋ ਹਰਮਨ ਰੇਡੀਓ ਨੂੰ ਜਦੋਂ ਤੁਸੀਂ ਟੈਲੀਗ੍ਰਾਮ ਤੇ ਲੱਭੋਗੇ ਤੇ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਉਹ ਸਿੱਧਾ ਸਾਨੂੰ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਦੋਸਤੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ 02-8599-2811 ਤੇ ਤੁਸੀਂ ਸਾਨੂੰ ਸਿੱਧੀ ਕਾਲ ਕਰਕੇ ਵੀ ਇਸ ਸੰਬੰਧੀ ਕੋਈ ਵੀ ਸਵਾਲ ਜਿਹੜਾ ਉਹ ਪ੍ਰਭਜੀਤ ਹੋਰਾਂ ਦੇ ਲਈ ਰੱਖ ਸਕਦੇ ਹੋ ਔਰ ਜਿਹਦਾ ਜਵਾਬ ਜਿਹੜਾ ਉਹ ਪ੍ਰਭਜੀਤ ਹੋਰੀ ਤੁਹਾਨੂੰ ਇਸ ਲਾਈਵ ਪ੍ਰੋਗਰਾਮ ਦੌਰਾਨ ਦੇਣਗੇ। ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਡੇ ਨਾਲ ਸਵਾਲਾਂ ਜਵਾਬਾਂ ਦੇ ਇਸ ਸਿਲਸਿਲੇ ਦੇ ਵਿੱਚ ਜੁੜੋਗੇ ਔਰ ਨਾਲ ਹੀ ਨਾਲ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਵੀ ਲੈਣ ਦੇ ਵਿੱਚ ਸਫਲ ਰਹੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਅੱਜ ਅਸੀਂ ਜਿਹੜਾ ਟੌਪਿਕ ਤੁਹਾਡੇ ਨਾਲ ਡਿਸਕਸ ਕਰਾਂਗੇ ਉਹ ਹੈ ਜੀ ਕਿ ਫਿਊਚਰ ਆਪਸ਼ਨਸ ਐਂਡ ਪੀਆਰ ਪਲੈਨਿੰਗ ਉਹਨਾਂ ਵਿਦਿਆਰਥੀਆਂ ਦੇ ਲਈ ਭਵਿੱਖਤ ਜਿਹੜੀਆਂ ਓਪਰਚੁਨਿਟੀਜ਼ ਜਾਂ ਆਪਸ਼ਨਸ ਜਿਹੜੀਆਂ ਕੀ ਨੇ ਜੇ ਉਹ ਪੀਆਰ ਪਲੈਨਿੰਗ ਜਿਹੜੀ ਕਰ ਰਹੇ ਆ ਤੇ ਜਿਨ੍ਹਾਂ ਦਾ ਜਿਹੜਾ ਸਟੂਡੈਂਟ ਵੀਜ਼ਾ ਆ ਉਹ ਖਤਮ ਹੋਣ ਜਾ ਰਿਹਾ ਆ ਉਹ ਕਿਸ ਤਰ੍ਹਾਂ ਪੀ ਆਰ ਜਿਹੜੀ ਆ ਉਹ ਪਾ ਸਕਦੇ ਆ। ਸੋ ਇਸ ਸੰਬੰਧੀ ਅੱਜ ਅਸੀਂ ਜਿਹੜਾ ਸੈਸ਼ਨ ਆ ਇਸ ਸੈਸ਼ਨ ਦੇ ਵਿੱਚ ਗੱਲਬਾਤ ਕਰਾਂਗੇ। ਸੋ ਪ੍ਰਭਜੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਹੀ ਸੱਦਾ ਦਿਆਂਗੀ ਕਿ ਤੁਸੀਂ ਥੋੜਾ ਜਿਹਾ ਅੱਜ ਦਾ ਜੋ ਵੀ ਇਸ ਵੇਲੇ ਦੌਰ ਚੱਲ ਰਿਹਾ ਆ ਕਿਸ ਕਿਸ ਤਰ੍ਹਾਂ ਦੇ ਜਿਹੜੇ ਰੂਲਸ ਆ ਉਹ ਚੇਂਜ ਹੋਏ ਆ ਕੀ ਭਵਿੱਖ ਹੋਰ ਯੋਜਨਾਵਾਂ ਨੇ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਕਰੋ।
ਹਾਂਜੀ ਬਿਲਕੁਲ ਜੀ ਅੱਜ ਅਸੀਂ ਗੱਲ ਕਰਾਂਗੇ ਸਟੂਡੈਂਟ ਵੀਜ਼ਾਜ਼ ਬਾਰੇ ਖਾਸ ਤੌਰ ਤੇ ਜਿਹੜੇ ਬੱਚਿਆਂ ਦੇ ਜਿਹੜੇ ਸਟੂਡੈਂਟਸ ਦੇ ਸਟੂਡੈਂਟ ਵੀਜ਼ਾਜ਼ ਐਕਸਪਾਇਰ ਹੋ ਰਹੇ ਨੇ ਉਹਨਾਂ ਲਈ ਕੀ ਆਪਸ਼ਨਸ ਨੇ ਫਰਦਰ ਵੀ ਜੇ ਉਹਨਾਂ ਨੇ ਸਟੂਡੈਂਟ ਵੀਜ਼ਾ ਐਕਸਟੈਂਡ ਕਰਨਾ ਹੈ ਜਾਂ ਫਿਰ ਫਰਦਰ ਟੀ ਆਰ ਪਾਉਣੀ ਹੈ ਸਬ ਕਲਾਸ 485 ਵੀਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੱਚੇ ਅਕਸਰ ਉਹਨੂੰ ਟੀ ਆਰ ਕਹਿੰਦੇ ਨੇ ਜੇ ਤੁਸੀਂ ਉਹ ਪਾਉਣੀ ਹੈ ਜਾਂ ਫਿਰ ਜੇ ਤੁਹਾਡਾ 485 ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤੇ ਤੁਸੀਂ ਆਪਣੀ ਕਹਿ ਲੋ ਕਿ ਪੀ ਆਰ ਵਾਲੇ ਇਨਵੀਟੇਸ਼ਨ ਦੀ ਜਿਹਨੂੰ ਆਪਾਂ ਕਹਿੰਦੇ ਵੇਟ ਕਰ ਰਹੇ ਹਾਂ ਤੇ ਉਹ ਹਜੇ ਨਹੀਂ ਆਇਆ ਤੇ ਹੁਣ ਤੁਹਾਨੂੰ ਲੱਗ ਰਿਹਾ ਹੈ ਕਿ ਜਾਂ ਤਾਂ ਮੈਂ ਅਸੀਂ ਇੰਡੀਆ ਵਾਪਸ ਜਾਈਏ ਜਾਂ ਹੋਰ ਕੀ ਆਪਸ਼ਨਸ ਹੋ ਸਕਦੀਆਂ ਨੇ ਤਾਂ ਤੁਸੀਂ ਫਰਦਰ ਵੀ ਸਟੂਡੈਂਟ ਵੀਜ਼ਾ ਵਾਲੀ ਆਪਸ਼ਨ ਚੂਜ਼ ਕਰ ਸਕਦੇ ਹੋ ਜਿਹਦੇ ਨਾਲ ਕਿ ਤੁਸੀਂ ਫਰਦਰ ਆਸਟ੍ਰੇਲੀਆ ਵਿੱਚ ਸਟੇ ਕਰ ਸਕਦੇ ਹੋ ਤੇ ਜਦੋਂ ਤੱਕ ਤੁਹਾਡਾ ਇਨਵੀਟੇਸ਼ਨ ਨਹੀਂ ਆਉਂਦਾ ਤੇ ਜਾਂ ਫਿਰ ਤੁਸੀਂ ਫਰਦਰ ਜਿਵੇਂ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਪਾਉਣਾ ਹੈ ਵੀ ਤੁਸੀਂ ਕਿਸੇ ਹੋਰ ਸਟੇਟ ਵਿੱਚ ਜੇ ਮੂਵ ਹੋ ਕੇ ਤੁਹਾਡੀਆਂ ਆਪਸ਼ਨਸ ਖੁੱਲ ਸਕਣ ਜੇ ਤੁਸੀਂ ਪੀ ਆਰ ਦੀ ਜਿਹੜੀ ਪਲਾਨਿੰਗ ਕਰਨੀ ਹੈ ਜਾਂ ਕਰ ਸਕਦੇ ਹੋ
ਜੀ
ਹਾਂਜੀ
ਸੋ ਭਵਿੱਖ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਪਲਾਨ ਕਰਨਾ ਅਸਲ ਦੇ ਵਿੱਚ ਜੇ ਸਟੂਡੈਂਟ ਵੀਜ਼ਾ ਜਿਹੜਾ ਉਹਨਾਂ ਦਾ ਖਤਮ ਹੋ ਜਾ ਰਿਹਾ ਇਹਦੇ ਬਾਰੇ ਦੋਸਤੋ ਅਸੀਂ ਅੱਜ ਖੁੱਲ ਕੇ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਨੀ ਚਾਹਵਾਂਗੇ ਤੇ ਬਹੁਤ ਵਾਰ ਦੇਖਣ ਦੇ ਵਿੱਚ ਪ੍ਰਭਜੀਤ ਜੀ ਇਹ ਵੀ ਆਉਂਦਾ ਕਿ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਸੁਣਨ ਨੂੰ ਮਿਲਦੀਆਂ ਬੜੇ ਲੰਬੇ ਸਮੇਂ ਤੋਂ ਕਈ ਜਿਹੜੇ ਇਸ ਸਟਰਗਲ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਪਏ ਹੁੰਦੇ ਆ ਕਿ ਉਹਨਾਂ ਨੇ ਪੀ ਆਰ ਲੈਣੀ ਹੁੰਦੀ ਆ ਪਰ ਰੂਲ ਜਿਹੜੇ ਆ ਉਹ ਆਏ ਦਿਨ ਚੇਂਜ ਹੁੰਦੇ ਆ ਸੋ ਇਹਦੇ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ ਤੇ ਹੁਣ ਵੀ ਪਿਛਲੇ ਦਿਨੀ ਵੀ ਕੁਛ ਇਹੋ ਜਿਹੇ ਕੇਸਿਸ ਜਿਹੜੇ ਉਹ ਦੇਖਣ ਨੂੰ ਮਿਲੇ ਆ ਕਿ ਪਹਿਲਾਂ ਕਿਸੇ ਹੋਰ ਕੋਰਸ ਦੇ ਵਿੱਚ ਵਿਦਿਆਰਥੀ ਆਉਂਦੇ ਆ ਉਹ ਕੋਰਸ ਜਦੋਂ ਤੱਕ ਪੂਰਾ ਕਰਦੇ ਆ ਉਹਦੇ ਵਿੱਚ ਪੀ ਆਰ ਦੇ ਚਾਂਸਿਸ ਖਤਮ ਹੋ ਜਾਂਦੇ ਆ ਦੂਸਰਾ ਨਵਾਂ ਕੋਰਸ ਸ਼ੁਰੂ ਕਰ ਲੈਂਦੇ ਆ ਦੂਸਰਾ ਨਵਾਂ ਕੋਰਸ ਸ਼ੁਰੂ ਕਰਦੇ ਆ ਤੇ ਫਿਰ ਆਇਲਟਸ ਦੇ ਬੈਂਡ ਜਿਹੜੇ ਆ ਉਹ ਵੱਧ ਜਾਂਦੇ ਆ ਤੇ ਇਹੋ ਜਿਹੀਆਂ ਸਮੱਸਿਆਵਾਂ ਦੇ ਵਿੱਚੋਂ ਜ਼ਰੂਰ ਲੰਘਣਾ ਪੈਂਦਾ ਕਈ ਵਾਰ ਔਰ ਉੱਥੇ ਮੁਸ਼ਕਲਾਂ ਬਹੁਤ ਵੱਧ ਜਾਂਦੀਆਂ ਆਪਾਂ ਨਾਲ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਵੀ ਮੈਨੂੰ ਲੱਗਦਾ ਜ਼ਰੂਰ ਕੁਝ ਨਾ ਕੋਈ ਜਿਹੜਾ ਜ਼ਿਕਰ ਕਰਦੇ ਰਹੀਏ
ਬਿਲਕੁਲ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਾਂਗੀ ਕਿ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਕਿ ਦਿਨ ਬਰ ਦਿਨ ਪੀ ਆਰ ਲੈਣੀ ਬਹੁਤ ਹੀ ਔਖੀ ਹੁੰਦੀ ਜਾ ਰਹੀ ਹੈ ਪਹਿਲਾਂ ਬਹੁਤ ਸੌਖਾ ਸੀਗਾ ਅੱਜ ਤੋਂ 10 ਸਾਲ ਪਹਿਲਾਂ ਵੀ ਤੁਸੀਂ ਆਪਣੀ ਸਟੱਡੀ ਕਰੋ ਕੋਈ ਵੀ ਤੇ ਡਾਇਰੈਕਟਲੀ ਪੀ ਆਰ ਹੋ ਜਾਂਦੇ ਸੀ ਬਟ ਹੁਣ ਕਹਿ ਲਓ ਕਿ ਐਵਰੀ ਈਅਰ ਜਿਹੜੇ ਕਿ ਚੇਂਜਿਸ ਆਉਂਦੇ ਰਹਿੰਦੇ ਨੇ ਤੇ ਔਖੀ ਹੁੰਦੀ ਜਾ ਰਹੀ ਹੈ ਪੀ ਆਰ
ਜੀ
ਜਿਵੇਂ ਲੇਟੈਸਟ ਇਸ ਟਾਈਮ ਤੇ ਗਵਰਨਮੈਂਟ ਦਾ ਜਿਹੜਾ ਕਿ ਸਟ੍ਰੈਟੇਜੀ ਜਿਹੜੀ ਆ ਕਿ ਪੁਸ਼ ਕਰਨਾ ਮੈਲਬਰਨ ਸਿਡਨੀ ਤੋਂ ਬਾਹਰ ਨੂੰ
ਜੀ
ਕਿਉਂਕਿ ਓਵਰ ਪਾਪੂਲੇਟਡ ਹੋ ਰਹੀਆਂ ਨੇ ਇਹ ਸਿਟੀਜ਼ ਤੇ ਪਰ ਹਰੇਕ ਦੀ ਇਹ ਇੱਛਾ ਹੁੰਦੀ ਹੈ ਕਿ ਸਾਡਾ ਭੈਣ ਭਰਾ ਇੱਥੇ ਹੈ ਸਾਡੇ ਫਰੈਂਡਸ ਇੱਥੇ ਨੇ ਤੇ ਅਸੀਂ ਇੱਥੇ ਹੀ ਰਹਿਣਾ ਹੈ ਤੇ ਮੈਂ ਅਕਸਰ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਕਿ ਆਪਾਂ ਨੂੰ ਜਿਹੜੇ ਟ੍ਰੈਂਡਸ ਨੇ ਉਹਨਾਂ ਨੂੰ ਦੇਖਦੇ ਹੋਏ ਆਪਣੇ ਫੈਸਲੇ ਕਈ ਵਾਰ ਬਦਲਨੇ ਪੈਂਦੇ ਨੇ
ਬਿਲਕੁਲ
ਤੇ ਕਈ ਵਾਰ ਬੱਚੇ ਕੁਛ ਸਟੂਡੈਂਟਸ ਜਾਂ ਫਿਰ ਕਹਿ ਲਓ ਕਿ ਵੀਜ਼ਾ ਐਪਲੀਕੈਂਟ ਸਮਝਦੇ ਨੇ ਇਸ ਚੀਜ਼ ਨੂੰ ਤੇ ਆਪਣੇ ਕਹਿ ਲਓ ਕਿ ਫਿਊਚਰ ਪਲੈਨਿੰਗ ਉਸ ਹਿਸਾਬ ਨਾਲ ਕਰਦੇ ਨੇ ਪਰ ਕਈ ਕਈ ਬੱਚਿਆਂ ਲਈ ਇਹ ਸਮਝਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਉਹ ਕਹਿੰਦੇ ਕਿ ਨਹੀਂ ਅਸੀਂ ਇੱਥੇ ਹੀ ਰਹਿ ਕੇ ਕਰਨੀ ਹੈ ਤੇ ਮੈਂ ਉਹਨਾਂ ਲਈ ਸਪੈਸੀਫਿਕਲੀ ਇਹ ਕਹੂੰਗੀ ਕਿ ਜਿਵੇਂ ਅੱਜ ਵੀ ਇੱਕ ਟੌਪਿਕ ਸੀਗਾ 9 ਨਿਊਜ਼ ਤੇ ਆਇਆ ਹੋਇਆ ਸੀ ਨਿਊਜ਼ ਕਿ ਰੀਜਨਲ ਜਿਹੜਾ ਕਿ ਇੰਸਟੀਟਿਊਟ ਹੈ ਉਹਦੀ ਉਹਨੇ ਰਿਸਰਚ ਕੀਤੀ ਹੈ ਕਿ ਰੀਜਨਲ ਏਰੀਆਜ਼ ਵਿੱਚੋਂ ਮਾਈਗ੍ਰੈਂਟਸ ਮੂਵ ਹੋ ਰਹੇ ਨੇ ਤੇ ਉੱਥੇ ਬਹੁਤ ਸ਼ਾਰਟੇਜ ਹੈ ਮਾਈਗ੍ਰੈਂਟਸ ਦੀ ਤੇ ਉਹਨਾਂ ਨੇ ਗਵਰਨਮੈਂਟ ਨੂੰ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕਿਹਾ ਹੈ ਕਿ ਉੱਥੇ ਸਪੈਸੀਫਿਕ ਪਲੇਸਿਸ ਹੋਣੀਆਂ ਚਾਹੀਦੀਆਂ ਨੇ ਰੀਜਨਲ ਏਰੀਏ ਵੱਲ ਨੂੰ ਥੋੜਾ ਜਿਹਾ ਧਿਆਨ ਦੇਣ ਤੇ ਅਕਸਰ ਨਿਊਜ਼ ਵਿੱਚ ਆਪਾਂ ਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਰੀਜਨਲ ਏਰੀਆਜ਼ ਵਿੱਚ ਮੋਰ ਕਹਿ ਲਓ ਕਿ ਗਵਰਨਮੈਂਟ ਦੀ ਪਾਲਿਸੀਜ਼ ਹੁਣ ਉਧਰ ਨੂੰ ਕਹਿ ਲਓ ਕਿ ਹੈ ਨੇ ਤੇ ਆਪਾਂ ਉਸ ਹਿਸਾਬ ਨਾਲ ਹੀ ਪਲਾਨਿੰਗ ਕਰੀਏ ਤਾਂ ਜ਼ਿਆਦਾ ਵਧੀਆ ਹੈ ਤੇ ਦੂਸਰੀ ਰਹੀ ਗੱਲ ਕਿ ਮਿਸਟਰ ਪੀਟਰ ਡਟਨ ਤੁਹਾਨੂੰ ਪਤਾ ਹੀ ਹੈ ਕਿ ਆਏ ਦਿਨ ਕੋਈ ਨਾ ਕੋਈ ਨਵਾਂ ਕੁਛ ਨਾ ਕੁਛ ਛੇੜੀ ਰੱਖਦੇ ਨੇ ਤੇ ਹਾਲ ਦੀ ਘੜੀ ਉਹ ਥੋੜੇ ਚੁੱਪ ਨੇ ਕਿਉਂਕਿ ਓਬਵੀਅਸਲੀ ਅੱਗੇ ਇਲੈਕਸ਼ਨਸ ਆ ਰਹੀਆਂ ਨੇ ਆਈ ਥਿੰਕ ਤੇ ਉਹਦੇ ਕਰਕੇ ਥੋੜਾ ਜਿਹਾ ਪਰ ਸਟਿਲ ਜਿਹੜਾ ਕਿ ਹੁਣ ਹਾਲ ਦੀ ਘੜੀ ਉਹ ਥੋੜੇ ਜੇ ਸ਼ਾਂਤ ਚੱਲ ਰਹੇ ਨੇ ਤੇ ਦੂਸਰੀ ਚੀਜ਼ ਇਹ ਕਿ ਜਿਹੜਾ ਜਿਹੜੀ ਮੇਨ ਗੱਲ ਸੀਗੀ ਜੁਲਾਈ ਇਨਟੇਕ ਦਾ ਸੀਗਾ ਉਹ ਆਪਣੇ ਬਜਟ ਵਿੱਚ ਆਲਰੇਡੀ ਅਨਾਊਂਸ ਹੋ ਚੁੱਕਿਆ ਹੈ ਕਿ 1,90,000 ਪਲੇਸਿਸ ਹੀ ਰਹਿਣਗੀਆਂ ਨੈਕਸਟ ਆਉਣ ਵਾਲੇ ਮਾਈਗ੍ਰੇਸ਼ਨ ਇਨਟੇਕ ਲਈ ਤੇ ਉਹ ਥੋੜਾ ਜਿਹਾ ਸਾਡੇ ਲਈ ਚਿੰਤਾ ਦਾ ਵਿਸ਼ਾ ਸੀਗਾ ਕਿ ਸ਼ਾਇਦ ਕੱਟ ਡਾਊਨ ਕਰਨਗੇ ਬਟ ਉਹ ਸਟਿਲ ਸੇਮ ਨੇ ਜਿਹੜੀ ਕਿ ਵਧੀਆ ਗੱਲ ਹੈ ਤੇ ਹੁਣ ਆਪਾਂ ਇਹ ਗੱਲ ਕਰਾਂਗੇ ਕਿ ਸਟੂਡੈਂਟ ਵੀਜ਼ਾ ਵਾਲੇ ਕੀ ਕਰ ਸਕਦੇ ਨੇ ਜਿਵੇਂ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਜਿਹੜੇ ਕਿ ਸਟੂਡੈਂਟ ਵੀਜ਼ਾ ਹੋਲਡਰਸ ਨੇ ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਉਹ ਜਿਨ੍ਹਾਂ ਨੇ ਸਟੱਡੀ ਫਿਨਿਸ਼ ਕਰ ਲਈ ਹੈ ਤੇ ਹੁਣ ਉਹਨਾਂ ਨੇ ਗਾਂ ਫਰਦਰ 485 ਪਾਉਣਾ ਹੈ ਤੇ ਜਾਂ ਫਿਰ ਜੇ ਕਿਸੇ ਕਾਰਨਾਂ ਕਰਕੇ ਉਹਨਾਂ ਨੇ ਇੱਥੇ ਆ ਕੇ ਕੋਰਸਿਸ ਚੇਂਜ ਕੀਤੇ
ਜੀ
ਤੇ ਹੁਣ ਉਹਨਾਂ ਨੇ ਫਰਦਰ ਆਪਣਾ ਸਟੂਡੈਂਟ ਐਕਸਟੈਂਡ ਕਰਨੇ ਚ ਨਵਾਂ ਸਟੂਡੈਂਟ ਵੀਜ਼ਾ ਪਾਉਂਦੇ ਆ
ਜੀ
ਵੀ ਉਹ ਕਿਸ ਤਰੀਕੇ ਨਾਲ ਕਿਹੜੀਆਂ ਚੀਜ਼ਾਂ ਨੂੰ ਧਿਆਨ ਚ ਰੱਖਣ ਤਾਂ ਕਿ ਉਹਨਾਂ ਨੂੰ ਲੇਟਰ ਆਨ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ ਖਾਸ ਤੌਰ ਤੇ ਜਿਹੜੇ ਸਟੂਡੈਂਟ ਨੂੰ ਫਰਦਰ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਲਈ ਜਾ ਰਹੇ ਨੇ
ਜੀ
ਕਿਉਂਕਿ ਜਿਹੜੀ ਰਿਫਿਊਜ਼ਲ 485 ਵੀਜ਼ਾ ਵਿੱਚ ਜੇ ਤੁਸੀਂ ਸਾਰੀਆਂ ਕੰਡੀਸ਼ਨਸ ਮੀਟ ਕਰਦੇ ਹੋ ਬੇਸਿਕ ਤਾਂ ਉਹ ਮਿਲ ਹੀ ਜਾਂਦਾ ਹੈ ਬਟ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਆਉਂਦੀ ਹੈ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਵਿੱਚ ਉਹਦੇ ਵਿੱਚ ਥੋੜੀਆਂ ਜਿਹੀਆਂ ਧਿਆਨ ਦੇਣ ਯੋਗ ਜਿਹੜੀਆਂ ਆਪਣੀਆਂ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਕਿਹੜੇ ਕੋਰਸ ਵਿੱਚ ਆਏ ਸੀਗੇ ਕਿਹੜੇ ਲੈਵਲ ਤੇ ਆਏ ਸੀਗੇ ਤੇ ਜੀ ਲੈਟਸ ਸੇ ਕਿ ਤੁਸੀਂ ਮਾਸਟਰਸ ਵਿੱਚ ਆਏ ਸੀ ਤੇ ਆ ਕੇ ਤੁਸੀਂ ਕੋਰਸ ਚੇਂਜ ਕਰ ਲਿਆ ਡਿਪਲੋਮਾ ਲੈਵਲ ਦੀ ਸਟੱਡੀ ਦੇ ਸਰਟੀਫਿਕੇਟ 3 ਕੁਕਰੀ ਜਦੋਂ ਸਬ ਕਲਾਸ 573 ਸੀਗੀ ਉਦੋਂ ਤਾਂ ਇਹ ਸਮੱਸਿਆ ਕੁਝ ਕੋਈ ਜਿਆਦਾ ਵੱਡੀ ਨੀ ਸੀਗੀ, ਪਰ ਜਦੋਂ ਦੀ ਸਬ ਕਲਾਸ 500 ਸ਼ੁਰੂ ਹੋਈ ਹੈ ਕਿ ਇਹ ਸਮੱਸਿਆ ਬਣ ਗਈ ਹੈ ਕਿ ਜਦੋਂ ਤੁਸੀਂ ਮਾਸਟਰਸ ਲੈਵਲ ਦੇ ਕੋਰਸ ਚ ਆਏ ਹੋ ਤੇ ਤੁਸੀਂ ਡਿਪਲੋਮਾ ਲੈਵਲ ਤੇ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇੱਕ ਤਾਂ ਤੁਹਾਡਾ ਵੀਜ਼ਾ ਕੈਂਸਲ ਹੋ ਸਕਦਾ ਹੈ ਕਿ ਚਲੋ ਰੱਬ ਨਾ ਕਰੇ ਕਿ ਤੁਹਾਡਾ ਵੀਜ਼ਾ ਨਹੀਂ ਕੈਂਸਲ ਹੋਇਆ, ਕਿ ਤੁਸੀਂ ਕਿਸੇ ਕਾਰਨ ਕਰਕੇ ਬਚ ਗਏ ਡਿਪਾਰਟਮੈਂਟ ਦੀਆਂ ਨਜ਼ਰਾਂ ਚ ਨਹੀਂ ਆਏ ਤੇ ਫਰਦਰ ਸਟੂਡੈਂਟ ਵੀਜ਼ਾ ਐਕਸਟੈਂਡ ਕਰਨ ਦੀ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਉਦੋਂ ਫਿਰ ਦੈਨ ਤੁਹਾਨੂੰ ਕਹਿ ਲਓ ਕਿ ਰਿਫਿਊਜ਼ਲ ਦਾ ਸਾਹਮਣਾ ਕਈ ਵਾਰ ਕਰਨਾ ਪੈ ਸਕਦਾ ਹੈ
ਜੀ। ਸੋ ਪ੍ਰਭਜੀਤ ਜੀ, ਆਪਾਂ ਜਾਣਨਾ ਚਾਹਾਂਗੇ ਕਿ ਕਿਹੜੇ ਕੋਰਸ ਅਸਲ ਦੇ ਵਿੱਚ ਕਰਨੇ ਚਾਹੀਦੇ ਆ,
ਬਿਲਕੁਲ
ਜਿਹੜੀ ਪੀਐਸ ਔਖੀ ਹੋ ਸਕੇ।
ਦੇਖੋ ਜੀ, ਡਿਪਾਰਟਮੈਂਟ ਦੇ ਹਿਸਾਬ ਨਾਲ ਤਾਂ ਉਹ ਜੇ ਇੱਕ ਜੀਟੀ ਰਿਕੁਆਇਰਮੈਂਟ ਜਿਹੜੀ ਉਹਨਾਂ ਨੇ ਸਟੂਡੈਂਟ ਵੀਜ਼ਾ ਵਿੱਚ ਇੰਟਰੋਡਿਊਸ ਕੀਤੀ ਹੈ
ਜੀ,
ਇਹ ਬੜੀ ਹੀ ਕਹਿ ਲੋ ਕਿ ਖਤਰਨਾਕ ਚੀਜ਼ ਹੈ। ਜੀਟੀ ਦਾ ਮਤਲਬ ਇਹ ਹੈ ਕਿ ਜੈਨੂਇਨ ਟੈਂਪਰੇਰੀ ਐਂਟਰੈਂਟ, ਐਕਚੁਅਲ ਚ ਸਰਕਾਰ ਇਹ ਨਹੀਂ ਚਾਹੁੰਦੀ ਹੈਗੀ ਕਿ ਤੁਸੀਂ ਇੱਥੇ ਕੋਰਸ ਕਰੋ ਤੇ ਮੁੜ ਕੇ ਪੀਆਰ ਪਾਓ।
ਅੱਛਾ,
ਉਹ ਇਹ ਕਹਿੰਦੇ ਨੇ ਕਿ ਤੁਹਾਡਾ ਮੋਟਿਵ ਸਿਰਫ ਪੜ੍ਹਾਈ ਹੋਣਾ ਚਾਹੀਦਾ ਹੈ, ਵੱਧ ਤੋਂ ਵੱਧ ਤੁਸੀਂ ਇੱਥੇ ਟੀਆਰ ਪਾਓ ਤੇ ਆਪਣਾ ਐਕਸਪੀਰੀਅੰਸ ਲਓ ਤੇ ਵਾਪਿਸ ਆਪਣੇ ਕੰਟਰੀ ਚਲੇ ਜਾਓ
ਜੀ।
ਪਰ ਹਰੇਕ ਦੀ ਕਹਿ ਲੋ ਕਿ ਇਹ ਮਨਸ਼ਾ ਨਹੀਂ ਹੁੰਦੀ, ਭਾਵੇਂ ਉਹਨਾਂ ਨੂੰ ਪਤਾ ਹੈ ਕਿ ਫਰਦਰ ਅਸੀਂ ਇਹ ਗੱਲ ਕਹਿ ਰਹੇ ਹਾਂ, ਪਰ ਐਕਚੁਅਲ ਚ ਜਿਹੜਾ ਵੀ ਕੋਈ ਇੱਥੇ ਬੰਦਾ ਆਉਂਦਾ ਹੈ ਜਾਂ ਸਟੂਡੈਂਟ ਆਉਂਦਾ ਹੈ ਉਹਦਾ ਮੋਟਿਵ ਅਕਸਰ ਇਹੀ ਹੁੰਦਾ ਹੈ ਕਿ ਅਸੀਂ ਆਸਟ੍ਰੇਲੀਆ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਪੱਕੇ ਹੋਈਏ
ਜੀ ਜੀ।
ਤੇ ਉਸ ਕੇਸ ਵਿੱਚ ਜਿਹੜੇ ਕੋਰਸਿਸ ਨੇ, ਦੇਖੋ ਆਪਾਂ ਐਕਚੁਅਲ ਚ ਆਪਣੀ ਜਿਹੜੀ ਕੋਰਸਿਸ ਹੁੰਦੇ ਨੇ ਉਹ ਆਪਣੇ ਬੈਕਗਰਾਉਂਡ ਦੇ ਹਿਸਾਬ ਨਾਲ ਚੂਜ਼ ਕਰਨੇ ਪੈਂਦੇ ਨੇ ਕਈ ਵਾਰ ਆਪਾਂ ਨੂੰ ਜਦੋਂ ਆਪਾਂ ਸਟੂਡੈਂਟ ਵੀਜ਼ਾ ਪਾਉਂਦੇ ਹਾਂ। ਇਹ ਨਹੀਂ ਹੈਗਾ ਕਿ ਜਿਵੇਂ ਆਪਾਂ ਕਹਿ ਲੋ ਕਿ ਬੈਚਲਰ ਆਫ ਆਰਟਸ ਕੀਤੀ ਹੋਈ ਹੈ ਜਾਂ ਸੋਰੀ ਜਿਹੜੀ ਟੈਂਥ ਸੋਰੀ ਪਲੱਸ ਟੂ ਜਿਹੜੀ ਕੀਤੀ ਹੈ ਉਹ ਆਰਟਸ ਸਟਰੀਮ ਚ ਕੀਤੀ ਹੈ ਤੇ ਆਪਾਂ ਇਹ ਸੋਚ ਰਹੇ ਹਾਂ ਕਿ ਆਪਾਂ ਨੂੰ ਬੈਚਲਰ ਆਫ ਨਰਸਿੰਗ ਚ ਜਾਂ ਫਿਰ ਇੰਜੀਨੀਅਰਿੰਗ ਦੇ ਵਿੱਚ ਐਡਮਿਸ਼ਨ ਮਿਲ ਜੂਗੀ। ਇਹ ਬੜੀ ਹੀ ਔਖੀ ਚੀਜ਼ ਹੈ ਕਿਉਂਕਿ ਅਕਸਰ ਸਾਨੂੰ ਕੁਐਰੀ ਆਉਂਦੀ ਹੈ ਕਿ ਜੀ ਅਸੀਂ ਆਰਟਸ ਵਿੱਚ ਸਬਜੈਕਟ ਕੀਤੇ ਨੇ ਤੇ ਸਾਨੂੰ ਕੋਈ ਇਹੋ ਜਿਹਾ ਕੋਰਸ ਦੱਸੋ ਜਿਹ ਚ ਪੀਆਰ ਹੋਵੇ, ਤੇ ਮੇਰਾ ਜਵਾਬ ਉਹਨਾਂ ਨੂੰ ਇਹ ਹੁੰਦਾ ਹੈ ਕਿ ਇਸ ਤਰੀਕੇ ਨਾਲ ਨਹੀਂ ਹੁੰਦਾ
ਜੀ।
ਐਕਚੁਅਲ ਚ ਜਿਹੜੀ ਤੁਹਾਡੀ ਜੀਟੀ ਦੀ ਰਿਕੁਆਇਰਮੈਂਟ ਮੀਟ ਕਰਨ ਲਈ ਤੁਹਾਡਾ ਕੋਰਸ ਉਹੀ ਤੁਸੀਂ ਚੂਜ਼ ਕਰ ਸਕਦੇ ਹੋ ਜਿਹੜਾ ਰੈਲੇਵੈਂਟ ਆ ਤੁਹਾਡੇ ਬੈਕਗਰਾਉਂਡ ਦੇ ਨਾਲ
ਜੀ,
ਜਾਂ ਫਿਰ ਤੁਸੀਂ ਕੇਸ ਆਫਿਸਰ ਨੂੰ ਕਨਵਿੰਸ ਕਰ ਸਕੋ ਕਿ ਤੁਸੀਂ ਆਪਣੀ ਸਟ੍ਰੀਮ ਕਿਉਂ ਚੇਂਜ ਕਰ ਰਹੇ ਹੋ
ਜੀ।
ਠੀਕ ਹੈ ਜੀ, ਇਹ ਚੀਜ਼ਾਂ ਸਾਰੀਆਂ ਧਿਆਨ ਦੇਣ ਯੋਗ ਨੇ ਜਦੋਂ ਤੁਸੀਂ ਸਟੂਡੈਂਟ ਵੀਜ਼ਾ ਪਾਉਂਦੇ ਹੋ। ਤੇ ਕੋਰਸਿਸ ਜਿਹੜੇ ਪਾਪੂਲਰ ਨੇ ਪੀਆਰ ਲਈ ਉਹ ਹੈਗੇ ਨੇ, ਨਰਸਿੰਗ ਬਹੁਤ ਹੀ ਪਾਪੂਲਰ ਹੈ, ਜਿਵੇਂ ਸੋਸ਼ਲ ਵਰਕਰ ਬੈਚਲਰ ਆਫ ਸੋਸ਼ਲ ਵਰਕਰ ਤੇ ਮਾਸਟਰ ਆਫ ਸੋਸ਼ਲ ਵਰਕ, ਇਹ ਬਹੁਤ ਪਾਪੂਲਰ ਕੋਰਸਿਸ ਨੇ
ਜੀ।
ਈਵਨ ਕਿ ਆਈਟੀ ਵੀ ਪਾਪੂਲਰ ਹੈ, ਆਈਟੀ ਵਿੱਚ ਥੋੜੀ ਸਮੱਸਿਆ ਹੈ ਕਿ ਆਈਟੀ ਅਕਾਊਂਟਿੰਗ ਵਿੱਚ ਕੀ ਕੱਟ ਆਫ ਹਾਈ ਚੱਲ ਰਹੀ ਹੈ, ਪੀਆਰ ਦੇ ਵਿੱਚ ਥੋੜੀ ਸਮੱਸਿਆ ਆ ਜਾਂਦੀ ਹੈ
ਜੀ।
ਤੇ ਨੈਕਸਟ ਜਿਹੜੀ ਪਾਪੂਲਰ ਨੇ ਉਹ ਹੈਗੇ ਨੇ ਟੀਚਿੰਗ ਦੇ ਕੋਰਸਿਸ।
ਅੱਛਾ ਜੀ,
ਟ੍ਰੇਡ ਕੋਰਸਿਸ ਮੋਸਟਲੀ, ਮੋਟਰ ਮਕੈਨਿਕ ਹੋ ਗਿਆ, ਕੁੱਕਰੀ ਹੋ ਗਿਆ, ਪੇਂਟਿੰਗ, ਕਾਰਪੈਂਟਰੀ, ਇਹ ਸਾਰੇ ਕੋਰਸ ਜਿਹੜੇ ਬਹੁਤ ਹੀ ਅੱਛੇ ਨੇ ਪੀ ਆਰ ਪਰਸਪੈਕਟਿਵ ਤੋਂ
ਜੀ। ਸਾਡੇ ਨਾਲ ਪ੍ਰਭਜੀਤ ਜੀ ਇੱਕ ਲਿਸਨਰ ਜੁੜੇ ਨੇ, ਮੈਂ ਤੁਹਾਨੂੰ ਰੋਕਣਾ ਚਾਹਾਂਗੀ ਤੇ ਅਸੀਂ ਉਹਨਾਂ ਦਾ ਸਵਾਲ ਲੈਂਦੇ ਹਾਂ। ਜਸਕਰਨ ਸਿੰਘ ਨੇ ਸਾਡੇ ਨਾਲ ਤੇ ਉਹਨਾਂ ਦਾ ਸਵਾਲ ਹੈ ਜੀ ਕਿ ਕਹਿੰਦੇ ਮੇਰਾ ਨਾਮ ਜਸਕਰਨ ਹੈ ਤੇ ਮੇਰਾ ਕੁਐਸਚਨ ਹੈ ਜੀ ਕਿ ਮੈਂ ਅਜੇ ਡਿਪਲੋਮਾ ਆਫ ਕਾਮਰਸ ਲੀਡਿੰਗ ਟੂ ਬੈਚਲਰ ਆਫ ਕਾਮਰਸ ਸਪੈਸ਼ਲਾਈਜੇਸ਼ਨ ਇਨ ਅਕਾਊਂਟਿੰਗ ਡੈਕਨ ਯੂਨੀਵਰਸਿਟੀ ਦੇ ਵਿੱਚ ਆ, ਤੇ ਤੁਹਾਡਾ ਸਵਾਲ ਜਸਕਰਨ ਜੀ ਅਸਲ ਦੇ ਵਿੱਚ ਕੀ ਆ ਇਹ ਤੁਸੀਂ ਕਲੀਅਰ ਨਹੀਂ ਕੀਤਾ। ਮੇਰਾ ਕੁਐਸਚਨ ਕਹਿੰਦੇ ਇਹੀ ਹੈ ਜੀ ਪ੍ਰਭਜੀਤ ਹੋਰਾਂ ਤੋਂ, ਪਰ ਸਵਾਲ ਜਿਹੜਾ ਮੈਨੂੰ ਲੱਗਦਾ
ਮੇਰੇ ਖਿਆਲ ਚ ਸ਼ਾਇਦ ਜਾਂ ਤਾਂ ਉਹ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਪੀਆਰ ਦਾ ਕੀ ਹੱਲ ਹੋਏਗਾ।
ਬਿਲਕੁਲ,
ਡਿਪਲੋਮਾ ਲੀਡਿੰਗ ਟੂ ਡਿਗਰੀ ਜਿਹੜਾ ਕਿ ਫਿਊਚਰ ਤੁਹਾਡਾ ਇਹੀ ਹੈ ਕਿ ਜੇ ਤੁਸੀਂ ਅਕਾਊਂਟਿੰਗ ਵਿੱਚ ਤੁਹਾਡੀ ਬੈਚਲਰ ਜਿਹੜੀ ਮੇਜਰ ਆ
ਜੀ
ਤਾਂ ਓਬਵੀਅਸਲੀ ਤੁਸੀਂ ਅਕਾਊਂਟੈਂਟ ਬਣੋਗੇ
ਜੀ।
ਅਕਾਊਂਟੈਂਟਸ ਦੀ ਕੱਟ ਆਫ ਜਿਵੇਂ ਕਿ ਜੇ ਤੁਹਾਨੂੰ ਪਤਾ ਹੋਵੇ ਵੀ ਉਹ 80 ਚੱਲ ਰਹੀ ਹੈ ਇਸ ਟਾਈਮ ਤੇ, ਵਿੱਚ ਕਾਫੀ ਮਹੀਨੇ ਵਿੱਚ ਇਨਵੀਟੇਸ਼ਨ ਕਲੋਜ਼ ਵੀ ਰਹੇ ਨੇ ਤੇ 80 ਪੁਆਇੰਟਸ ਬਣਾਉਣ ਲਈ ਕਹਿ ਲੋ ਕਿ 80 ਚ ਬੈਂਡ ਵੀ ਚਾਹੀਦੇ ਨੇ, ਪ੍ਰੋਫੈਸ਼ਨਲ ਈਅਰ ਵੀ ਕੀਤਾ ਹੋਵੇ ਤੁਸੀਂ, ਤੁਹਾਡੇ ਕੋਲ ਵਰਕ ਐਕਸਪੀਰੀਅੰਸ ਵੀ ਹੋਵੇ, ਤੁਹਾਡੀ ਜਿਹੜੀ ਏਜ ਬੈਸਟ ਏਜ ਜਿਹੜੀ ਕਿ ਪੁਆਇੰਟ ਹੁੰਦੇ ਨੇ 25 to 33 ਉਹ ਹੋਣ, 80 ਤੇ ਇਨਵੀਟੇਸ਼ਨ ਆ ਰਿਹਾ ਹੈ
ਜੀ। ਸਾਨੂੰ ਉਹਨਾਂ ਨੇ ਅੱਗੇ ਕਲੀਅਰ ਕਰਤਾ ਜੀ ਸਵਾਲ, ਕਹਿੰਦੇ ਮੈਂ ਫਿਊਚਰ ਚ ਰੀਜਨਲ ਏਰੀਆ ਦੇ ਵਿੱਚ ਕਹਿੰਦੇ ਡਿਗਰੀ ਕਰਨ ਦੀ ਸੋਚ ਰਿਹਾ, ਬਟ ਮੈਂ ਆਪਣਾ ਈਅਰ ਡਿਪਲੋਮਾ ਵੀ ਯੂਜ਼ ਕਰਨਾ ਚਾਹੁੰਦਾ।
ਡਿਪਲੋਮਾ ਦਾ ਦੇਖੋ, ਜੇ ਤੁਹਾਡੇ ਬੈਚਲਰ ਲਈ ਤੁਸੀਂ ਆਪਣੇ ਡਿਪਲੋਮਾ ਨੂੰ ਯੂਜ਼ ਕਰਨਾ ਚਾਹੁੰਦੇ ਹੋ, ਓਬਵੀਅਸਲੀ ਤੁਸੀਂ ਕ੍ਰੈਡਿਟ ਸਪਲਾਈ ਕਰ ਸਕਦੇ ਹੋ ਜੇ ਤੁਸੀਂ ਬੈਚਲਰ ਅੱਗੇ ਫਰਦਰ ਕਰਨਾ ਚਾਹੁੰਦੇ ਹੋ ਓਰੀਜਨਲ ਏਰੀਆ ਵਿੱਚ, ਜਿਹੜਾ ਕਿ ਬਹੁਤ ਹੀ ਅੱਛਾ ਪਲਾਨ ਹੈ। ਤੇ ਜੇ ਤੁਸੀਂ ਕਹਿ ਲਓ ਕਿ ਜਿਹੜਾ ਤੁਹਾਡਾ ਡਿਪਲੋਮਾ ਕੀਤਾ ਹੈ ਉਹਦੇ ਕ੍ਰੈਡਿਟਸ ਮਿਲ ਸਕਦੇ ਹਨ, ਇਹ ਜੋ ਤੁਸੀਂ ਆਫਰ ਲੈਟਰ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੀ ਯੂਨੀਵਰਸਿਟੀ ਅਸੈਸ ਕਰਕੇ ਤੁਹਾਨੂੰ ਦੱਸ ਦਿੰਦੀ ਹੈ ਵੀ ਤੁਹਾਨੂੰ ਕ੍ਰੈਡਿਟਸ ਮਿਲਣਗੇ ਤੇ ਜਾਂ ਕਿੰਨੇ ਮਿਲਣਗੇ ਅੱਗੇ ਫਰਦਰ
ਜੀ। ਸੋ ਮੈਨੂੰ ਲੱਗਦਾ ਜਸਕਰਨ ਜੀ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਜ਼ਰੂਰ ਮਿਲ ਗਿਆ ਹੋਣਾ। ਇਸ ਤੋਂ ਇਲਾਵਾ ਜੇਕਰ ਫਿਰ ਵੀ ਤੁਹਾਡਾ ਕੋਈ ਵੀ ਕੰਸਰਨ ਆ, ਤੁਸੀਂ ਸਾਨੂੰ ਦੁਬਾਰਾ ਮੈਸੇਜ ਕਰ ਸਕਦੇ ਹੋ। ਅੱਗੇ ਸਾਡੇ ਨਾਲ ਰਵਿੰਦਰ ਸਿੰਘ ਧਨੀ ਹੁਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ। ਗੁੱਡ ਈਵਨਿੰਗ ਜੀ, ਸਾਡੇ ਵੱਲੋਂ ਵੀ ਵੈਰੀ ਗੁੱਡ ਈਵਨਿੰਗ ਤੁਹਾਨੂੰ। ਤੁਹਾਡਾ ਵੀ ਰਵਿੰਦਰ ਜੀ ਕੋਈ ਸਵਾਲ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ, ਅਸੀਂ ਗੱਲਬਾਤ ਜਿਹੜੀ ਆ ਉਹ ਅੱਗੇ ਤੋਰਾਂਗੇ। ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਬਹੁਤ ਸਾਰੇ ਜਿਹੜੇ ਕੋਰਸਿਸ ਆ ਜਿਹੜੇ ਇਨ ਡਿਮਾਂਡ ਆ ਹੁਣ, ਜਿਨ੍ਹਾਂ ਦੇ ਵਿੱਚ ਨਰਸਿੰਗ ਆ ਜਾਂ ਫਿਰ ਸੋਸ਼ਲ ਵਰਕਰ, ਚਾਹੇ ਉਹ ਮਾਸਟਰਸ ਆ ਚਾਹੇ ਬੈਚਲਰ ਆ ਚਾਹੇ ਟੀਚਿੰਗ ਤੇ ਟ੍ਰੇਡ ਕੋਰਸਿਸ ਜਿਹੜੇ ਆ ਉਹਨਾਂ ਦੇ ਵਿੱਚ ਤੁਸੀਂ ਦੱਸਿਆ ਕਿ ਕਾਫੀ ਡਿਮਾਂਡ ਹੈ। ਤੇ ਜੀ ਅਸੀਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਹੋਰ ਕੋਰਸਿਸ ਆ ਜਿਨ੍ਹਾਂ ਦੇ ਲਈ ਅਸੀਂ ਸੁਜੈਸਟ ਕਰ ਸਕਦੇ?
ਦੇਖੋ ਕੋਰਸਿਸ ਉਹੀ ਹੈ ਕਿ ਭੈਣ ਜੀ ਗੱਲ ਕਿ ਕੋਰਸਿਸ ਤਾਂ ਬਹੁਤ ਨੇ, ਪਰ ਅਗੇਨ ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ ਆ ਜਾਂਦਾ ਕਿ ਤੁਹਾਡੀ ਬੈਂਡਸ ਕਿੰਨੇ ਨੇ। ਜਿਵੇਂ ਟੀਚਿੰਗ ਲਈ ਬੈਂਡਸ ਦੀ ਰਿਕੁਆਇਰਮੈਂਟ ਕਾਫੀ ਹਾਈ ਹੈ
ਜੀ,
ਨਰਸਿੰਗ ਲਈ ਵੀ ਹਾਈ ਹੈ। 1 ਜੁਲਾਈ ਤੋਂ ਖਾਸ ਤੌਰ ਤੇ ਚੇਂਜਿਸ ਆ ਰਹੇ ਨੇ ਜਿਹਦੇ ਵਿੱਚ ਕਿ 7 ਈਚ ਮਸਟ ਕਰਨ ਲੱਗੇ ਨੇ ਉਹ, ਜੇ ਤੁਸੀਂ ਡਿਪਲੋਮਾ ਜਾਂ ਬੈਚਲਰ ਕਰਨੀ ਹੈ ਨਰਸਿੰਗ ਦੇ ਵਿੱਚ। ਤੇ ਇਹ ਮਤਲਬ ਕਿ ਓਵਰਆਲ ਡਿਪੈਂਡ ਕਰਦਾ ਹੈ ਕੋਰਸਿਸ ਦੀ, ਤਾਂ ਮੈਂ ਤੁਹਾਨੂੰ ਬਹੁਤ ਲੰਬੀ ਲਿਸਟ ਦੇ ਸਕਦੀ ਹਾਂ, ਬਟ ਅਗੇਨ ਜਿਵੇਂ ਕਿਸੇ ਪਰਟੀਕੁਲਰ ਬੱਚੇ ਦੇ ਪ੍ਰੋਫਾਈਲ ਦੇ ਹਿਸਾਬ ਨਾਲ ਅਸੀਂ ਚੂਜ਼ ਕਰਦੇ ਹਾਂ ਜਾਂ ਫਿਰ ਉਹਨਾਂ ਦੇ ਇੰਟਰਸਟ ਦੇ ਹਿਸਾਬ ਨਾਲ ਮੇਨਲੀ, ਜਿਹੜਾ ਕਿ ਉਹ ਪੜ੍ਹਾਈ ਅੱਗੇ ਫਰਦਰ ਆਪਣੀ ਪਰਸੂ ਕਰ ਸਕਣ ਤੇ ਉਹਨੂੰ ਅਚੀਵ ਕਰ ਸਕਣ ਜਿਹੜੇ ਗੋਲਸ ਨੇ ਉਹਨਾਂ ਦੇ।
ਸੋ ਅਸੀਂ ਸਰੋਤਿਆਂ ਨੂੰ ਨਾਲ ਨਾਲ ਇਹ ਵੀ ਜ਼ਰੂਰ ਦੱਸ ਦਈਏ ਕਿ ਜਿਹੜਾ ਇਹ ਪ੍ਰੋਗਰਾਮ ਆ ਇਹਦੀ ਤਾਂ ਚਲੋ ਇੱਕ ਸਮਾਂ ਸੀਮਾ ਹੋਣੀ ਆ, ਜਿਹਦੇ ਦੌਰਾਨ ਹੋ ਸਕਦਾ ਕਿ ਬਹੁਤ ਜ਼ਿਆਦਾ ਖੁੱਲੀਆਂ ਗੱਲਾਂ ਨਾ ਅਸੀਂ ਕਰ ਸਕੀਏ। ਪਰ ਦੋਸਤੋ ਤੁਸੀਂ ਜੇਕਰ ਤੁਹਾਡੇ ਕੋਈ ਵੀ ਸਵਾਲ ਹੈਗੇ ਆ ਤੁਸੀਂ ਪ੍ਰਭਜੀਤ ਹੋਰਾਂ ਨੂੰ ਜ਼ਰੂਰ ਸੰਪਰਕ ਕਰ ਸਕਦੇ ਆ। ਵੀਜ਼ਾ ਏਡਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਮੈਲਬਰਨ ਤੋਂ ਤੇ ਇੰਡੀਆ ਤੋਂ ਜਿਹੜੇ ਇਹਨਾਂ ਦੇ ਆਫਿਸਿਜ਼ ਆ ਉਹ ਇੱਥੋਂ ਸੇਵਾਵਾਂ ਦਿੰਦੇ ਆ। ਤੇ ਇਹਨਾਂ ਦੇ ਜਿਹੜੇ ਫੋਨ ਨੰਬਰ ਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ। ਹਰਮਨ ਰੇਡੀਓ ਤੇ ਇਸ਼ਤਿਹਾਰ ਜਿਹੜਾ ਵੀਜ਼ਾ ਏਡਸ ਦਾ ਤੁਸੀਂ ਜ਼ਰੂਰ ਸੁਣੋਗੇ, ਉਹਦੇ ਤੋਂ ਵੀ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਆ। ਜੇਕਰ ਤੁਸੀਂ ਫੋਨ ਕਰਕੇ ਇਸ ਬਾਬਤ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ 0390777310 ਜੇਕਰ ਤੁਸੀਂ ਬਾਹਰ ਤੋਂ ਫੋਨ ਕਰ ਰਹੇ ਹੋ 03 ਜਿਹੜਾ ਕੋਡ ਹੈ ਉਹ ਤੁਹਾਨੂੰ ਲਾਉਣਾ ਪੈਣਾ। ਤੇ ਜਸਕਰਨ ਹੋਰਾਂ ਨੇ ਅੱਗੇ ਇੱਕ ਹੋਰ ਜਾਣਕਾਰੀ ਲੈਣੀ ਚਾਹੀਏ, ਕਹਿੰਦੇ ਡੇਕਨ ਤੋਂ ਰਿਲੀਜ਼ ਲੈਟਰ ਕਹਿੰਦੇ ਕਿਸ ਤਰ੍ਹਾਂ ਲੈ ਸਕਦਾ ਮੈਂ, ਜੇ ਜਿਵੇਂ ਉਹਨਾਂ ਨੇ ਦੱਸਿਆ ਸੀਗਾ ਕਿ ਡੇਕਨ ਯੂਨੀਵਰਸਿਟੀ ਦੇ ਵਿੱਚ ਉਹ ਇਸ ਵੇਲੇ ਕਰ ਰਹੇ ਆ ਜੀ ਡਿਪਲੋਮਾ, ਹੈ ਨਾ।
ਜਸਕਰਨ ਜੀ ਜੇ ਤਾਂ ਤੁਸੀਂ ਡੇਕਨ ਯੂਨੀਵਰਸਿਟੀ ਵਿੱਚ 6 ਮੰਥਸ ਆਪਣੇ ਬੈਚਲਰ ਦੇ ਫਿਨਿਸ਼ ਕਰ ਲੈਣੇ ਜਿਹੜਾ ਕਿ ਤੁਹਾਡਾ ਪ੍ਰਿੰਸੀਪਲ ਕੋਰਸ ਹੈ ਤਾਂ ਤੁਹਾਨੂੰ ਰਿਲੀਜ਼ ਦੀ ਲੋੜ ਨਹੀਂ ਹੈ। ਪਰ ਜੇ ਤੁਸੀਂ 6 ਮੰਥਸ ਫਿਨਿਸ਼ ਹੋਣ ਤੋਂ ਪਹਿਲਾਂ ਹੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਓਬਵੀਅਸਲੀ ਰਿਲੀਜ਼ ਦੀ ਲੋੜ ਹੋਏਗੀ। ਉਹਦੇ ਲਈ ਦੇਖੋ ਤੁਸੀਂ ਬੜਾ ਹੀ, ਕਿਉਂਕਿ ਹਰੇਕ ਦੇ ਇੰਡੀਵਿਜੁਅਲ ਸਰਕਮਸਟਾਂਸਿਸ ਹੁੰਦੇ ਨੇ, ਮੇਰੇ ਲਈ ਇਸ ਤਰ੍ਹਾਂ ਨਾਲ ਕਮੈਂਟ ਕਰਨਾ ਬੜਾ ਮੁਸ਼ਕਿਲ ਹੈ ਕਿ ਰਿਲੀਜ਼ ਕਿਸ ਤਰੀਕੇ ਨਾਲ ਤੁਹਾਨੂੰ ਮਿਲ ਸਕਦੀ ਹੈ। ਤੁਸੀਂ ਸਾਡੇ ਆਫਿਸ ਵਿੱਚ ਕੰਟੈਕਟ ਕਰ ਸਕਦੇ ਹੋ, ਕਿਉਂਕਿ ਅਸੀਂ ਫਰਦਰ ਸਟੂਡੈਂਟਸ ਨੂੰ ਜਿਵੇਂ ਤੁਸੀਂ ਆਪਣੀ ਰਿਕੁਆਇਰਮੈਂਟਸ ਲਿਖਣੀਆਂ ਯੂਨੀਵਰਸਿਟੀ ਨੂੰ ਕਿ ਕਿਉਂ ਤੁਹਾਡੀ ਅਸੀਂ ਹੈਲਪ ਕਰ ਦਿੰਦੇ ਹਾਂ ਤੁਹਾਡਾ ਡਰਾਫਟ ਕਰਨ ਵਿੱਚ, ਈਮੇਲਸ ਵਗੈਰਾ ਜਾਂ ਜੋ ਵੀ ਤੁਸੀਂ ਫਰਦਰ ਯੂਨੀਵਰਸਿਟੀ ਨਾਲ ਕੋਰਸਪੋਂਡੈਂਸ ਕਰਨੀ ਹੈ
ਜੀ। ਸੋ ਪ੍ਰਭਜੀਤ ਜੀ, ਆਮ ਜੇ ਅਸੀਂ ਸਟੂਡੈਂਟਸ ਦੀ ਗੱਲ ਕਰੀਏ ਤੇ ਜਦੋਂ ਸਟੂਡੈਂਟਸ ਜਿਹੜੇ ਆਪਣੀ ਪੜ੍ਹਾਈ ਖਤਮ ਕਰਦੇ ਆ ਜਾਂ ਨੇੜੇ ਤੇੜੇ ਹੁੰਦੇ ਆ, ਹਨਾ, ਖਤਮ ਕਰਨ ਦੇ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਹੈ ਉਹਨਾਂ ਦੀ ਅਸਲ ਦੇ ਵਿੱਚ ਹੋਣੀ ਚਾਹੀਦੀ ਆ ਅਗਲੀ ਜਿਹੜੀ ਆ ਵੀਜ਼ਾ ਦੇ ਲਈ, ਜੇ ਉਹਨਾਂ ਨੇ ਇੱਥੇ ਰੁਕਣਾ ਆ, ਹਨਾ।
ਬਿਲਕੁਲ ਜੀ
ਜੀ,
ਜਦੋਂ ਆਪਾਂ ਜਿਹੜੇ ਬੱਚੇ ਆਪਣੀ ਪੜ੍ਹਾਈ ਜਿਹੜੀ ਕਰਨ ਆਏ ਸੀਗੇ ਉਹ ਫਿਨਿਸ਼ ਕਰ ਲੈਂਦੇ ਨੇ, 2 ਤਰ੍ਹਾਂ ਦੇ ਹੁੰਦੇ ਆ 485 ਵੀਜ਼ਾ, 2 ਤਰ੍ਹਾਂ ਦੇ ਹੁੰਦੇ ਨੇ। ਜੇ ਤੁਸੀਂ ਬੈਚਲਰ ਜਾਂ ਮਾਸਟਰਸ ਕੀਤੀ ਹੈ ਤਾਂ ਤੁਸੀਂ 485 ਵੀਜ਼ਾ ਪੋਸਟ ਸਟੱਡੀ ਵਰਕ ਵੀਜ਼ਾ ਕਹਿ ਦਿੰਦੇ ਆ, ਉਹ ਅਪਲਾਈ ਕਰ ਸਕਦੇ ਹੋ
ਜੀ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ, ਅਸੀਂ ਉਹਨਾਂ ਦੀ ਕਾਲ ਜ਼ਰੂਰ ਲਵਾਂਗੇ। ਜੀ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ, ਅਸੀਂ ਉਹਨਾਂ ਦੀ ਕਾਲ ਜਿਹੜੀ ਆ ਉਹ ਸ਼ਾਮਲ ਕਰਦੇ ਆ। ਤੇ ਸਾਡੇ ਨਾਲ ਟੈਕਨੀਕਲ ਸਪੋਰਟ ਤੇ ਇਸ ਵੇਲੇ ਸਰਬਜੀਤ ਸਿੰਘ ਨੇ, ਉਹਨਾਂ ਦੀ ਕਾਲ ਜਿਹੜੀ ਆ ਜੀ ਉਹ ਸਾਡੇ ਨਾਲ ਕਨੈਕਟ ਕਰ ਦਿੱਤੀ ਗਈ ਹੈ। ਜੀ ਬਹੁਤ ਬਹੁਤ ਸਵਾਗਤ, ਕੌਣ ਸਾਹਿਬ ਬੋਲ ਰਹੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਵਾਗਤ। ਹਾਂਜੀ ਧਨੀ ਜੀ, ਬਹੁਤ ਬਹੁਤ ਸਵਾਗਤ ਸਿਡਨੀ ਤੋਂ ਸਾਡੇ ਨਾਲ ਪ੍ਰਭਜੀਤ ਜੀ ਧਨੀ ਸਾਹਿਬ ਜੁੜੇ ਨੇ ਜੀ।
ਹਾਂਜੀ ਧਨੀ ਜੀ, ਕੀ ਹੈਲਪ ਕਰ ਸਕਦੇ ਹਾਂ ਜੀ ਅਸੀਂ ਤੁਹਾਡੀ?
ਐਕਚੁਅਲੀ ਮੈਡਮ ਗੱਲ ਇੱਦਾਂ ਹੈਗੀ ਕਿ ਅਸੀਂ 2014 ਦੇ ਵਿੱਚ ਇੱਥੇ ਆਏ ਸੀ ਆਸਟ੍ਰੇਲੀਆ ਚ।
ਠੀਕ ਹੈ ਜੀ।
ਤੇ ਉਸ ਤੋਂ ਬਾਅਦ ਇੱਥੇ ਮਤਲਬ ਹਾਂਜੀ ਪਹਿਲਾਂ ਬ੍ਰਿਸਬੇਨ ਆਏ ਸੀ, ਉੱਥੋਂ ਆਪਾਂ ਡਿਗਰੀ ਚੇਂਜ ਕਰਕੇ ਇੱਧਰਲੇ ਪਾਸੇ ਆ ਗਏ ਸੀ ਆਪਣੇ ਸਿਡਨੀ ਦੇ ਵਿੱਚ।
ਠੀਕ ਹੈ ਜੀ।
ਤੇ ਉਹ ਆਪਾਂ ਫਿਰ
ਹਾਂਜੀ ਤੁਸੀਂ ਕੰਟੀਨਿਊ ਕਰੋ ਆਪਣਾ ਸਵਾਲ, ਤੁਹਾਨੂੰ ਰੁਕਣ ਦੀ ਲੋੜ ਨਹੀਂ ਹੈ।
ਅੱਛਾ ਠੀਕ ਹੈ ਜੀ। ਅਸੀਂ ਪਹਿਲਾਂ 2014 ਵਿੱਚ ਇੱਥੇ ਬ੍ਰਿਸਬੇਨ ਆਏ ਸੀ ਦੇ ਕਰਕੇ ਆਪਣਾ ਮਤਲਬ ਯੂਨੀਵਰਸਿਟੀ ਇੰਕਰ ਇੱਧਰ ਆ ਗਏ ਸੀ ਆਪਣੇ ਸਿਡਨੀ। MIT ਦੇ ਵਿੱਚ ਆਪਾਂ ਡਿਗਰੀ ਕੀਤੀ ਹੈ, ਮੈਂ ਬੈਚਲਰ ਆਫ ਨੈਟਵਰਕਿੰਗ ਦੀ, ਤੇ ਉਹ ਡਿਗਰੀ ਕੰਪਲੀਟ ਹੋ ਗਈ ਆ ਤੇ 4-5 ਮਹੀਨੇ ਪਹਿਲਾਂ ਕੰਪਲੀਟ ਹੋਈ ਤੇ ਫਿਰ ਆਪਾਂ ਟੀਅਰ ਪਾਤੀ ਸੀ ਤੇ ਟੀਅਰ ਤੁਹਾਡੀ ਆ ਗਈ ਆ, 2-3 ਮਹੀਨੇ ਹੋ ਗਏ ਟੀਅਰ ਆਈ ਨੂੰ। ਤੇ ਫਿਰ ਉਹ ਜਦੋਂ ਤੁਹਾਡਾ ਬ੍ਰੀਜ਼ਿੰਗ ਵੀਜ਼ਾ, ਬ੍ਰੀਜ਼ਿੰਗ ਵੀਜ਼ੇ ਵਿੱਚ ਨਾਟੀ ਕੋਰਸ ਮਤਲਬ ਕੀਤਾ ਸੀ, ਮਤਲਬ ਨਾਟੀ ਕੋਰਸ ਆਪਾਂ ਕੰਪਲੀਟ ਕਰ ਲਿਆ, ਪਾਸ ਹੋ ਗਈ ਹੈ ਮੇਰੀ ਵਾਈਫ, ਤੇ ਉਸ ਤੋਂ ਬਾਅਦ ਹੁਣ ਅਸੀਂ ਪ੍ਰੋਫੈਸ਼ਨਲ ਈਅਰ ਕਰਦੇ ਪਏ ਆ। 3 ਮਹੀਨੇ ਹੋ ਗਏ ਤੇ 7 ਬੈਂਡ ਈਚ ਆ ਗਏ, ਬਟ ਉਹ ਤਿਆਰੀ ਕਰਦੀ ਵੀ 8 ਬੈਂਡ ਲੈਣ ਦੀ। ਤੇ ਤੁਸੀਂ ਅੱਗੇ ਦੱਸੋ ਇਹਦਾ ਹੁਣ ਤੁਹਾਡਾ ਕੀ ਪ੍ਰੋਸੈਸ ਹੈ ਅੱਗੇ?
ਦੇਖੋ ਤਨੀ ਜੀ, ਜਿਸ ਹਿਸਾਬ ਨਾਲ ਤੁਸੀਂ ਮੈਨੂੰ ਦੱਸ ਰਹੇ ਹੋ ਤੁਹਾਡੇ ਵਾਈਫ ਰਾਈਟ ਟਰੈਕ ਤੇ ਚੱਲ ਰਹੇ ਨੇ, ਪ੍ਰੋਫੈਸ਼ਨਲ ਈਅਰ ਉਹਨਾਂ ਨੂੰ ਫਿਨਿਸ਼ ਕਰਨਾ ਪਏਗਾ ਕਿਉਂਕਿ ਉਸ ਤੋਂ ਪਹਿਲਾਂ ਤੁਸੀਂ ਨਹੀਂ ਕੋਈ ਹੱਲ ਤੁਹਾਡਾ ਨਿਕਲੇਗਾ। ਪ੍ਰੋਫੈਸ਼ਨਲ ਈਅਰ ਦੇ ਨਾਲ ਹੀ ਤੁਹਾਨੂੰ ਸਕਿੱਲ ਅਸੈਸਮੈਂਟ ਮਿਲਣੀ ਹੈ, ਤੇ ਆਈ ਬਿਲੀਵ ਜੇ ਤੁਸੀਂ 8 ਈਚ ਲੈ ਲੈਂਦੇ ਹੋ ਤਾਂ ਯੂ ਹੈਵ ਗੁੱਡ ਚਾਂਸਿਸ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਏਗਾ।
ਹਾਂਜੀ, ਟੈਸਟ ਦਿੱਤਾ ਹੈਗਾ, ਉਹਦਾ ਰਿਜ਼ਲਟ ਆਉਣ ਵਾਲਾ ਫਿਰ ਦੁਬਾਰਾ ਅੱਜ ਸ਼ਾਇਦ, ਅੱਜ ਜਾਂ ਕੱਲ, ਮੈਂ 3-4 ਦਿਨ ਹੋ ਗਏ ਟੈਸਟ ਦਿੱਤੇ ਨੂੰ ਆਪਣੇ PT ਦਾ।
ਹਾਂਜੀ ਹਾਂਜੀ ਬਿਲਕੁਲ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ 8 ਚ ਟਾਰਗੇਟ ਕਰ ਲੈਂਦੇ ਨੇ ਤਾਂ ਉਹਨਾਂ ਦੇ ਗੁੱਡ ਚਾਂਸਿਸ ਨੇ ਕਿ ਉਹਨਾਂ ਨੂੰ ਇਨਵੀਟੇਸ਼ਨ ਆ ਜਾਏਗਾ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ। ਬਟ ਅਗੇਨ ਦੇਖੋ, ਹਾਂਜੀ ਸੋਰੀ ਜੀ, ਨਹੀਂ ਜੀ ਇਹੋ ਜੀ ਤਾਂ ਕੋਈ ਇਸ਼ੂ ਨਹੀਂ ਆਉਣਾ ਚਾਹੀਦਾ। ਜੇ ਤੁਹਾਡੇ ਮੇਜਰ ਸਬਜੈਕਟਸ ਜਿਹੜੇ ਨੇ IT ਦੇ, ਤੁਸੀਂ ਵੈਸੇ ACS ਦੀ ਜਿਹੜੀ ਵੈਬਸਾਈਟ ਹੈ, ਜਿਹੜੀ ਸਕਿੱਲ ਅਸੈਸਮੈਂਟ ਬਾਡੀ ਹੈ, ਉਹਨਾਂ ਦੀ ਵੈਬਸਾਈਟ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਕਿ ਜਿਹੜੀਆਂ ਓਕੂਪੇਸ਼ਨ ਤੁਸੀਂ ਕਰਨਾ ਚਾਹੁੰਦੇ ਹੋ, ਚੂਜ਼ ਜਿਹਦੇ ਵਿੱਚ ਸਕਿੱਲ ਅਸੈਸਮੈਂਟ ਕਰਾਉਣਾ ਚਾਹੁੰਦੇ ਹੋ ਕਿ ਉਹਦੇ ਕਿਹੜੇ ਮੇਜਰ ਸਬਜੈਕਟਸ ਤੁਸੀਂ ਪੜ੍ਹੇ ਹੋਣੇ ਚਾਹੀਦੇ ਨੇ। ਹਾਂਜੀ
ਜੀ
ਤਨੀ ਜੀ, ਤੁਹਾਡਾ ਬਿਲਕੁਲ ਜੀ ਬਿਲਕੁਲ, ਪ੍ਰੋਫੈਸ਼ਨਲ ਈਅਰ ਤੋਂ ਬਿਨਾਂ IT ਦੇ ਵਿੱਚ ਅਸੈਸਮੈਂਟ ਨਹੀਂ ਹੋਏਗੀ ਤੁਹਾਡੀ।
ਜਿਹੜਾ ਆਪਣਾ ਕਹਿੰਦੇ ਹੈਗੇ ਜਿੱਦਾਂ ਮਤਲਬ ਆਪਾਂ 1 ਸਾਲ ਦਾ ਐਕਸਪੀਰੀਅੰਸ ਲੈਣਾ ਹੈਗਾ, ਤੇ ਐਕਸਪੀਰੀਅੰਸ ਆਪਾਂ ਕੋਈ ਵੀ ਕੰਪਿਊਟਰ ਆਪਰੇਟਰ ਦਾ ਕਰ ਸਕਦੇ ਹਾਂ ਜਾਂ ਮਤਲਬ ਕਿ ਸਾਨੂੰ ਉਹੀ ਮਤਲਬ ਆਪਣੀ ਫੀਲਡ ਦੇ ਵਿੱਚ ਹੀ ਕਰਨਾ ਪਏਗਾ, ਜਿੱਦਾਂ ਮਤਲਬ ਕਿ ਐਜ਼ ਜਿੱਦਾਂ ਮਤਲਬ ਆਪਾਂ?
ਨਹੀਂ ਜੀ, ਤੁਹਾਡੀ ਨੋਮੀਨੇਟਡ ਓਕੂਪੇਸ਼ਨ ਵਿੱਚ ਐਕਸਪੀਰੀਅੰਸ ਚਾਹੀਦਾ ਹੁੰਦਾ ਜੀ। ਇਸ ਹਾਂਜੀ, ਜੋਬ ਡਿਊਟੀ ਜਿਹੜੀਆਂ ਤੁਹਾਡੀ ਜਿਹੜੀ ਨੋਮੀਨੇਟਡ ਓਕੂਪੇਸ਼ਨ ਦੀਆਂ। ਹਾਂਜੀ
ਜੀ, ਚਲੋ ਠੀਕ ਹੈ ਜੀ,
ਠੀਕ ਹੈ ਤਨੀ ਜੀ,
ਠੀਕ ਹੈ ਜੀ, ਠੀਕ ਹੈ ਜੀ, ਭੈਣ ਜੀ ਥੈਂਕ ਯੂ ਵੈਰੀ ਮਚ,
ਚੰਗਾ ਜੀ,
ਸ਼ੁਕਰੀਆ ਤਨੀ ਜੀ, ਸ਼ੁਕਰੀਆ। ਸੁਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਹੋਏ ਸਨ, ਨੈਕਸਟ ਕਾਲਰ ਵੀ ਜੁੜ ਰਹੇ ਨੇ, ਇਧਰ ਵੀ ਸਾਡੇ ਨਾਲ ਕੁਝ ਦੋਸਤ ਮੈਸੇਜਸ ਵੀ ਭੇਜ ਰਹੇ ਨੇ, ਅਸੀਂ ਉਹਨਾਂ ਦੇ ਮੈਸੇਜਸ ਜ਼ਰੂਰ ਲਵਾਂਗੇ। ਜਸਕਰਨ ਸਿੰਘ, ਨਿਸ਼ਾਨ ਅਮਰਕੋਟ ਤੇ ਮਨੀ ਸਿਡਨੀ ਤੋਂ ਅਸੀਂ ਤੁਹਾਡੇ ਮੈਸੇਜਸ ਲਵਾਂਗੇ, ਪਰ ਫਿਲਹਾਲ ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਬਹੁਤ ਬਹੁਤ ਸਵਾਗਤ, ਕੌਣ ਸਾਹਿਬ ਜੀ?
ਮੈਂ ਸੰਦੀਪ ਬੋਲ ਰਿਹਾ ਜੀ, ਪਰਥ ਤੋਂ
ਜੀ। ਸੰਦੀਪ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ, ਕੀ ਸਵਾਲ ਹੈ ਜੀ ਤੁਹਾਡਾ?
ਸਤਿ ਸ੍ਰੀ ਅਕਾਲ ਜੀ, ਐਕਚੁਲੀ ਮੈਂ ਕੁਐਸਚਨ ਇਹ ਪੁੱਛਣਾ ਚਾਹੁੰਦਾ ਜੀ ਕਿ ਮੇਰਾ ਨੈਫਿਊ ਯੀਅਰ 9 ਦੇ ਵਿੱਚ ਹੈਗਾ ਇੰਡੀਆ, ਤੇ ਉਹਨੂੰ ਮੈਂ ਕਿਸ ਤਰੀਕੇ, ਕਿਸ ਸਟੱਡੀ ਬੇਸ ਦੇ ਉੱਤੇ ਬੁਲਾ ਸਕਦਾ ਹਾਂ ਆਸਟ੍ਰੇਲੀਆ ਦੇ ਵਿੱਚ, ਤੇ ਉਸ ਲਈ ਪਲੀਜ਼ ਆਪਸ਼ਨਸ ਜਿਹੜੀਆਂ ਜਿਹੜੀਆਂ ਹੈਗੀਆਂ ਨੇ ਪਲੀਜ਼ ਡਿਸਕਸ ਕਰ ਦਿਓ। ਥੈਂਕ ਯੂ।
ਸੋਰੀ, ਨਾਮ ਕੀ ਸੀਗਾ ਤੁਹਾਡਾ ਜੀ? ਸੋਰੀ ਮੈਂ ਮਿਸ ਕਰਤਾ, ਤੁਹਾਡਾ ਨਾਮ ਕੀ ਸੀ? ਸੰਦੀਪ, ਸੰਦੀਪ ਜੀ,
ਸੰਦੀਪ ਜੀ, ਸੰਦੀਪ ਜੀ,
ਹਾਂਜੀ ਹਾਂਜੀ ਹਾਂਜੀ। ਸੰਦੀਪ ਜੀ, ਨੈਫਿਊ ਤੁਹਾਡਾ ਦੇਖੋ ਜਿਵੇਂ ਤੁਸੀਂ ਕਿਹਾ ਕਿ 9th ਵਿੱਚ ਨੇ, ਹਜੇ 9th ਸ਼ੁਰੂ ਹੋਈ ਹੈ ਕਿ ਖਤਮ ਹੋ ਗਈ ਹੈ?
ਨਹੀਂ ਜੀ, 9th ਸ਼ੁਰੂ ਹੋਈ ਹੈ, ਆਫਟਰ 10th ਦਾ ਪਲਾਨ ਹੈਗਾ, ਜਿਸ ਤਰ੍ਹਾਂ ਸਕੂਲਿੰਗ ਲਈ ਮੈਂ ਸੁਣਿਆ ਸੀ ਕਿਸੇ ਤੋਂ ਵੀ ਇੱਥੇ, ਸ਼ਾਇਦ ਸਕੂਲਿੰਗ ਲਈ ਆਫਟਰ 10th ਆ ਜਾਂਦੇ ਨੇ, ਯੀਅਰ 11 ਤੇ 12 ਲਈ ਜਾਂ ਨੈਕਸਟ ਫਰਦਰ ਸਟੱਡੀਜ਼ ਲਈ। ਪਲੀਜ਼
ਬਿਲਕੁਲ ਜੀ, ਬੱਚੇ 9th 10th 9th 10th ਲਈ ਵੀ ਆਉਂਦੇ ਨੇ ਤੇ ਈਅਰ 11 12 ਲਈ ਇਕੱਠੀ ਆ ਕੇ ਜਿਵੇਂ ਪਹਿਲਾਂ 9th ਤੇ 10th ਦਾ ਵੀਜ਼ਾ ਵੀ ਮਿਲ ਜਾਂਦਾ ਹੈ ਤੇ 11th ਤੇ 12th ਦਾ ਵੀ ਮਿਲ ਜਾਂਦਾ ਹੈ। 9th ਤੇ 10th ਦਾ ਪਹਿਲਾਂ ਇਕੱਠਾ ਮਿਲਦਾ ਹੈ ਫਿਰ ਬਾਅਦ ਤੁਸੀਂ ਐਕਸਟੈਂਡ ਕਰਾ ਲੈਂਦੇ ਹੋ 11ਵੀਂ ਤੇ 12ਵੀਂ ਲਈ ਵੀ ਤੇ ਉਹ ਤੁਸੀਂ ਡੈਫੀਨੇਟਲੀ ਟਰਾਈ ਕਰ ਸਕਦੇ ਹੁਣ ਕਰਨਾ ਹੈ। ਦੇਖੋ ਇੱਕ ਬੱਚੇ ਦੇ ਨਾਲ ਇੱਕ ਪੇਰੈਂਟ ਆ ਸਕਦਾ ਹੈ ਗਾਰਡੀਅਨ ਵੀਜ਼ੇ ਤੇ।
ਓਕੇ
ਜੀ ਸੰਦੀਪ ਜੀ।
ਹਾਂਜੀ
ਮਾਂ ਤੇ ਮੈਂ ਉਹ ਐਕਚੁਅਲ ਸਪਾਂਸਰ ਸੌਰੀ ਜੇ ਅਗਰ ਮੈਂ ਸਪਾਂਸਰ ਕਰਨਾ ਚਾਹਾਂ ਵੀ ਯੈਸ ਆਈ ਵਿਲ ਲੁੱਕ ਆਫਟਰ ਦਿਸ ਕਿਡ ਯੂ ਨੋ ਮੈਂ ਰਿਟਰਨ ਦੇ ਵਿੱਚ ਦੇਣਾ ਚਾਹਾਂ ਤਾਂ ਕੀ ਉਹ ਉਹਦੇ ਵਿੱਚ ਆਪਸ਼ਨਸ ਹੈ ਹੋ ਸਕਦੀਆਂ ਹੈ ਵੀ ਬੱਚੇ ਨੂੰ ਮੈਂ ਸੰਭਾਲ ਸਕਾਂ ਇੱਥੇ।
ਬਿਲਕੁਲ ਜੀ ਬਿਲਕੁਲ ਜੀ ਤੁਸੀਂ ਗਾਰਡੀਅਨ ਬਣ ਸਕਦੇ ਹੋ ਫਿਰ ਉਹਨਾਂ ਦੇ ਪੇਰੈਂਟਸ ਨੂੰ ਆਉਣ ਦੀ ਲੋੜ ਨਹੀਂ ਹੈ।
ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜਾ ਵੀਜ਼ਾ ਹੋਏਗਾ ਉਹ ਕੀ ਲੀਡਿੰਗ ਟੂ ਸਮ ਡਿਗਰੀ ਹੋਏਗਾ ਜਸਟ ਇੱਕ ਸਕੂਲਿੰਗ ਦਾ ਵੀਜ਼ਾ ਹੀ ਹੋਏਗਾ ਜਸਟ ਲਿਮਿਟਿਡ ਹੋਏਗਾ।
ਨਹੀਂ ਜੀ ਸਕੂਲਿੰਗ ਦਾ ਹੀ ਵੀਜ਼ਾ ਮਿਲਦਾ ਇੰਡੀਪੈਂਡੈਂਟਲੀ। ਨਹੀਂ ਜੀ ਉਸ ਕੱਲਾ ਸਕੂਲਿੰਗ ਦਾ ਹੀ ਹੋਏਗਾ।
ਕੱਲਾ ਸਕੂਲਿੰਗ ਦਾ ਹੋਏਗਾ ਮਤਲਬ ਜੇ 12th ਤੱਕ ਹੋਏਗਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਫਰਦਰ ਅਪਲਾਈ ਕਰਨਾ ਪਏਗਾ ਯੂਨੀਵਰਸਿਟੀ ਲਈ।
ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਜੇ ਤੁਸੀਂ ਇੱਥੇ ਸਕੂਲਿੰਗ ਕੀਤੀ ਹੈ ਤੁਸੀਂ ਫਰਦਰ ਵੀ ਇੱਥੇ ਆਪਣਾ ਵੀਜ਼ਾ ਪਾ ਸਕਦੇ ਹੋ ਜਿਹੜੀ ਵੀ ਯੂਨੀਵਰਸਿਟੀ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਕਿਸੇ ਟ੍ਰੇਡ ਕੋਰਸ ਜਾਣਾ ਚਾਹੁੰਦੇ ਹੋ ਜਾਂ ਇੰਸਟੀਟਿਊਟ ਚ ਜਾਣਾ ਚਾਹੁੰਦੇ ਹੋ ਤੁਸੀਂ ਫਰਦਰ ਸਟੂਡੈਂਟ ਵੀਜ਼ਾ ਪਾ ਸਕਦੇ ਹੁੰਦੇ ਹੋ ਆਨਸ਼ੋਰ।
ਓਕੇ ਤੇ ਉਹਦੇ ਵਿੱਚ ਜਿਹੜਾ ਸਪਾਂਸਰਸ਼ਿਪ ਲਈ ਸਿਸਟਮ ਹੋਏਗਾ ਤਾਂ ਸਪਾਂਸਰਸ਼ਿਪ ਪੇਰੈਂਟਸ ਵੱਲੋਂ ਸਪਾਂਸਰ ਹੋਏਗਾ ਜਾਂ ਫੰਡਸ ਵਗੈਰਾ ਆਪਾਂ ਸ਼ੋਅ ਕਰ ਸਕਦੇ ਹਾਂ ਇੱਥੋਂ।
ਜਿਹੜੇ ਫੰਡਸ ਨੇ ਉਹ ਤੁਸੀਂ ਵੀ ਸ਼ੋਅ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਅਸੀਂ ਆਲਵੇਜ਼ ਇਹ ਕਹਿੰਦੇ ਹਾਂ ਕਿ ਪੇਰੈਂਟਸ ਕੋਲ ਵੀ ਹੋਣ ਤਾਂ ਵਧੀਆ ਗੱਲ ਹੈ ਪੇਰੈਂਟਸ ਦੇ ਫੰਡਸ ਵੀ ਸ਼ੋਅ ਹੋਣ। ਠੀਕ ਹੈ ਜੀ।
ਓਕੇ ਓਕੇ ਤੇ ਗਾਰਡੀਅਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ ਅਗਰ ਆਲਰੇਡੀ ਮੇਰੇ ਬੱਚੇ ਹੈਗੇ ਆ ਤੇ ਮੈਂ ਆਪਣੇ ਨੈਫਿਊ ਨੂੰ ਕਰ ਰਿਹਾ ਸਪਾਂਸਰ ਉਹਦੇ ਵਿੱਚ ਕੋਈ
ਨਹੀਂ ਜੀ
ਕੋਈ ਟ੍ਰਬਲ
ਨਹੀਂ ਨਹੀਂ ਜੀ ਨਹੀਂ ਜੀ ਕੋਈ ਇਸ਼ੂ ਨਹੀਂ ਹੋਏਗਾ।
ਓਕੇ ਜੀ ਥੈਂਕ ਯੂ ਸੋ ਮਚ ਰੋਬਜੋ ਜੀ।
ਠੀਕ ਹੈ ਜੀ ਚੰਗਾ ਜੀ
ਧੰਨਵਾਦ ਸੰਦੀਪ ਜੀ। ਜੀ ਅਸੀਂ ਮੈਸੇਜਿਸ ਜਿਹੜੇ ਇਧਰੋਂ ਜ਼ਰੂਰ ਲਵਾਂਗੇ ਪਰ ਫਿਲਹਾਲ ਇੱਕ ਹੋਰ ਸਾਡੇ ਨਾਲ ਲਿਸਨਰ ਜੁੜ ਰਹੇ ਨੇ ਅਸੀਂ ਉਹਨਾਂ ਦੀ ਕਾਲ ਲੈਣੇ ਆ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੌਣ ਸਾਹਿਬ ਬੋਲ ਰਹੇ ਜੀ?
ਹੈਲੋ
ਜੀ ਕੌਣ ਸਾਹਿਬ ਬੋਲ ਰਹੇ? ਬਹੁਤ ਬਹੁਤ ਸਵਾਗਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਹਾਂਜੀ ਉਸਮਾਨ ਬੋਲ ਰਹੇ ਸਿਡਨੀ ਤੋਂ।
ਜੀ ਉਸਮਾਨ ਜੀ
ਮੇਰਾ ਕੁਐਸਚਨ
ਕੀ ਕਹਿਣਾ ਚਾਹੋਗੇ? ਕੀ ਸਵਾਲ ਹੈ ਤੁਹਾਡਾ?
ਪੀਆਰ ਤੇ ਹਾਂ ਐਮਬੀਏ ਮੇਰਾ ਕੁਐਸਚਨ ਹੈ ਕਿ ਐਮਬੀਏ ਫਿਨਿਸ਼ ਕੀਤਾ ਤੇ ਹੁਣ ਪੀਆਰ ਤੇ ਹਾਂ। ਮੇਰਾ ਕੁਐਸਚਨ ਹੈ ਕਿ ਟ੍ਰੇਡ ਕੋਰਸ ਆਟੋ ਮਕੈਨਿਕ ਸਿਡਨੀ ਚ ਅਵੇਲੇਬਲ ਹੈ ਜਾਂ ਨਹੀਂ ਹੈ? ਅਗਰ ਨਹੀਂ ਹੈ ਤੇ ਕਿਹੜੇ ਸਿਟੀ ਚ ਅਵੇਲੇਬਲ ਹੈ ਤੇ ਉਹਦੀ ਕੋਸਟ ਕਿੰਨੀ ਹੈ?
ਉਸਮਾਨ ਜੀ
ਦੇਖੋ ਉਸਮਾਨ ਜੀ ਕਿਉਂਕਿ ਕੋਰਸਿਸ ਤਾਂ ਬਹੁਤ ਹੁੰਦੇ ਨੇ ਇੰਸਟੀਟਿਊਟਸ ਵੀ ਬਹੁਤ ਹੁੰਦੇ ਨੇ ਐਕਚੁਅਲ ਚ ਮੈਨੂੰ ਇਸ ਟਾਈਮ ਤੇ ਮੈਂ ਤੁਹਾਨੂੰ ਆਈ ਡੋਂਟ ਰਿਮੈਂਬਰ ਇਟ ਔਨ ਦ ਟਾਪ ਆਫ ਮਾਈ ਹੈਡ ਕਿ ਕੋਰਸ ਦੀ ਕੋਸਟ ਕੀ ਹੋਏਗੀ ਬਟ ਸਿਡਨੀ ਵਿੱਚ ਜ਼ਰੂਰ ਆਪਸ਼ਨਸ ਹੋਣਗੀਆਂ ਇਹੋ ਜਿਹੀ ਕੋਈ ਗੱਲ ਨਹੀਂ ਕਿ ਸਿਡਨੀ ਚ ਇਹ ਕੋਰਸ ਨਹੀਂ ਅਵੇਲੇਬਲ ਤੇ ਜਿਹੜੀ ਇਹ ਕੋਰਸ ਦੀ ਕੋਸਟ ਹੁੰਦੀ ਹੈ ਐਨੀਵੇਅਰ ਬਿਟਵੀਨ 9 to 12 ਜਾਂ $15,000 ਹੁੰਦੀ ਆ ਡਿਪੈਂਡ ਕਰਦਾ ਇੰਸਟੀਟਿਊਟ ਤੇ ਪਰ ਇਹ ਤੁਹਾਨੂੰ ਕਿਤੇ ਵੀ ਮਿਲ ਸਕਦਾ ਹੈ ਕੋਰਸ।
ਮਨੀ ਸਿਡਨੀ ਤੋਂ ਜੁੜੇ ਨੇ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵੈਰੀ ਗੁੱਡ ਇਨੀਸ਼ੀਏਟਿਵ ਬਾਈ ਹਰਮਨ ਟੀਮ ਬ੍ਰਿੰਗਿੰਗ ਦਿਸ ਟਾਕ ਬੈਕ ਸ਼ੋ।
ਧੰਨਵਾਦ ਸ਼੍ਰੀ ਅਕਾਲ ਮਨੀ
ਜੀ। ਸਾਡੇ ਨਾਲ ਪ੍ਰਭਜੀਤ ਜੀ ਇਸ ਵੇਲੇ ਵੀਜ਼ਾ ਏਡਸ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਸਰਵਿਸਿਜ਼ ਤੋਂ ਤੁਹਾਨੂੰ ਲਾਈਵ ਸੇਵਾਵਾਂ ਜਿਹੜੀਆਂ ਜੀ ਉਹ ਪ੍ਰੋਵਾਈਡ ਕਰ ਰਹੇ ਨੇ ਤੇ ਇਹਨਾਂ ਦਾ ਸਵਾਲ ਹੈ ਜੀ ਕਿ ਨਿਊ ਸਾਊਥ ਵੇਲਜ਼ ਅਕਾਊਂਟਿੰਗ 70 points ਹੋ ਗਏ ਜੀ ਕਹਿੰਦੇ ਤੇ ਰਾਈਟ ਨਾਓ ਔਨ 485 ਵੀਜ਼ਾ ਤੇ ਨੇ ਸ਼ਾਇਦ ਇਹ 3 months ਕਹਿੰਦੇ ਮੈਨੂੰ ਹੋ ਗਏ ਇਹਦੇ ਤੇ ਵੀ ਸੋ
ਕੁਐਸਚਨ ਨੀ ਕਲੀਅਰ ਹੋਇਆ ਜੀ ਤੁਸੀਂ ਨਿਊ ਸਾਊਥ ਵੇਲਜ਼ ਦੀ ਅਕਾਊਂਟਿੰਗ ਦੇ ਬੇਸਿਸ ਤੇ UI ਲਾਂਚ ਕੀਤੀ ਹੋਈ ਹੈ?
ਹਾਂਜੀ ਮੈਂ
ਇਨਵੀਟੇਸ਼ਨ ਦੀ ਵੇਟ ਕਰ ਰਹੀ ਹਾਂ
ਪੂਰਾ ਮੈਸੇਜ ਇੱਕ ਵਾਰ ਪੜ੍ਹ ਦਿੰਦੀ ਹਾਂ ਸੋ ਕਹਿੰਦੇ ਸੋ ਆਈ ਐਮ ਔਨ ਸਪਾਊਸ ਵੀਜ਼ਾ ਵਿਦ ਮਾਈ ਵਾਈਫ ਸੋ ਅਕੋਰਡਿੰਗਲੀ ਅਕਾਊਂਟਿੰਗ ਦੀ ਇਨਵੀਟੇਸ਼ਨ ਔਖੀ ਲੱਗਦੀ ਆ।
ਹਾਂਜੀ ਹਾਂਜੀ ਬਿਲਕੁਲ
ਹੋਰ ਕੀ ਕਹਿੰਦੇ ਆਪਸ਼ਨ ਹੋ ਸਕਦੇ ਆ ਜੀ ਅਪਾਰਟ ਫਰੋਮ ਮੂਵਿੰਗ ਟੂ ACT ਔਰ ਤਸਮੈਨੀਆ?
ਦੇਖੋ ਜੀ ਜੇ ਤੁਸੀਂ ਮੂਵ ਨਹੀਂ ਕਰਨਾ ਚਾਹੁੰਦੇ ਹੈਗੇ ਤੁਸੀਂ ਆਪਣੀ ਸਟਰੀਮ ਦੇ ਵਿੱਚ ਜੋਬ ਸ਼ੁਰੂ ਕਰ ਸਕਦੇ ਹੋ 8 ਬੈਂਡ ਟਾਰਗੇਟ ਕਰ ਸਕਦੇ ਹੋ ਪ੍ਰੋਫੈਸ਼ਨਲ ਈਅਰ ਮੈਨੂੰ ਨਹੀਂ ਪਤਾ ਤੁਸੀਂ ਕੀਤਾ ਹੈ ਕਿ ਨਹੀਂ ਹਜੇ ਪਰ ਜੇ ਤੁਸੀਂ ਨਹੀਂ ਕੀਤਾ ਹੋਇਆ ਤਾਂ ਤੁਸੀਂ ਉਹਦੇ 5 ਪੁਆਇੰਟਸ ਅਕਿਊਮੂਲੇਟ ਕਰ ਸਕਦੇ ਹੋ, ਨਾਟੀ ਕਰ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਹਿ ਲਓ ਕਿ ਇਸ ਤਰੀਕੇ ਨਾਲ ਤੁਸੀਂ ਆਪਣੇ ਪੁਆਇੰਟਸ ਵਧਾ ਸਕਦੇ ਹੋ। ਬਾਕੀ ਜਿਹੜੀ 1 ਜੁਲਾਈ ਨੂੰ ਪਤਾ ਲੱਗੇਗਾ ਕਿ ਅਕਾਊਂਟਿੰਗ ਦਾ ਕੀ ਹੋਣਾ ਹੈ ਅੱਗੇ ਫਰਦਰ।
ਜੀ, ਸਾਡੇ ਨਾਲ ਅੱਗੇ ਲਿਸਨਰ ਜੁੜੇ ਨੇ ਜੀ, ਨਿਸ਼ਾਨ ਅਮਰ ਕੋਠੂਰੀ। ਸੋ ਮਨੀ ਜੀ, ਮੈਨੂੰ ਲੱਗਦਾ ਤੁਹਾਡਾ ਜਿਹੜਾ ਜਵਾਬ ਤੁਹਾਨੂੰ ਮਿਲ ਗਿਆ ਹੋਣਾ, ਪਰ ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਜਿਹੜਾ ਆਪਣਾ ਸਵਾਲ ਰੱਖਦੇ ਤਾਂ ਮੈਨੂੰ ਲੱਗਦਾ ਹੋਰ ਜਾਣਕਾਰੀ ਜਿਹੜੀ ਆ ਉਹ ਤੁਸੀਂ ਪ੍ਰਭਜੀਤ ਹੋਰਾਂ ਤੋਂ ਲੈ ਸਕਦੇ ਹੋ। ਪਰ ਇਸ ਵੇਲੇ ਜਿੰਨੀ ਕੁ ਜਾਣਕਾਰੀ ਤੁਸੀਂ ਭੇਜੀ ਹੈ ਉਹਦੇ ਬਿਹਾਫ ਤੇ ਜਿਹੜਾ ਜਵਾਬ ਹੈ ਉਹ ਪ੍ਰਭਜੀਤ ਕੌਰ ਹੋਰਾਂ ਨੇ ਤੁਹਾਨੂੰ ਦਿੱਤਾ। ਉਮੀਦ ਕਰਦੇ ਹਾਂ ਤੁਸੀਂ ਸੈਟਿਸਫਾਈ ਹੋਏ ਹੋਵੋਗੇ। ਪਰ ਅੱਗੇ ਸਾਡੇ ਨਾਲ ਨਿਸ਼ਾਨ ਅਮਰਕੋਟ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਮਾਈ ਕੁਐਸਚਨ ਇਜ਼ ਫਾਰ 189 ਇਨਵੀਟੇਸ਼ਨ ਐਂਡ ਵੀਜ਼ਾ ਪ੍ਰੋਸੈਸਿੰਗ ਟਾਈਮ ਇਨ ਮੋਟਰ ਮਕੈਨਿਕ ਔਨ 70 ਪੁਆਇੰਟਸ।
ਦੇਖੋ, ਮੋਟਰ ਮਕੈਨਿਕ ਲਈ ਆਈ ਬਿਲੀਵ ਤੁਹਾਨੂੰ ਜੇ ਤੁਸੀਂ 70 ਪੁਆਇੰਟਸ ਤੇ ਹੋ ਤਾਂ ਘੱਟੋ ਘੱਟ 6-7 ਮਹੀਨੇ ਲੱਗ ਰਹੇ ਨੇ ਇਸ ਟਾਈਮ ਤੇ। ਪਰ ਜੇ ਤੁਹਾਡੇ 75 ਪੁਆਇੰਟਸ ਹੋ ਜਾਂਦੇ ਨੇ ਤਾਂ ਇਮੀਡੀਏਟਲੀ ਨੈਕਸਟ ਇਨਵੀਟੇਸ਼ਨ ਰਾਊਂਡ ਚ ਤੁਹਾਡਾ ਇਨਵੀਟੇਸ਼ਨ ਆ ਸਕਦਾ ਹੈ।
ਜੀ, ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਮਾਈਗ੍ਰੇਸ਼ਨ ਮੈਟਰਸ। ਜਿਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਵੇਲੇ ਲਾਈਵ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਆਪਣੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਲੈ ਰਹੇ ਹੋ। ਸੋ ਵੀਜ਼ਾ, ਏਡਸ, ਇਮੀਗ੍ਰੇਸ਼ਨ ਤੇ ਐਜੂਕੇਸ਼ਨ ਸਰਵਿਸਿਜ਼ ਤੋਂ ਪ੍ਰਭਜੀਤ ਕੌਰ ਹੋਰੀ ਲਾਈਵ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਆ। ਫਿਲਹਾਲ ਸਮਾਂ ਬ੍ਰੇਕ ਦਾ ਆ ਗਿਆ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ। ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੈ ਪ੍ਰਭਜੀਤ ਕੌਰ ਜੀ, ਜਿਹੜੇ ਕਿ ਵੀਜ਼ਾ, ਏਡਸ, ਇਮੀਗ੍ਰੇਸ਼ਨ ਤੇ ਐਜੂਕੇਸ਼ਨ ਸਰਵਿਸਿਜ਼ ਤੋਂ ਹਰ ਮੰਗਲਵਾਰ ਸਾਡੇ ਨਾਲ ਇਸ ਲਾਈਵ ਸੈਸ਼ਨ ਦੇ ਵਿੱਚ ਸ਼ਾਮਲ ਹੋਇਆ ਕਰਨਗੇ। ਸਾਡੇ ਨਾਲ ਬਹੁਤ ਸਾਰੇ ਦੋਸਤ ਕਾਲ ਦੇ ਜ਼ਰੀਏ ਜੁੜ ਰਹੇ ਨੇ, ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ। ਕੌਣ ਸਾਹਿਬ ਬੋਲ ਰਹੇ ਜੀ?
ਹੈਲੋ, ਹਾਂਜੀ ਜੀ, ਮੇਰਾ ਨਾਮ ਅਮਨਪ੍ਰੀਤ ਕੌਰ ਆ ਤੇ ਮੈਂ ਤੁਹਾਨੂੰ
ਜੀ, ਅਮਨ ਜੀ ਬਹੁਤ ਬਹੁਤ ਸਵਾਗਤ।
ਬੈਚਲਰ ਆਫ ਬਿਜ਼ਨਸ, ਹਾਂਜੀ ਮੇਰਾ ਬੈਚਲਰ ਆਫ ਬਿਜ਼ਨਸ ਫਿਨਿਸ਼ ਆ ਔਰ ਮੈਂ 485 ਵੀਜ਼ੇ ਤੇ ਆ, ਉਹ ਵੀ ਮੇਰਾ 6-7 ਮੰਥ ਤੱਕ ਫਿਨਿਸ਼ ਹੋ ਜਾਣਾ, ਤੇ ਉਸ ਤੋਂ ਬਾਅਦ ਮੈਂ ਕੋਈ ਸਟੱਡੀ ਲੈ ਸਕਦੀ ਹਾਂ ਜਾਂ ਮੈਨੂੰ ਕੀ ਆਪਸ਼ਨ ਕਰਨਾ ਚਾਹੀਦਾ?
ਬਿਲਕੁਲ ਅਮਨਪ੍ਰੀਤ ਜੀ, ਹੁਣ ਕਿਉਂਕਿ ਓਬਵੀਅਸਲੀ ਮੇਰੇ ਕੋਲ ਤੁਹਾਡੀ ਕੰਪਲੀਟ ਅਸੈਸਮੈਂਟ ਤਾਂ ਹੈ ਨਹੀਂ ਗੀ, ਪਰ ਜੇ ਫਰਦਰ ਤੁਸੀਂ ਜਿਵੇਂ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਦੱਸ ਹੀ ਰਹੇ ਹਾਂ ਕਿ ਜੇ 485 ਵੀਜ਼ਾ ਐਕਸਪਾਇਰ ਹੋ ਰਿਹਾ ਹੈ, ਤੁਸੀਂ ਫਰਦਰ ਮਾਸਟਰਸ ਲਈ ਪਾ ਸਕਦੇ ਹੋ ਜਾਂ ਗ੍ਰੈਜੂਏਟ ਡਿਪਲੋਮਾ ਲਈ ਵੀ ਪਾ ਸਕਦੇ ਹੋ ਵੀਜ਼ਾ, ਤੇ ਉਹਦੇ ਵਿੱਚ ਗੁੱਡ ਚਾਂਸਿਸ ਨੇ ਕਿ ਤੁਹਾਨੂੰ, ਜੇ ਤੁਸੀਂ ਪਹਿਲਾਂ ਜੇ ਮਤਲਬ ਕਿ ਪਹਿਲਾਂ ਇੱਕੋ ਸਟੂਡੈਂਟ ਵੀਜ਼ੇ ਤੇ ਰਹਿ ਚੁੱਕੇ ਤਾਂ ਗੁੱਡ ਚਾਂਸਿਸ ਨੇ ਕਿ ਅੱਗੇ ਫਰਦਰ ਤੁਹਾਨੂੰ ਵੀਜ਼ਾ ਮਿਲ ਜਾਏਗਾ।
ਹਾਂਜੀ, ਮੈਂ ਇੱਕ ਹੀ ਵੀਜ਼ੇ ਦੇ ਰਹੀ ਹਾਂ, ਸਟੂਡੈਂਟ ਦੇ ਬੈਚਲਰ ਆਫ ਬਿਜ਼ਨਸ ਕੰਪਲੀਟ ਕੀਤੀ ਸੀ।
ਹਾਂਜੀ ਬਿਲਕੁਲ, ਤੁਸੀਂ ਫਰਦਰ ਸਟੂਡੈਂਟ ਵੀਜ਼ਾ ਪਾ ਸਕਦੇ ਹੋ। ਅਮਨਪ੍ਰੀਤ ਜੀ, ਇਹਦੇ ਲਈ ਮੈਨੂੰ ਤੁਹਾਡੀ ਪੂਰੀ ਅਸੈਸਮੈਂਟ ਕਰਨੀ ਪਏਗੀ, ਜੇ ਤੁਸੀਂ ਚਾਹੁੰਦੇ ਹੋ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ ਕੀ ਤੁਹਾਡੀਆਂ ਆਪਸ਼ਨਸ ਹੋ ਸਕਦੀਆਂ ਨੇ ਪੀਆਰ ਦੀਆਂ।
ਅੱਛਾ ਜੀ, ਤੇ ਕੋਈ ਜੇ ਮੈਂ 1 ਡਿਗਰੀ ਬੈਚਲਰ ਬਿਜ਼ਨਸ ਕੀਤੀ ਤੇ ਮੈਂ ਕੋਈ ਹੋਰ ਡਿਗਰੀ ਨਹੀਂ ਕਰ ਸਕਦੀ ਜੀ ਮੈਥੋਂ ਹੁਣ?
ਦੇਖੋ, ਇਹ ਕੋਰਸ ਕਹਿ ਲੋ ਕਿ ਪ੍ਰੋਗਰੈਸ਼ਨ ਦਿਖਣੀ ਚਾਹੀਦੀ ਆ, ਸੇਮ ਲੈਵਲ ਤੇ ਜਾਂ ਫਿਰ ਥੱਲੇ ਨੂੰ ਜਾਂਦੇ ਹੋ ਤਾਂ ਤੁਹਾਡੇ ਵੀਜ਼ਾ ਦੇ ਚਾਂਸਿਸ, ਮੈਂ ਇਹ ਨਹੀਂ ਕਹੂੰਗੀ ਕਿ ਵੀਜ਼ਾ ਨਹੀਂ ਮਿਲਦਾ, ਪਰ ਚਾਂਸਿਸ ਘੱਟ ਜਾਂਦੇ ਨੇ।
ਅੱਛਾ ਜੀ, ਮਤਲਬ ਤੁਸੀਂ ਹੋਰ ਸਟ੍ਰੀਮ ਚ ਡਿਗਰੀ ਕਰ ਸਕਦੇ, ਜਿੱਦਾਂ ਜੇ ਪਹਿਲਾਂ ਤੁਸੀਂ ਬਿਜ਼ਨਸ ਕਰ ਲਿਆ ਤਾਂ ਹੁਣ ਜੇ ਤੁਸੀਂ ਕੋਈ ਅਕਾਊਂਟਿੰਗ ਜਾਂ ਕੁਝ ਹੋਰ ਕਰਨਾ ਚਾਹੁੰਦੇ ਹੁਣ ਨਹੀਂ ਕਰ ਸਕਦੇ?
ਕਰ ਸਕਦੇ ਹੋ, ਬਟ ਕੇਸ ਆਫਿਸਰ ਨੂੰ ਕਨਵਿੰਸ ਕਰਨਾ ਪਏਗਾ। ਠੀਕ ਹੈ ਜੀ।
ਅੱਛਾ ਜੀ, ਥੈਂਕ ਯੂ, ਧੰਨਵਾਦ ਤੁਹਾਡਾ।
ਸ਼ੁਕਰੀਆ ਅਮਨਪ੍ਰੀਤ, ਸ਼ੁਕਰੀਆ ਜੀ।
ਸੋ ਅੱਗੇ ਸਾਡੇ ਨਾਲ ਕਾਲਰ ਜੁੜਦੇ ਨਰਿੰਦਰ ਰਾਠੌਰ ਹੁਰੀ। ਸੋ ਨਰਿੰਦਰ ਰਾਠੌਰ ਹੁਰੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰਭਜੀਤ ਜੀ।
ਸਤਿ ਸ੍ਰੀ ਅਕਾਲ ਨਰਿੰਦਰ ਜੀ।
ਹਾਂਜੀ, ਕਹਿੰਦੇ ਮੇਰੇ ਫਰੈਂਡ ਦੀ ਏਜ 30 ਆ, 30 ਹੋਣਾ, ਔਰ ਇਹਨਾਂ ਨੇ ਨਾ ਵਿੱਚ ਅੰਗਰੇਜ਼ੀ ਚ ਪੰਜਾਬੀ ਲਿਖੀ ਆ ਔਰ ਮੈਂ ਕੋਸ਼ਿਸ਼ ਕਰਦੀ ਆ ਪੜ੍ਹਨ ਦੀ। ਕਹਿੰਦੇ ਸ਼ੀ ਇਜ਼ ਹੈਜ਼ ਨੋ ਸਪਾਊਸ ਬਟ 1 7-year-old ਡਾਟਰ, ਸ਼ੀ ਜਸਟ ਫਿਨਿਸ਼ਡ matriculation year 10th in 2018 from India. She study from open school. She got visitor visa already. Please advise any courses she can apply in shore and is there any English requirements and what are the chances and best courses?
ਦੇਖੋ ਨਰਿੰਦਰ ਜੀ, ਪਹਿਲਾਂ ਤਾਂ ਇਹ ਐਸਟੈਬਲਿਸ਼ ਕਰਨਾ ਪਏਗਾ ਕਿ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਤੇ ਨੋ ਫਰਦਰ ਸਟੇ ਕੰਡੀਸ਼ਨ 8503 ਤਾਂ ਨਹੀਂ ਲੱਗੀ ਹੋਈ ਉਹਨਾਂ ਦੇ ਵੀਜ਼ੇ ਤੇ, ਤੇ ਜੇ ਨਹੀਂ ਲੱਗੀ ਹੋਈ ਤਾਂ ਫਰਦਰ ਸਟੂਡੈਂਟ ਵੀਜ਼ਾ ਆਨਸ਼ੋਰ ਪੈ ਸਕਦਾ ਹੈ ਉਹਨਾਂ ਦਾ
ਜੀ।
ਤੇ ਬੈਂਡ ਰਿਕੁਆਇਰਮੈਂਟ ਦੀ ਗੱਲ, ਇਹ ਇੰਡੀਵਿਜੁਅਲ ਇੰਸਟੀਟਿਊਟ ਜਿਹੜੇ ਨੇ ਕਈ ਵਾਰ ਪਲੇਸਮੈਂਟ ਟੈਸਟ ਲੈ ਕੇ ਤੁਹਾਨੂੰ ਵੇਵਰ ਦੇ ਦਿੰਦੇ ਨੇ ਆਇਲਸ ਦਾ
ਜੀ ਜੀ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਿਹੜਾ ਸਵਾਲ ਹੈ ਉਹਨਾਂ ਦਾ ਕਲੀਅਰ ਹੋ ਗਿਆ ਹੁਣ ਨਰਿੰਦਰ ਰਾਠੌਰ ਜੀ। ਔਰ ਫਿਰ ਵੀ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੁਬਾਰਾ ਵੀ ਮੈਸੇਜ ਕਰ ਸਕਦੇ ਹੋ। ਅੱਗੇ ਸਾਡੇ ਨਾਲ ਸੁਖਵੰਤ ਸਿੰਘ ਸ਼ਾਮਲ ਹੋਏ ਆ ਜੀ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ
ਸਤਿ ਸ੍ਰੀ ਅਕਾਲ ਸੁਖਵੰਤ
ਜੀ। ਕਹਿੰਦੇ ਕੈਨ ਯੂ ਪਲੀਜ਼ ਟੈਲ ਮੋਰ ਅਬਾਊਟ ਇਨਵੈਸਟਮੈਂਟ ਵੀਜ਼ਾ।
ਸੁਖਵੰਤ ਜੀ, ਐਕਚੁਅਲ ਚ ਅਸੀਂ ਅੱਜ ਸਟੂਡੈਂਟ ਵੀਜ਼ਾ ਤੇ 485 ਤੇ ਕੰਸੈਂਟਰੇਟ ਕਰ ਰਹੇ ਹਾਂ। ਇਨਵੈਸਟਮੈਂਟ ਵੀਜ਼ਾ ਬਾਰੇ ਜਿਸ ਅਸੀਂ ਕਿਸੇ ਹੋਰ ਦਿਨ ਗੱਲ ਕਰਾਂਗੇ, ਕਿਉਂਕਿ ਅਸੀਂ ਕੁਐਸਚਨਸ ਜਿਹੜੇ ਨੇ ਕਿ ਰਿਸਟ੍ਰਿਕਟਿਡ ਰੱਖਣਾ ਚਾਹੁੰਦੇ ਹਾਂ ਇਹ ਟੌਪਿਕ ਦੇ ਉੱਤੇ
ਜੀ। ਸੋ ਇੱਕ ਵਾਰ ਫਿਰ ਦੋਸਤਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰ ਰਹੇ ਹਾਂ ਤੁਹਾਡੇ ਨਾਲ ਉਹ ਸਟੂਡੈਂਟ ਵੀਜ਼ਾ ਦੇ ਬਾਰੇ ਆ। ਸੋ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਜੇਕਰ ਤੁਸੀਂ ਆਪਣੀ ਪੜ੍ਹਾਈ ਖਤਮ ਕਰਨ ਦੇ ਨੇੜੇ ਆ ਗਏ ਹੋ ਤੇ ਤੁਸੀਂ ਕਿਵੇਂ ਪਲਾਨ ਕਰਨਾ ਫਰਦਰ ਜਿਹੜਾ ਵੀਜ਼ਾ ਆ ਵਧਾਉਣਾ ਕਿਵੇਂ ਆ, ਜਾਂ ਫਿਰ ਅੱਗੇ ਕਿਹੜੀ ਕੈਟਾਗਰੀ ਦੇ ਵਿੱਚ ਤੁਸੀਂ ਆਪਣੇ ਕੋਰਸਿਸ ਲੈਣੇ ਆ, ਇਹਦੇ ਬਾਬਤ ਅਸੀਂ ਜਿਹੜੀ ਜਾਣਕਾਰੀ ਆ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਪ੍ਰਭਜੀਤ ਜੀ ਸਾਡੇ ਨਾਲ ਇਸ ਵੇਲੇ ਲਾਈਵ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਦੇ ਰਹੇ ਨੇ ਔਰ ਇਹਦੇ ਬਾਬਤ ਅਸੀਂ ਹੋਰ ਜਾਣਕਾਰੀ ਜਿਹੜੀ ਆ ਉਹ ਵੀ ਉਹਨਾਂ ਤੋਂ ਲੈ ਰਹੇ ਹਾਂ, ਪਰ ਸਾਡੇ ਨਾਲ ਸਵਾਲਾਂ ਦੀ ਜਿਹੜੀ ਕੜੀ ਆ ਉਹ ਲੰਬੀ ਹੋ ਰਹੀ ਆ। ਸੁਖਵੰਤ ਸਿੰਘ ਅੱਗੇ ਸਾਡੇ ਨਾਲ ਸ਼ਾਮਲ ਹੋਏ ਆ, ਦੂਸਰੇ ਪਾਸੇ ਸਾਡੇ ਨਾਲ ਇੱਕ ਕਾਲਰ ਵੀ ਜੁੜ ਰਹੇ ਆ। ਸੁਖਵੰਤ ਸਿੰਘ ਜੀ, ਤੁਹਾਡਾ ਮੈਸੇਜ ਅਸੀਂ ਲਵਾਂਗੇ ਔਰ ਨਪਿੰਦਰ ਮੈਲਬਨ ਤੋਂ ਜਿਹੜੇ ਉਹ ਵੀ ਜੁੜੇ ਨੇ ਉਹਨਾਂ ਦਾ ਵੀ ਮੈਸੇਜ ਅਸੀਂ ਲਵਾਂਗੇ। ਫਿਲਹਾਲ ਇੱਕ ਕਾਲਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਅਸੀਂ ਸ਼ਾਮਲ ਕਰਦੇ ਹਾਂ ਜੀ। ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਹਰਮਨ ਰੈਡੀ ਦੇ ਸਮਾਜ ਤੇ। ਕੌਣ ਸਾ ਬੋਲ ਰਹੇ? ਸਤਿ ਸ੍ਰੀ ਅਕਾਲ ਜੀ, ਤੁਹਾਡਾ ਨਾਮ ਪੂਰਾ ਆਇਆ ਨੀ ਸਾਡੇ ਕੋਲ ਜੀ ਜੀ।
ਸੁਖਦੀਪ ਸਿੰਘ, ਸੁਖਦੀਪ ਸਿੰਘ ਮੇਰਾ ਸੁਖਜੀਤ ਸੁਖਜੀਤ ਸਿੰਘ ਅਪਰੋਕਸੀਮੇਟ 8 ਮਹੀਨੇ ਪਹਿਲਾਂ ਆਏ ਹੈਗੇ ਇੰਡੀਆ ਤੋਂ ਤੇ ਸਪੌਂਸ ਕੇਸ ਹੈਗਾ 5 ਸਟੂਡੈਂਟ ਹੈਗੇ ਆ। ਹੈਲੋ
ਜੀ ਜੀ ਜੀ, ਜਾਰੀ ਰੱਖੋ ਜੀ।
ਹਾਂਜੀ, ਤੇ ਉਹਦੇ ਵਿੱਚ ਇਹ ਹੈਗਾ ਕਿ ਜਿਹੜੀ ਵਾਈਫ ਦੀ ਸਟੱਡੀ ਹੈਗੀ ਆ ਉਹ 1 ਸਾਲ ਦੀ ਹੈਗੀ ਆ ਤੇ ਹੁਣ ਜੋ ਇਨ ਕੇਸ ਆਪਾਂ ਕੱਲ ਨੂੰ ਮਤਲਬ ਪੀ ਆਰ ਲਿਸਟ ਚ ਉਹਨਾਂ ਦਾ ਪ੍ਰੋਗਰਾਮ ਹੈਗਾ ਤੇ ਬਟ ਇੱਕ ਚੀਜ਼ ਜਿਹੜੀ ਅਸੀਂ ਕੰਸਲਟੈਂਟ ਨਾਲ ਇੱਥੇ ਡਿਸਕਸ ਕੀਤੀ ਆ ਉਹ ਕਹਿੰਦੇ ਵੀ 92 ਵੀਕ ਦੀ ਆਪਣੀ ਸਟੱਡੀ ਹੋਣੀ ਚਾਹੀਦੀ ਆ ਜੇ ਤੁਸੀਂ ਕੱਲ ਨੂੰ ਪੀ ਆਰ ਲਿਸਟ ਦੇ ਵਿੱਚ ਤੇ ਸਾਡੇ ਕੋਲ ਕੋਈ ਆਪਸ਼ਨ ਕਿ ਕੱਲ ਨੂੰ ਅਸੀਂ ਇੱਕ ਇਹ ਕੋਰਸ ਕੰਪਲੀਟ ਕਰ ਲਈਏ ਤੇ ਫਰਦਰ ਕੋਈ ਹੋਰ ਕੋਰਸ ਕਰਕੇ ਅਸੀਂ 92 ਵੀਕ ਕੰਪਲੀਟ ਕਰਨ ਤੋਂ ਬਾਅਦ ਅਸੀਂ ਪੀ ਆਰ ਲਈ ਐਲੀਜੀਬਲ ਹੋ ਸਕਦੇ ਆ ਇਸ ਕੋਰਸ ਵਿੱਚ ਕਿ ਨਹੀਂ ਹੋ ਸਕਦੇ।
ਸੁਖਜੀਤ ਜੀ, ਕੋਰਸ ਕੀ ਹੈ ਜੀ ਤੁਹਾਡੇ ਵਾਈਫ ਦਾ?
ਵਾਈਫ ਦਾ ਇਸ ਟਾਈਮ ਹੈਗਾ ਜੀ ਮਾਸਟਰ ਆਫ ਸਪੈਸ਼ਲ ਐਂਡ ਇਨਕਲੂਸਿਵ ਸਟੱਡੀ।
ਓਕੇ ਜੀ, ਦੇਖੋ ਜੀ, ਹਾਂਜੀ ਬਿਲਕੁਲ, ਤੁਸੀਂ ਮਾਸਟਰ ਜਦੋਂ ਤੁਹਾਡੀ ਫਿਨਿਸ਼ ਹੁੰਦੀ ਹੈ ਤੁਸੀਂ ਫਰਦਰ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ, ਜਾਂ ਤਾਂ ਫਿਰ ਕੋਈ ਸਾਲ ਦਾ ਸਾਲ ਵਾਲੀ ਮਾਸਟਰ ਜਾਂ ਫਿਰ 2 ਸਾਲ ਵਾਲੀ ਮਾਸਟਰ ਫਰਦਰ ਲੈ ਕੇ ਉਹਦੇ ਨਾਲ ਤੁਹਾਡੀ ਕਹਿ ਲਓ ਕਿ ਅੱਗੇ ਪੋਸਟ ਸਟੱਡੀ ਵੀਜ਼ਾ ਪੈ ਸਕਦਾ ਹੈ। ਹਾਂਜੀ
ਜੀ, ਸਟੱਡੀ ਵੀਜ਼ਾ ਉਹਦੇ ਵਿੱਚ ਇਹ ਕਿ ਕੱਲ ਨੂੰ ਜੇ ਆਪਾਂ ਇਹ ਤਾਂ ਨਹੀਂ ਹੋਊਗਾ ਕਿ 92 ਇੱਕੋ ਹੀ ਸਟੱਡੀ ਦੇ ਵਿੱਚ ਕੰਪਲੀਟ ਹੋਣੇ ਚਾਹੀਦੇ ਨੇ?
ਨਹੀਂ ਜੀ ਨਹੀਂ, ਮਲਟੀਪਲ ਕੋਰਸਿਸ ਦਾ ਇਕੱਠੇ ਮਿਲਾ ਕੇ ਤੁਸੀਂ ਤੁਹਾਡੇ 92 ਵੀਕਸ ਬਣਦੇ ਹੋਣ ਤੇ ਤੁਸੀਂ ਉਹਦੇ ਪੁਆਇੰਟਸ ਕਲੇਮ ਕਰ ਸਕਦੇ ਹੋ 5। ਹਾਂਜੀ,
ਓਕੇ ਓਕੇ, ਥੈਂਕ ਯੂ,
ਬਹੁਤ ਬਹੁਤ ਧੰਨਵਾਦ ਸੁਖਜੀਤ ਜੀ, ਸ਼ੁਕਰੀਆ। ਸੋ ਇਹ ਸਨ ਸੁਖਜੀਤ ਸਿੰਘ ਤੇ ਇਸ ਤੋਂ ਬਾਅਦ ਅਗਲੇ ਸਾਡੇ ਜਿਹੜੇ ਲਿਸਨਰ ਹੈ ਜੀ ਨਪਿੰਦਰ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਚ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੁਹਾਨੂੰ। ਤੇ ਕਹਿੰਦੇ ਮੇਰੇ ਵੱਡੇ ਭਰਾ ਦੀ ਫੌਜ ਦੀ ਸਰਵਿਸ ਪੂਰੀ ਹੋ ਗਈ ਆ ਤੇ ਇਸ ਸਾਲ ਫੌਜ ਵਿੱਚੋਂ ਰਿਟਾਇਰਮੈਂਟ ਲੈ ਰਹੇ ਨੇ ਉਹ, ਤੇ ਉਹਨਾਂ ਲਈ ਕਹਿੰਦੇ ਕੋਈ ਆਪਸ਼ਨ ਆਸਟ੍ਰੇਲੀਆ ਆਉਣ ਦੇ ਲਈ। ਉਹਨਾਂ ਦੀ ਉਮਰ ਕਹਿੰਦੇ ਹੈਗੀ ਆ 36 ਸਾਲ, ਬਾਕੀ ਪਰਮਾਤਮਾ ਕਹਿੰਦੇ ਸਭ ਤੇ ਮਿਹਰ ਕਰੇ ਜੀ।
ਬਿਲਕੁਲ ਜੀ, ਦੇਖੋ ਆਸਟ੍ਰੇਲੀਆ ਵਿੱਚ ਸਭ ਤੋਂ ਪਹਿਲਾਂ ਆਉਣ ਲਈ ਜੇ ਕੋਈ ਆਪਾਂ ਫਿਊਚਰ PR ਜਾਂ ਫਿਰ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਤਾਂ ਪਹਿਲਾਂ ਤੁਹਾਨੂੰ ਬੈਂਡਸ ਦੀ ਰਿਕੁਆਇਰਮੈਂਟ ਮੀਟ ਕਰਨੀ ਪੈਂਦੀ ਹੈ। ਦੂਸਰੀ ਆਪਸ਼ਨ ਇਹ ਹੈ ਕਿ ਉਹ ਇੱਥੇ ਵਿਜ਼ਟਰ ਵੀਜ਼ੇ ਤੇ ਆ ਸਕਦੇ ਨੇ ਤੇ ਫਰਦਰ ਆਪਸ਼ਨਸ ਐਕਸਪਲੋਰ ਕਰ ਸਕਦੇ ਨੇ, ਪਰ ਹਾਲ ਦੀ ਘੜੀ ਜੇ ਆਪਾਂ ਕੋਈ PR ਸਿੱਧੀ PR ਜਾਂ ਫਿਰ ਸਟੂਡੈਂਟ ਵੀਜ਼ੇ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਉਹਨਾਂ ਨੂੰ IELTS ਜਾਂ PT ਇੱਕ ਵਾਰ ਦੇਣਾ ਪਏਗਾ
ਜੀ। ਸੋ ਨਪਿੰਦਰ ਜੀ, ਮੈਨੂੰ ਲੱਗਦਾ ਕਿ
ਇਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਐਡ ਕਰਨਾ ਚਾਹੂੰਗੀ। ਕਈ ਵਾਰ ਜਿਵੇਂ ਆਰਮੀ ਵਿੱਚ ਨਾ ਫਰਦਰ ਆਪਣੀਆਂ ਜਿਹੜੀਆਂ ਡਿਊਟੀਜ਼ ਹੁੰਦੀਆਂ ਨੇ ਪਰਟੀਕੁਲਰ ਟ੍ਰੇਡ ਵਗੈਰਾ ਵਿੱਚ ਵੀ ਹੁੰਦੀਆਂ ਨੇ, ਸੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਨੂੰ ਕੰਟੈਕਟ ਕਰ ਲੈਣ ਸਾਡੇ ਆਫਿਸ ਨੰਬਰ ਤੇ ਅਸੀਂ ਫਰਦਰ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਜੇ ਇਹਨਾਂ ਨੂੰ ਪਤਾ ਹੋਣ ਕਿ ਪਰਟੀਕੁਲਰ ਜੇ ਟ੍ਰੇਡ ਵਗੈਰਾ ਚ ਕਿਸੇ ਚ ਕੰਮ ਕਰ ਸਕਦੇ ਸੀ ਤਾਂ ਡਾਇਰੈਕਟ PR ਦਾ ਵੀ ਹੱਲ ਕਰ ਸਕਦੇ ਹਾਂ
ਜੀ। ਬਿਲਕੁਲ ਨਪਿੰਦਰ ਜੀ, ਤੁਸੀਂ ਪ੍ਰਭਜੀਤ ਹੋਰਾਂ ਨੂੰ ਕੰਟੈਕਟ ਕਰ ਸਕਦੇ ਹੋ ਇੱਥੇ, ਔਰ ਤੁਸੀਂ ਉਹਨਾਂ ਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਜੇਕਰ ਉਹਨਾਂ ਨੂੰ ਪਹੁੰਚਾਓਗੇ ਤਾਂ ਤੁਹਾਨੂੰ ਹੋਰ ਵੀ ਚੰਗੀ ਤਰ੍ਹਾਂ ਗਾਈਡ ਕਰ ਸਕਦੇ ਨੇ। ਸੋ ਨੰਬਰ ਇੱਕ ਵਾਰ ਨੋਟ ਕਰ ਲਓ ਤੁਸੀਂ ਪ੍ਰਭਜੀਤ ਹੋਰਾਂ ਦਾ, 03-90-777-310। ਸੋ ਇਸ ਨੰਬਰ ਤੇ ਤੁਸੀਂ ਪ੍ਰਭਜੀਤ ਜੀ ਨੂੰ ਸੰਪਰਕ ਕਰਕੇ ਉਹਨਾਂ ਬਾਬਤ ਹੋਰ ਜਿਹੜੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਆ ਦੇ ਕੇ ਇਸ ਬਾਰੇ ਹੋਰ ਕਲੀਅਰ ਆਪਸ਼ਨ ਜਿਹੜੀ ਆ ਉਹ ਲੈ ਸਕਦੇ ਹੋ, ਹਨਾ। ਤੇ ਜੀ ਆਪਾਂ ਨਾਲ ਨਾਲ ਗੱਲਬਾਤ ਵੀ ਜਾਰੀ ਰੱਖਦੇ ਹਾਂ, ਪਰ ਇੱਕ ਜਸਕਰਨ ਸਿੰਘ ਹੋਰਾਂ ਦਾ ਪਹਿਲਾਂ ਵੀ ਸਾਨੂੰ ਮੈਸੇਜ ਆਇਆ ਸੀਗਾ, ਉਹਨਾਂ ਨੇ ਮੈਨੂੰ ਲੱਗਦਾ ਕਿ ਉਸ ਤੋਂ ਵੀ ਅੱਗੇ ਉਹਦੇ ਨਾਲ ਹੀ ਰਿਲੇਟਡ ਜਿਹੜਾ ਸਵਾਲ ਹੈ ਪੁੱਛਣਾ ਚਾਹਿਆ। ਉਹਨਾਂ ਨੇ ਕਿਹਾ ਸੀ ਜੀ ਡੇਕਨ ਨੇ ਬਿਜ਼ਨਸ ਐਨਾਲਿਸਟ ਦੀ ਡਿਗਰੀ ਜਿਹੜੀ ਉਹ ਰਿਮੂਵ ਕਰਤੀ ਹੈ ਤੇ ਅਮਿਸ ਬੇਸ ਤੇ ਰਿਲੀਜ਼ ਲੈ ਕੇ ਤਸਮੈਨੀਆ ਯੂਨੀਵਰਸਿਟੀ ਚ ਅਕਾਊਂਟਿੰਗ ਸਕਦਾ ਹੈ ਜਾਂ ਬਿਜ਼ਨਸ ਐਨਾਲਿਸਟ ਹੀ ਕਰਨੀ ਪਊਗੀ ਜੀ।
ਦੇਖੋ ਜੀ, ਤੁਸੀਂ ਸਾਨੂੰ ਨਾ ਫਰਦਰ ਆਫਿਸ ਵਿੱਚ ਕੰਟੈਕਟ ਕਰ ਲਓ, ਕਿਉਂਕਿ ਥੋੜਾ ਜਿਹਾ ਤੁਹਾਡੀ ਕਹਿ ਲਓ ਕਿ ਪਰਟੀਕੁਲਰ ਤੁਹਾਡੇ ਹਾਲਾਤ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਸਲਾਹ ਦੇ ਦਾਂਗੇ। ਪਰ ਜੇ ਤੁਹਾਨੂੰ ਰਿਲੀਜ਼ ਮਿਲ ਰਹੀ ਹੈ ਡੀਕਨ ਚੋਂ ਤਾਂ ਫਰਦਰ ਅੱਗੇ ਤੁਹਾਨੂੰ ਯੂਟਾਸ ਯੂਨੀਵਰਸਿਟੀ ਆਫ ਤਸਮੈਨੀਆ ਵਿੱਚ ਐਡਮਿਸ਼ਨ ਮਿਲ ਸਕਦੀ ਹੈ
ਜੀ।
ਜੇ ਤੁਸੀਂ ਥੋੜਾ ਜਿਹਾ ਕੋਰਸ ਚੇਂਜ ਵੀ ਕਰਨਾ ਚਾਹੁੰਦੇ ਹੋ ਆਪਾਂ ਦੇਖ ਸਕਦੇ ਹਾਂ
ਜੀ। ਸੋ ਆਪਾਂ ਪ੍ਰਭਜੀਤ ਜੀ ਗੱਲਬਾਤ ਜਿਹੜੀ ਆ ਉਹ ਅੱਗੇ ਵਧਾਉਣੇ ਆ, ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਪੜ੍ਹਾਈ ਖਤਮ ਕਰਨ ਤੋਂ ਤੁਰੰਤ ਬਾਅਦ ਅਸਲ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹ ਕਿਸ ਤਰ੍ਹਾਂ ਕੀ ਪਲਾਨ ਕਰਨ, ਹਨਾ। ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਤਸਮੈਨੀਆ ਜਾਂ ਕੈਨਬਰਾ ਵੀ ਮੂਵ ਹੁੰਦੇ ਆ, ਹਨਾ, ਵੀ ਪਰਤਰ ਜਦੋਂ ਉਹਨਾਂ ਨੇ ਵੀਜ਼ਾ ਵਧਾਉਣਾ ਆ ਜਾਂ ਫਿਰ ਅਗਲੇ ਜਿਹੜੇ ਵੀਜ਼ੇ ਪਾਉਣੇ ਆ। ਸੋ ਅਸੀਂ ਇਹਨਾਂ ਦੋਵਾਂ ਚੀਜ਼ਾਂ ਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤਸਮੈਨੀਆ ਜਾਂ ਕੈਨਬਰਾ ਪੜ੍ਹਨ ਦੇ ਜਿਹੜੇ ਆ ਉਹ ਫਾਇਦੇ ਕੀ ਆ ਜੇਕਰ ਇੱਥੋਂ ਜਾਂ ਦੂਸਰੇ ਸਿਟੀਜ਼ ਤੋਂ ਜਿਹੜੇ ਮੂਵ ਹੋ ਕੇ ਜਾਂਦੇ ਆ ਵਿਦਿਆਰਥੀ।
ਬਿਲਕੁਲ ਜੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂਗੀ ਤਸਮੈਨੀਆ ਤੇ ਕੈਨਬਰਾ ਦੀ। ਜਿਵੇਂ ਕਿ ਸਾਡੇ ਕੋਲ ਕਲਾਇੰਟਸ ਆਉਂਦੇ ਨੇ
ਜੀ,
ਕਿਸੇ ਨੇ ਬੈਚਲਰ ਆਫ ਅਕਾਊਂਟਿੰਗ ਕੀਤੀ ਹੈ ਤੇ ਉਹ ਸੇਮ ਕਹਿ ਲੋ ਕਿ ਇੱਕ ਹੋਰ ਬੱਚੇ ਨੇ ਬੈਚਲਰ ਆਫ ਅਕਾਊਂਟਿੰਗ ਕੀਤੀ ਹੈ ਵਿਕਟੋਰੀਆ ਤੋਂ, ਇੱਕ ਨੇ ਕੀਤੀ ਹੈ ਤਸਮੈਨੀਆ ਚ
ਜੀ,
ਇੱਕ ਦੇ ਦੋਨਾਂ ਦੇ 7 ਇੰਚ ਆ ਗਏ, ਉਹਨਾਂ ਨੇ ਸਕਿੱਲ ਅਸੈਸਮੈਂਟ ਲੈ ਲਈ ਅਕਾਊਂਟਿੰਗ ਦੀ
ਜੀ।
ਤਸਮੈਨੀਆ ਵਿੱਚ ਤੁਹਾਡੀ ਡਾਇਰੈਕਟ PR ਪੈ ਰਹੀ ਹੈ ਤੇ ਮੈਲਬਨ ਵਿੱਚ ਤੁਸੀਂ ਸਟਰਗਲ ਕਰ ਰਹੇ ਹੋ 80 ਪੁਆਇੰਟਸ ਇਕੱਠੇ ਕਰਨ ਤੇ 80 ਪੁਆਇੰਟਸ ਤੇ ਵੀ ਤੁਸੀਂ ਇਨਵੀਟੇਸ਼ਨ ਦੀ ਵੇਟ ਕਰ ਰਹੇ ਹੋ
ਜੀ,
ਤੇ ਹੁਣ ਤੁਸੀਂ ਖੁਦ ਸੋਚ ਲਓ ਕਿ ਕਿੰਨਾ ਬੈਨੀਫਿਟ ਹੈ ਜੇ ਤੁਸੀਂ ਮੂਵ ਕਰਦੇ ਹੋ ਓਰੀਜਨਲ ਏਰੀਆਜ਼ ਦੇ ਵਿੱਚ
ਜੀ।
ਤੇ ਓਰੀਜਨਲ ਏਰੀਆਜ਼ ਦੇ 5 ਪੁਆਇੰਟਸ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਬੈਨੀਫਿਟ ਮਿਲਦਾ ਹੀ ਮਿਲਦਾ ਹੈ
ਜੀ। ਸਾਡੇ ਨਾਲ ਇੱਕ ਹੋਰ ਕਾਲਰ ਜੁੜ ਰਹੇ ਨੇ, ਅਸੀਂ ਉਹਨਾਂ ਨੂੰ ਲੈਣੇ ਆ ਜੀ। ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਚੱਲ ਰਿਹਾ ਜੀ ਹਰਮਨ ਰੇਡੀਓ ਤੇ, ਔਰ ਪ੍ਰੋਗਰਾਮ ਚ ਤੁਹਾਡਾ ਸਵਾਗਤ ਕਰਦੇ ਹਾਂ ਜੀ। ਕੌਣ ਸਾਹਿਬ ਬੋਲ ਰਹੇ ਨੇ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਨਾਮ ਦੱਸਿਓ ਪਲੀਜ਼।
ਜੀ ਮੈਂ ਅਮਰ ਗੱਲ ਕਰ ਰਿਹਾ ਐਡੀਲੇਡ ਤੋਂ
ਜੀ। ਅਮਰ ਜੀ ਬਹੁਤ ਬਹੁਤ ਸਵਾਗਤ।
ਥੈਂਕ ਯੂ ਜੀ। ਐਕਚੁਲੀ ਜੀ ਮੇਰਾ ਸਵਾਲ
ਸਵਾਲ
ਹੋਣਾ ਪਾ ਸੀਗਾ ਮੈਡਮ ਪ੍ਰਭਜੀਤ ਕੌਰ ਸਾਹਿਬ ਜੀ, ਤੇ ਐਕਚੁਲੀ ਮੇਰੇ ਜਿਹੜੇ ਵਾਈਫ ਨੇ ਉਹ ਇਸ ਟਾਈਮ ਅਨਰੋਲਨਰਸ ਕਰਦੇ ਪਏ ਨੇ ਤੇ ਉਹਨਾਂ ਦਾ ਅਨਰੋਲਨਰਸ ਦੇ ਬਿਹਾਫ ਤੇ ਅਸੀਂ ਅੱਗੇ PR ਅਪਲਾਈ ਕਰ ਸਕਦੇ ਹਾਂ ਤੇ ਇਹਦੇ ਲਈ ਕੀ ਕੀ ਆਪਸ਼ਨਸ ਨੇ
ਜੀ?
ਬਿਲਕੁਲ ਜੀ ਅਮਰ ਜੀ, ਦੇਖੋ ਜੇ ਕਰੰਟਲੀ ਤੁਸੀਂ ਸਾਊਥ ਆਸਟ੍ਰੇਲੀਆ ਤੋਂ ਇਨਰੋਲ ਨਰਸ ਦਾ ਕੋਰਸ ਕਰ ਰਹੇ ਹੋ ਤਾਂ ਤੁਸੀਂ ਉੱਥੇ ਦੀ ਸਟੇਟ ਸਪੋਂਸਰਸ਼ਿਪ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ, ਤੇ ਸਾਊਥ ਆਸਟ੍ਰੇਲੀਆ ਤੋਂ ਇਲਾਵਾ ਵੀ ਤੁਸੀਂ ਨਿਊ ਸਾਊਥ ਵੇਲਸ ਅਪਲਾਈ ਕਰ ਸਕਦੇ ਹੋ ਜੇ ਤੁਸੀਂ 190 ਲਈ ਵੀਜ਼ਾ ਲਈ ਐਲੀਜੀਬਲ ਹੋ। ਮਤਲਬ ਕਿ ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ ਜਦੋਂ ਤੁਸੀਂ ਐਨਰੋਲ ਨਰਸ ਤੁਹਾਡੇ ਵਾਈਫ ਬਣ ਜਾਂਦੇ ਨੇ, ਤੇ ਫਰਦਰ ਜੇ ਆਪਾਂ ਉਹਨਾਂ ਦੀ ਫਰਦਰ ਐਕਸਪਲੋਰ ਕਰੀਏ ਕਿ ਕਿੰਨੇ ਪੁਆਇੰਟਸ ਬਣ ਰਹੇ ਨੇ ਉਹਨਾਂ ਦੇ, ਤੇ ਜੇ ਉਹ ਪੁਆਇੰਟ ਟੈਸਟ ਮੀਟ ਕਰ ਰਹੇ ਨੇ ਤਾਂ ਡੈਫੀਨੇਟਲੀ ਸਾਊਥ ਆਸਟ੍ਰੇਲੀਆ ਤੇ ਨਿਊ ਸਾਊਥ ਵੇਲਸ ਉਹਨਾਂ ਕੋਲ ਆਪਸ਼ਨਸ ਹੈਗੀਆਂ ਨੇ।
ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਜੀ।
ਹਾਂਜੀ,
ਧੰਨਵਾਦ ਅਮਰ ਜੀ। ਜੀ, ਨੈਕਸਟ ਕਾਲਰ ਇੱਕ ਹੋਰ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਸੀਂ ਸੁਣ ਰਹੇ ਹੋ, ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਬੋਲ ਰਹੇ ਜੀ?
ਸਤਿ ਸ਼੍ਰੀ ਅਕਾਲ ਭਾਈ
ਜੀ। ਸਤਿ ਸ਼੍ਰੀ ਅਕਾਲ ਜੀ।
ਹੈਲੋ, ਹਾਂਜੀ ਮੈਂ ਰੋਬਿਨ ਬੋਲ ਰਿਹਾ ਜੀ।
ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਜੀ, ਰੋਬਿਨ ਜੀ,
ਮੈਂ ਰੋਬਿਨ ਬੋਲਦਾ ਜੀ।
ਸਵਾਗਤ।
ਆਫ ਡੈਂਟਲ ਟੈਕਨੀਸ਼ੀਅਨ ਦਾ ਕਰਦਾ ਪਿਆ ਜੀ। ਸੋ ਇਹਦਾ ਲਾਈਕ ਪੀ ਆਰ ਲਿਸਟ ਹੈਗਾ ਜਾਂ ਕੋਈ ਪੀ ਆਰ ਹੋਣ ਦਾ ਸੀਨ ਕਿਸ ਵੀ ਨਾਲ ਆਪਾਂ ਪੀ ਆਰ ਪਾ ਸਕਦੇ ਆ ਕੁਛ ਇਸ ਬੇਸਿਸ ਤੇ?
ਸੋਰੀ ਮੈਨੂੰ ਤੁਹਾਡਾ ਆਕੂਪੇਸ਼ਨ ਨਹੀਂ ਪਤਾ ਲੱਗਿਆ ਜੀ, ਦੁਬਾਰਾ ਦੱਸੋਗੇ?
ਡਿਪਲੋਮਾ ਆਫ ਡੈਂਟਲ ਟੈਕਨੀਸ਼ੀਅਨ।
ਜੈਂਟਲ ਟੈਕਨੀਸ਼ੀਅਨ,
ਡੈਂਟਲ ਟੈਕਨੀਸ਼ੀਅਨ। ਸੋਰੀ, ਤੁਹਾਡਾ ਨਾਮ ਕੀ ਸੀਗਾ ਜੀ? ਮੈਂ ਤੁਹਾਡਾ
ਰੋਬਿਨ
ਰੋਬਿਨ ਜੀ
ਰੋਬਿਨ
ਦੇਖੋ ਰੋਬਿਨ ਡੈਂਟਲ ਟੈਕਨੀਸ਼ੀਅਨ ਮੈਨੂੰ ਚੈੱਕ ਕਰਨਾ ਪਏਗਾ। ਤੁਸੀਂ ਦੇਖੋ ਤੁਹਾਡਾ ਮੈਂ ਜਾਂ ਤਾਂ ਤੁਸੀਂ ਸਾਡੇ ਆਫਿਸ ਨੰਬਰ ਤੇ ਕਾਲ ਕਰ ਲਿਓ ਤੇ ਮੈਂ ਤੁਹਾਨੂੰ ਫਰਦਰ ਤੁਹਾਡੀਆਂ ਡੈਂਟਲ ਟੈਕਨੀਸ਼ੀਅਨ ਦੇ ਜਿੱਥੇ ਜਿੱਥੇ ਵੀ ਆਪਸ਼ਨ ਅਵੇਲੇਬਲ ਹੋਣਗੀਆਂ ਜੋ ਵੀ ਤੁਹਾਨੂੰ ਦੱਸ ਦਾਂਗੇ।
ਹਾਂਜੀ, ਐਕਚੁਲੀ ਲਾਈਕ ਇਹ ਪੀ ਆਰ ਦੀ ਆਪਸ਼ਨ ਹੈਗੀ ਹੈ ਜਾਂ ਨਹੀਂ ਜੀ, ਜਾਂ ਲਾਈਕ ਕੋਈ ਲਾਈਕ ਡਿਪਲੋਮਾ ਆਫ ਨਰਸਿੰਗ ਜੇ ਕਰਨਾ ਹੋਵੇ ਉਸ ਬੇਸਿਸ ਤੇ?
ਦੇਖੋ ਰੋਬਿਨ ਜੀ, ਮੈਂ ਤੁਹਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਲਿਸਟ ਚੈੱਕ ਕਰਕੇ ਵੀ ਜੋ ਜੋ ਤੁਹਾਡੀਆਂ ਆਪਸ਼ਨਸ ਹੋਣਗੀਆਂ ਦੱਸ ਦਾਂਗੀ। ਡਿਪਲੋਮਾ ਆਫ ਨਰਸਿੰਗ ਦੀ ਡੈਫੀਨੇਟਲੀ ਆਪਸ਼ਨ ਹੈਗੀ ਆ।
ਓਕੇ ਓਕੇ ਜੀ, ਤੁਸੀਂ ਓਕੇ ਨੋ ਵਰੀਜ਼, ਮੈਂ ਤੁਹਾਡੇ ਆਫਿਸ ਨੰਬਰ ਤੇ ਕੰਟੈਕਟ ਕਰ ਲਵਾਂਗਾ ਜੀ।
ਤੁਹਾਡਾ ਤੁਸੀਂ ਨੰਬਰ ਨੋਟ ਕਰ ਲਓ, 03 ਜੀ 9037710
ਥੈਂਕ ਯੂ ਜੀ, ਧੰਨਵਾਦ ਜੀ।
ਜੀ ਧੰਨਵਾਦ ਰੋਬਿਨ ਜੀ, ਧੰਨਵਾਦ। ਸੋ ਅਸੀਂ ਗੱਲਬਾਤ ਕਰ ਰਹੇ ਸੀ ਪ੍ਰਭਜੀਤ ਜੀ ਕਿ ਜਿਵੇਂ ਤਸਮੈਨੀਆ ਜੇਕਰ ਮੂਵ ਹੁੰਦੇ ਆ ਕਿਸੇ ਵੀ ਸਿਟੀ ਤੋਂ, ਚਾਹੇ ਮੈਲਬਰਨ ਤੋਂ ਹੁੰਦੇ ਆ, ਤੇ ਉੱਥੇ ਕਾਫੀ ਜ਼ਿਆਦਾ ਫਾਇਦਾ ਹੁੰਦਾ ਸਟੂਡੈਂਟਸ ਨੂੰ, ਹਨਾ? ਔਰ ਇਸੇ ਤਰ੍ਹਾਂ ਕੈਨਬਰਾ ਦੇ ਵਿੱਚ ਕਿੱਦਾਂ ਦੇ ਚਾਂਸਿਸ ਹੈ?
ਬਿਲਕੁਲ ਜੀ, ਕੈਨਬਰਾ ਦੇ ਵਿੱਚ ਵੀ ਇਹੀ ਸੇਮ ਆਪਸ਼ਨ ਅਵੇਲੇਬਲ ਆ ਜੇ ਤੁਸੀਂ ਅਕਾਊਂਟਿੰਗ ਉੱਥੋਂ ਕੀਤੀ ਹੋਈ ਆ ਤੇ ਤੁਸੀਂ ਉੱਥੇ ਰਹਿ ਰਹੇ ਹੋ ਤੇ ਸਾਰਾ ਟਾਈਮ ਤੁਸੀਂ ਉੱਥੇ ਸਪੈਂਡ ਕੀਤਾ ਹੈ, ਸਟੱਡੀ ਤੁਹਾਡੀ ਉੱਥੇ ਦੀ ਹੈ, ਤਾਂ ਸਿੱਧੀ ਪੀ ਆਰ ਦੀ ਆਪਸ਼ਨ ਜਿਵੇਂ ਮੈਂ 10 ਮਹੀਨਿਆਂ ਚ ਦੱਸਿਆ
ਜੀ,
ਉੱਥੇ ਵੀ ਆਪਸ਼ਨ ਅਵੇਲੇਬਲ ਨੇ
ਜੀ। ਸੋ ਆਪਾਂ ਨਾਲ ਨਾਲ ਗੱਲ ਕਰਦੇ ਆ ਜੀ ਕਿ ਵੀਜ਼ੇ ਜਿਹੜੇ ਆ ਉਹ ਕਿਹੜੇ ਕਿਹੜੇ ਅਪਲਾਈ ਕਰਨੇ ਹੁੰਦੇ ਅਸਲ ਦੇ ਵਿੱਚ ਪੜ੍ਹਾਈ ਤੋਂ ਬਾਅਦ ਜਦੋਂ ਸਟੱਡੀ ਖਤਮ ਹੁੰਦੀ ਹੈ ਸਟੂਡੈਂਟਸ ਦੀ?
ਦੇਖੋ ਜੀ, ਜੇ ਤੁਹਾਡੀ ਸਟੱਡੀ ਫਿਨਿਸ਼ ਹੋ ਰਹੀ ਹੈ ਜਾਂ 485 ਫਿਨਿਸ਼ ਹੋ ਰਿਹਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਜੇ ਤੁਸੀਂ ਹਜੇ ਪੀ ਆਰ ਦਾ ਕੋਈ ਵੀ ਤੁਹਾਡਾ ਹੱਲ ਨਹੀਂ ਨਿਕਲਿਆ ਜਾਂ ਤੁਸੀਂ ਇਨਵੀਟੇਸ਼ਨ ਦੀ ਵੇਟ ਕਰ ਰਹੇ ਹੋ, ਜੇ ਤੁਸੀਂ 485 ਤੇ ਹੋ ਤਾਂ ਤੁਸੀਂ ਫਰਦਰ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਤਾਂ ਕਿ ਤੁਸੀਂ ਇੱਥੇ ਸਟੇਅ ਕਰ ਸਕੋ, ਮੈਲਬਰਨ ਸੋਰੀ ਆਸਟ੍ਰੇਲੀਆ ਵਿੱਚ ਫਰਦਰ ਸਟੇਅ ਕਰ ਸਕੋ। ਤੇ ਜੇ ਤੁਹਾਡਾ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤਾਂ ਤੁਹਾਡੀ 485 ਦੀ ਆਪਸ਼ਨ ਹੁੰਦੀ ਹੈ। ਪਹਿਲਾਂ 457 ਤੇ ਆਰ ਐਸ ਐਮ ਐਸ ਆਪਸ਼ਨ ਹੋਇਆ ਕਰਦੀਆਂ ਸੀ, ਪਰ ਹੁਣ ਉਹ ਥੋੜਾ ਜਿਹਾ ਮੁਸ਼ਕਿਲ ਹੋ ਗਿਆ ਜਦੋਂ 18 ਮਾਰਚ ਦੇ ਵਿੱਚ ਜਿਹੜੇ ਆਪਣੇ ਚੇਂਜਿਸ ਆਏ ਨੇ
ਜੀ।
ਹਾਂਜੀ,
ਸੋ ਇਹ ਥੋੜੀ ਜਿਹੀ ਅਸੀਂ ਚੇਂਜਿਸ ਦੀ ਵੀ ਜ਼ਰੂਰ ਗੱਲ ਕਰੀਏ ਕਿਉਂਕਿ ਵਿਦਿਆਰਥੀਆਂ ਦੇ ਕਹਿੰਦੇ ਹੁੰਦੇ ਨਾ ਵੀ ਭਵਿੱਖ ਤੇ ਬੜੀ ਤਲਵਾਰ ਜੀ ਲਟਕਦੀ ਰਹਿੰਦੀ ਹੈ ਜਦੋਂ ਵੀ ਕੋਈ ਵੀ ਚੇਂਜਿਸ ਆਉਂਦੀਆਂ। ਸੋ ਥੋੜੀ ਜਿਹੀ ਅਸੀਂ ਚੇਂਜਿਸ ਦੀ ਗੱਲ ਜ਼ਰੂਰ ਕਰੀਏ ਵੀ ਕੀ ਚੇਂਜਿਸ ਜਿਹੜੀਆਂ ਹੁਣ ਪਿਛਲੇ ਦਿਨੀਆਂ ਆਈਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀਆਂ ਹੋਰ ਚੇਂਜਿਸ ਆਉਣ ਦੀ ਉਮੀਦ ਆ, ਤਾਂ ਕਿ ਥੋੜੇ ਜੇ ਅਵੇਅਰ ਰਹਿਣ ਸਾਡੇ ਵਿਦਿਆਰਥੀ ਜਿਹੜੇ ਨੇ।
ਦੇਖੋ ਜੀ, ਜਿਹੜੇ ਪਿਛਲੇ ਹੁਣ ਇਹ ਲੇਟੈਸਟ ਜਿਹੜੀਆਂ ਚੇਂਜਿਸ ਹੋ ਕੇ ਗਈਆਂ ਨੇ ਉਹ 18 ਮਾਰਚ ਵਿੱਚ ਮੇਜਰ ਚੇਂਜਿਸ ਹੋਏ ਸੀਗੇ। 457 ਵੀਜ਼ਾ ਸਰਕਾਰ ਨੇ ਬੰਦ ਕਰਤਾ ਤੇ ਜਿਹੜੇ ਆਰ ਐਸ ਐਮ ਐਸ ਜਾਂ ENS ਦੇ ਰੂਲਸ ਨੇ ਉਹ ਸਟ੍ਰਿਕਟ ਕਰਤੇ। ਆਰ ਐਸ ਐਮ ਐਸ ਲਈ 3 ਸਾਲ ਦੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੋ ਗਈ ਤੇ ਆਪਣੇ 457 ਜਿਹਨੂੰ ਨਵਾਂ TSS ਵੀਜ਼ਾ ਜਿਹੜਾ ਇੰਟਰੋਡਿਊਸ ਕੀਤਾ ਸਬ ਕਲਾਸ 482 ਉਹਦੇ ਲਈ 2 ਈਅਰਸ ਫੁੱਲ ਟਾਈਮ ਦੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੋ ਗਈ ਹੈ ਜਾਂ ਫਿਰ ਇੱਕ ਪਾਰਟ ਟਾਈਮ ਇਕੁਲੈਂਟ। ਤੇ ਇਹਦੇ ਕਰਕੇ ਕਿ ਹੁਣ ਜਿਹੜੇ ਆਪਣੇ ਵਿਦਿਆਰਥੀ ਭੈਣ ਭਰਾ ਨੇ ਜਿਹੜੇ ਪਹਿਲਾਂ ਈਜ਼ੀਲੀ ਸਿੱਧਾ ਹੀ ਕਹਿ ਲੋ ਕਿ ਕੋਰਸ ਕਰਕੇ ਵੀਜ਼ਾ ਪਾ ਲੈਂਦੇ ਸੀਗੇ, ਹੁਣ ਉਹ ਨਹੀਂ ਪਾ ਸਕਣਗੇ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਉਹਨਾਂ ਨੇ ਬਿਲਕੁਲ ਹੀ ਆਉਣ ਵਾਲੇ ਸਮੇਂ ਵਿਚ ਇਹ ਆਪਸ਼ਨ ਕਲੋਜ਼ ਹੋ ਗਈ ਆ। ਇਸ ਲਈ ਆਪਾਂ ਇਸ ਪ੍ਰੋਗਰਾਮ ਵਿਚ ਹਾਜ਼ਰ ਹੋਏ ਕਿ ਜਿਵੇਂ 485 ਦੇ ਦੌਰਾਨ ਤੁਸੀਂ ਪ੍ਰੋਪਰ ਆਪਣੀ ਪਲੈਨਿੰਗ ਕਰੋ, ਸਟੂਡੈਂਟ ਵੀਜ਼ੇ ਦੇ ਦੌਰਾਨ ਆਪਣੀ ਪ੍ਰੋਪਰ ਪਲੈਨਿੰਗ ਕਰੋ, ਜਿਵੇਂ ਤੁਸੀਂ ਜੇ ਟ੍ਰੇਡ ਕੋਰਸ ਕੀਤਾ ਹੈ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ, ਤੁਸੀਂ ਮੂਵ ਹੋ ਸਕਦੇ ਹੋ ਡਾਰਵਿਨ, ਕੈਨਬਰਾ, ਤਸਮੇਨੀਆ ਜਾਂ ਫਿਰ ਸਾਊਥ ਆਸਟ੍ਰੇਲੀਆ, ਕਿਉਂਕਿ ਇੱਥੇ ਤੁਹਾਨੂੰ ਸਟੇਟ ਸਪੋਂਸਰਸ਼ਿਪ ਦੀਆਂ ਆਪਸ਼ਨਸ ਅਵੇਲੇਬਲ ਨੇ
ਜੀ।
ਠੀਕ ਹੈ ਜੀ
ਜੀ।
ਤੇ ਜਿਵੇਂ ਤੁਸੀਂ ਤਸਮੇਨੀਆ ਵਿਚ ਇੱਕ ਸਾਲ ਦੀ ਸਟੱਡੀ ਕਰਦੇ ਹੋ, ਭਾਵੇਂ ਤੁਸੀਂ ਸਟੂਡੈਂਟ ਵੀਜ਼ਾ ਦੇ ਦੌਰਾਨ ਕੀਤੀ ਹੈ ਜਾਂ ਫਿਰ ਤੁਸੀਂ 485 ਵੀਜ਼ਾ ਦੇ ਦੌਰਾਨ ਵੀ ਕੀਤੀ ਹੈ, ਤਾਂ ਘੱਟੋ ਘੱਟ ਤੁਸੀਂ ਸਬ ਕਲਾਸ 489 ਵੀਜ਼ਾ ਅਪਲਾਈ ਕਰਨ ਜੋਗੇ ਹੋ ਜਾਂਦੇ ਜਿਹਦੀ ਕਿ ਸਟੇਟ ਸਪੋਂਸਰਸ਼ਿਪ ਹੈ। ਤੇ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਤੁਸੀਂ ਥੋੜਾ ਜਿਹਾ ਆਪਣਾ ਧਿਆਨ ਦਿਓ, ਪਲਾਨ ਕਰੋ ਤਾਂ ਕਿ ਤੁਸੀਂ ਫਿਊਚਰ ਆਪਣਾ ਸਿਕਿਓਰ ਕਰ ਸਕੋ, ਕੋਈ ਪੀ ਆਰ ਦਾ ਰਸਤਾ ਤੁਹਾਡਾ ਕੋਈ ਨਿਕਲ ਸਕੇ
ਜੀ।
ਜੇ ਤੁਸੀਂ ਮੂਵ ਹੁੰਦੇ ਹੋ ਤਾਂ ਮੈਨੂੰ ਇੱਕ ਸਾਲ ਦੀ ਸਟੱਡੀ ਕਰਦੇ ਹੋ, ਇਸ ਟਾਈਮ ਸਾਡੀ ਪ੍ਰਮੋਸ਼ਨ ਵੀ ਚੱਲ ਰਹੀ ਹੈ ਵੀਜ਼ਾ ਇਮੀਗ੍ਰੇਸ਼ਨ ਵੱਲੋਂ ਕਿ ਡਿਪਲੋਮਾ ਤੁਹਾਨੂੰ ਘੱਟੋ ਘੱਟ ਅਸੀਂ ਕਹਿ ਲਓ ਕਿ ਬਹੁਤ ਹੀ ਚੀਪ ਪ੍ਰਾਈਸ ਦੇ ਵਿੱਚ $4,950 ਦੇ ਵਿੱਚ ਮਿਲ ਰਿਹਾ, $4,950। ਤੇ ਜੇ ਤੁਸੀਂ ਗ੍ਰੈਜੂਏਟ ਡਿਪਲੋਮਾ ਕਰਨਾ ਹੈ ਵਿਚ ਇਜ਼ ਅ ਵੈਰੀ ਗੁੱਡ ਆਪਸ਼ਨ, $9,999 ਜਿਹੜੀ ਕਿ ਮੈਨੂੰ ਲੱਗਦਾ ਨੀ ਮਾਰਕੀਟ ਵਿੱਚ ਕਿਸੇ ਹੋਰ ਕੋਲ ਆਪਸ਼ਨ ਅਵੇਲੇਬਲ ਹੈ
ਜੀ।
ਤੁਸੀਂ ਇਹ ਚੂਜ਼ ਕਰ ਸਕਦੇ ਹੋ ਕਿਉਂਕਿ ਓਬਵੀਅਸਲੀ ਜੇ ਤੁਸੀਂ ਬੈਚਲਰ ਜਾਂ ਈਵਨ ਕਿ ਮਾਸਟਰਸ ਵੀ ਕੀਤੀ ਹੈ ਰਾਦਰ ਦੈਨ ਗੋਇੰਗ ਇਨ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ, ਜਿਹਦੇ ਵਿੱਚ ਕੀ 50-50 ਚਾਂਸਿਸ ਹੁੰਦੇ ਨੇ ਤੁਹਾਡੇ ਵੀਜ਼ਾ ਦੇ, ਤੇ ਤੁਸੀਂ ਆਪਣੀ ਸਟਰੀਮ ਵਿੱਚ ਫਰਦਰ ਅਪਸਕਿਲ ਕਰਦੇ ਹੋ ਕਿ ਗ੍ਰੈਜੂਏਟ ਡਿਪਲੋਮੇ ਚ ਜਾਂਦੇ ਹੋ ਤੇ ਉਹਦੇ ਵਿੱਚ ਚਾਂਸਿਸ ਤੁਹਾਡੇ ਵੀਜ਼ਾ ਦੇ ਬਹੁਤ ਵੱਧ ਜਾਂਦੇ ਨੇ ਸਟੂਡੈਂਟ ਵੀਜ਼ਾ ਦੇ ਵਿੱਚ
ਜੀ।
ਤੁਸੀਂ ਫਰਦਰ ਆਪਣੀ ਕਹਿ ਲਓ ਕਿ ਤਸਮੇਨੀਆ ਦੀ ਰਿਕੁਆਇਰਮੈਂਟ ਵੀ ਮੀਟ ਕਰ ਸਕਦੇ ਹੋ
ਜੀ।
ਭਾਵੇਂ ਆਪਾਂ ਗੱਲ ਕਰਦੇ ਹਾਂ ਕਿ ਰੂਲਸ ਦਿਨ ਬਰ ਦਿਨ ਚੇਂਜ ਹੋਈ ਜਾਂਦੇ, ਪਰ ਉਹ ਚੀਜ਼ ਆਪਣੇ ਹੱਥ ਚ ਨਹੀਂ ਹੈਗੀ, ਆਪਾਂ ਸਟਿਲ ਆਪਾਂ ਪਲੈਨਿੰਗ ਨਾਲ ਚੱਲਣਾ ਹੈ। ਕਿਉਂਕਿ ਮੋਸਟਲੀ ਦੇਖਿਆ ਜਾਂਦਾ ਹੈ ਕਿ ਜਿਹੜੇ ਐਪਲੀਕੈਂਟ ਜਾਂ ਸਟੂਡੈਂਟਸ ਪਲੈਨਿੰਗ ਨਾਲ ਚੱਲਦੇ ਨੇ
ਜੋ
ਅਕਸਰ ਕਹਿ ਲੋ ਕਿ ਵਧੀਆ ਉਹਨਾਂ ਦੇ ਆਊਟਕਮਸ ਨਿਕਲਦੇ ਨੇ, ਪਰ ਜਦੋਂ ਆਪਾਂ ਪਲੈਨਿੰਗ ਨਹੀਂ ਕਰਦੇ ਤੇ ਅਕਸਰ ਫਿਰ ਆਪਾਂ ਨੂੰ ਕਹਿ ਲੋ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਜੀ। ਸੋ ਕਈ ਵਾਰ ਕੀ ਹੁੰਦਾ ਕਿ ਮਿਸਗਾਈਡ ਵੀ ਹੋ ਜਾਂਦੇ ਆ।
ਬਿਲਕੁਲ ਜੀ, ਅਸੀਂ ਬਹੁਤ ਸਾਰੇ ਕੇਸਿਸ ਸਾਡੇ ਦੇਖਣ ਚ ਆਉਂਦੇ ਨੇ, ਤੇ ਇਹ ਵੀ ਮੈਂ ਆਪਣੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਾਂਗੀ ਵੀ ਪਲੀਜ਼ ਜਦੋਂ ਤੁਸੀਂ ਕਿਸੇ ਮਾਈਗ੍ਰੇਸ਼ਨ ਏਜੰਟ ਜਾਂ ਕਿਸੇ ਕੋਲ ਵੀ ਜਾਂਦੇ ਹੋ ਜਿਹਦੇ ਤੋਂ ਤੁਸੀਂ ਆਪਣਾ ਵੀਜ਼ਾ ਪਵਾਉਣਾ ਹੈ, ਕਿਉਂਕਿ ਸਾਡੇ ਦੇਖਣ ਵਿੱਚ ਇਹੋ ਜਿਹੇ ਬਹੁਤ ਕੇਸਿਸ ਆਉਂਦੇ ਆ ਅਨਰਜਿਸਟਰਡ ਮਾਈਗ੍ਰੇਸ਼ਨ ਏਜੰਟਸ, ਜਿਹੜੇ ਕਿ ਮਾਈਗ੍ਰੇਸ਼ਨ ਏਜੰਟ ਹੋਣ ਦਾ ਦਾਅਵਾ ਕਰਦੇ ਨੇ, ਤੇ ਉਹਨਾਂ ਬਿਲਕੁਲ ਹੀ ਬੱਚੇ ਦਾ ਕਈ ਵਾਰ ਕਹਿ ਲੋ ਕਿ ਫਿਊਚਰ ਰਿਊਨ ਕਰ ਦਿੰਦੇ ਨੇ। ਸੋ ਬੀ ਕੇਅਰਫੁਲ ਜਦੋਂ ਤੁਸੀਂ ਕਿਸੇ ਕੋਲ ਜਾਂਦੇ ਹੋ ਵੀ ਉਹ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹੋਣ, ਕਿਉਂਕਿ ਓਬਵੀਅਸਲੀ ਉਹ ਬਾਉਂਡ ਨੇ
ਜੀ
ਵੀ ਆਪਣੇ ਕੋਡ ਆਫ ਕੰਡਕਟ ਜਿਹੜੇ ਐਥਿਕਸ ਉਹਨਾਂ ਨੂੰ ਮੀਟ ਕਰਨੇ ਪੈਂਦੇ ਆ ਸਾਰੀਆਂ ਰਿਕੁਆਇਰਮੈਂਟਸ
ਜੀ।
ਤੇ ਤੁਸੀਂ ਪਲੀਜ਼ ਇਸ ਪਾਸੇ ਧਿਆਨ ਦਿਓ, ਤੇ ਕਿਸੇ ਮਤਲਬ ਕਹਿ ਲੋ ਕਿ ਇਹੋ ਜੀ ਗਲਤ ਐਡਵਾਈਸ ਦਾ ਸ਼ਿਕਾਰ ਨਾ ਹੋ ਜਾਓ, ਲੇਟਰ ਆਨ ਤੁਹਾਡਾ ਸਾਰਾ ਫਿਊਚਰ ਹੀ ਖਰਾਬ ਹੋ ਜਾਏ
ਜੀ। ਬਿਲਕੁਲ, ਇਹ ਗੱਲ ਤੇ ਮੈਨੂੰ ਲੱਗਦਾ ਬਹੁਤ ਗੌਰ ਕਰਨ ਦੀ ਜ਼ਰੂਰਤ ਹੈ, ਕਿਉਂਕਿ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਵਿਦਿਆਰਥੀ ਪਹਿਲਾਂ ਇਸੇ ਤਰ੍ਹਾਂ ਭਟਕ ਜਾਂਦੇ ਆ ਔਰ ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਖਤਰੇ ਚ ਪੈ ਜਾਂਦਾ ਤੇ ਫਿਰ ਉਹਨਾਂ ਨੂੰ ਜ਼ਰੂਰ ਧੱਕਾ ਲੱਗਦਾ। ਤੇ ਸਾਨੂੰ ਲੱਗਦਾ ਕਿ ਸ਼ੁਰੂ ਤੋਂ ਹੀ ਤੁਹਾਨੂੰ ਇਸ ਤਰ੍ਹਾਂ ਦੀ ਪਲੈਨਿੰਗ ਜਿਹੜੀ ਆ ਕਰਨੀ ਚਾਹੀਦੀ ਆ, ਤੇ ਤਾਂ ਕਿ ਤੁਸੀਂ ਆਪਣਾ ਜਿਹੜਾ ਵੀਜ਼ਾ ਆ ਉਹਨੂੰ ਵਧੀਆ ਤਰ੍ਹਾਂ ਪਲਾਨ ਕਰਕੇ ਆਪਣਾ ਭਵਿੱਖ ਜਿਹੜਾ ਉਹਨੂੰ ਸਿਕਿਉਰ ਕਰ ਸਕੋ। ਸੋ ਰੋਬਿਨ ਹੋਰਾਂ ਦੇ ਲਈ, ਰੋਬਿਨ ਜੀ ਨੇ ਕਾਲ ਕੀਤੀ ਸੀ ਸਾਨੂੰ ਤੇ ਉਹਨਾਂ ਨੇ ਮੈਨੂੰ ਲੱਗਦਾ ਪ੍ਰਭਜੀਤ ਜੀ ਪੁੱਛਿਆ ਸੀਗਾ ਕਿ ਉਹ ਡੈਂਟਲ ਟੈਕਨੀਸ਼ੀਅਨ ਦੀ ਜੀ ਪੜ੍ਹਾਈ ਕਰ ਰਹੇ ਆ ਔਰ ਉਹਨਾਂ ਦੇ ਲਈ ਉਹਨਾਂ ਨੇ ਕਿਹਾ ਸੀਗਾ ਕਿ ਅੱਗੇ ਫਰਦਰ ਕੀ ਚਾਂਸਿਸ ਹੈਗੇ ਆ, ਸੋ ਉਹਨਾਂ ਨੂੰ ਆਪਾਂ ਜ਼ਰੂਰ ਜਵਾਬ ਦੇਈਏ।
ਰੋਬਿਨ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਡੈਂਟਲ ਟੈਕਨੀਸ਼ੀਅਨ ਲਈ ਸਟੇਟ ਸਪੋਂਸਰਸ਼ਿਪ ਦੀਆਂ ਆਪਸ਼ਨਸ ਅਵੇਲੇਬਲ ਨੇ, ਬਟ ਫਰਦਰ ਮੈਨੂੰ ਦੇਖਣਾ ਪਏਗਾ ਕਿ ਤੁਸੀਂ ਕਿਹੜੇ ਰੀਜਨ ਚ ਰਹਿ ਰਹੇ ਹੋ, ਕਿਹੜੀ ਸਟੇਟ ਚ ਰਹਿ ਰਹੇ ਹੋ, ਉਹਦੇ ਹਿਸਾਬ ਨਾਲ ਜੇ ਤੁਸੀਂ ਫਰਦਰ ਕੰਸਲਟ ਕਰਨਾ ਚਾਹੁੰਦੇ ਹੋ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਕੋਲ ਆਫਿਸ ਦਾ ਨੰਬਰ ਹੈ, ਤੁਸੀਂ ਸਾਨੂੰ ਕੰਸਲਟ ਕਰ ਸਕਦੇ ਹੋ, ਬਟ ਤੁਹਾਡੇ ਲਈ ਸਟੇਟ ਸਪੋਂਸਰਸ਼ਿਪ ਦੀਆਂ ਆਪਸ਼ਨਸ ਅਵੇਲੇਬਲ ਨੇ, ਡੈਂਟਲ ਟੈਕਨੀਸ਼ੀਅਨ ਸਟੇਟ ਸਪੋਂਸਰ ਦੀ ਲਿਸਟ ਤੇ ਹੈ
ਜੀ। ਆਪਣੇ ਕੋਲ ਸਮਾਂ ਤਾਂ ਹੁਣ ਬਹੁਤਾ ਨਹੀਂ ਬਚਿਆ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਇੱਕ ਦੋ ਹੋਰ ਮੈਸੇਜਿਸ ਜਿਹੜੇ ਸਾਡੇ ਤੱਕ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਅਸੀਂ ਡਿਸਕਸ ਜ਼ਰੂਰ ਕਰੀਏ। ਤੇ ਸਾਡੇ ਨਾਲ ਅਗਲੇ ਜਿਹੜੇ ਲਿਸਨਰ ਜੁੜੇ ਨੇ ਜੀ ਮੈਲਬਨ ਤੋਂ, ਕਹਿੰਦੇ ਹਾਏ ਮਾਈ ਨੇਮ ਇਜ਼ ਰੋਬਿਨ ਪਾਲ ਸਿੰਘ, ਮਾਈ ਸਿਸਟਰ ਹੈਵ ਡਨ ਹਰ ਬੈਚੁਲਰ ਇਨ ਆਈ ਟੀ ਫਰੋਮ ਇੰਡੀਆ ਐਂਡ ਗੋਟ 7 ਬੈਂਡ, ਆਈ ਵਾਂਟ ਟੂ ਅਪਲਾਈ ਅ ਵਿਜ਼ਟਰ ਵੀਜ਼ਾ ਫਾਰ ਮਾਈ ਸਿਸਟਰ with family mom and dad then apply for student visa in other course when she came here
ਵਿਚ ਇਜ਼ ਈਜ਼ੀਅਰ ਫਾਰ ਪੀ ਆਰ ਸੋਸ਼ਲ ਵਰਕਰ ਉਹਨਾਂ ਨੇ ਮਤਲਬ ਬ੍ਰੈਕਟਿਡ ਕੀਤਾ ਆ ਬਿਕੋਜ਼ ਇਫ ਸ਼ੀ ਵਾਂਟ ਟੂ ਅਪਲਾਈ ਫਰੋਮ ਇੰਡੀਆ ਐਜ਼ ਅ ਸਟੂਡੈਂਟ ਵੀਜ਼ਾ ਦੈਨ ਸ਼ੀ ਹੈਵ ਟੂ ਚੂਜ਼ ਆਈ ਟੀ ਵਟ ਯੂ ਥਿੰਕ ਔਨ ਦੈਟ ਡੂ ਯੂ ਥਿੰਕ ਇਟਸ ਗੁੱਡ ਆਪਸ਼ਨ ਔਰ ਅਦਰ ਦੂਸਰਾ ਕਹਿੰਦੇ ਪੁਆਇੰਟ ਹੈਗਾ ਜੀ ਉਹਨਾਂ ਦਾ ਫਾਰ ਮੀ ਆਈ ਹੈਵ 70 ਪੁਆਇੰਟ ਐਂਡ ਲੋਜ ਈ ਓ ਆਈ ਯੈਸਟਰਡੇ ਇਨ ਨੋਨ ਪ੍ਰੋ ਡਾਟਾ ਸੋ ਕਹਿੰਦੇ ਹਾਊ ਮਚ ਟਾਈਮ ਵਿਲ ਟੇਕ ਫਾਰ ਈ ਓ ਆਈ ਜੀ
ਦੇਖੋ ਜੀ ਪਹਿਲਾਂ ਤੁਹਾਡੇ 70 ਪੁਆਇੰਟਸ ਵਾਲੇ ਸਵਾਲ ਦਾ ਜਵਾਬ ਦੇ ਦਈਏ ਜਿਹੜਾ 70 ਪੁਆਇੰਟਸ ਦੇ ਨਾਨ ਪ੍ਰੋਰਾਟਾ ਆਕੂਪੇਸ਼ਨਸ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ 5 to 6 ਮਹੀਨੇ ਲੱਗ ਸਕਦੇ ਨੇ ਬਟ ਅਗੇਨ ਕਿਉਂਕਿ ਡਿਪਾਰਟਮੈਂਟ ਇਸ ਟਾਈਮ ਤੇ ਇਨਫ ਇਨਵੀਟੇਸ਼ਨ ਨਹੀਂ ਦੇ ਰਿਹਾ ਪਰ ਜੇ 1 July ਤੋਂ ਥੋੜਾ ਜਿਹਾ ਆਪਣਾ ਇਨਵੀਟੇਸ਼ਨ ਵਾਲਾ ਹੱਥ ਖੁੱਲਾ ਕਰ ਦਿੰਦੇ ਨੇ ਤੇ ਇਨਵੀਟੇਸ਼ਨ ਥੋੜੇ ਜ਼ਿਆਦਾ ਦੇਣ ਲੱਗ ਜਾਂਦੇ ਨੇ ਤਾਂ ਤੁਹਾਨੂੰ ਹੋ ਸਕਦਾ ਕਿ ਇਨਵੀਟੇਸ਼ਨ ਜਲਦੀ ਵੀ ਆ ਸਕਦਾ ਹੈ ਤੇ ਰਹੀ ਤੁਹਾਡੇ ਸਿਸਟਰ ਦੀ ਗੱਲ ਸਿਸਟਰ ਦੇਖੋ ਮਾਸਟਰ ਆਫ ਸੋਸ਼ਲ ਵਰਕ ਵਿੱਚ ਪਹਿਲਾਂ ਐਡਮਿਸ਼ਨ ਦੇਣ ਲਈ ਜਿਹੜੇ ਕਾਲਜਿਸ ਜਾਂ ਯੂਨੀਵਰਸਿਟੀਜ਼ ਨੇ ਤੁਹਾਡਾ ਸਿਸਟਰ ਦਾ ਬੈਕਗ੍ਰਾਉਂਡ ਦੇਖਣਗੇ ਤੇ ਮੋਸਟ ਪ੍ਰੋਬੇਬਲੀ ਉਹਨਾਂ ਨੂੰ ਐਡਮਿਸ਼ਨ ਮਿਲਣੀ ਹੀ ਬੜੀ ਮੁਸ਼ਕਿਲ ਹੋ ਜਾਣੀ ਆ ਤੇ ਰਹੀ ਗੱਲ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਸੋਸ਼ਲ ਵਰਕ ਚ ਜਿਵੇਂ ਮੈਂ ਕਿਹਾ ਕਿ ਜੇ ਐਡਮਿਸ਼ਨ ਨਹੀਂ ਮਿਲੀ ਤਾਂ ਸਟੂਡੈਂਟ ਵੀਜ਼ਾ ਵੀ ਅੱਗੇ ਮੁਸ਼ਕਿਲ ਹੋ ਜਾਏਗਾ ਸੋਸ਼ਲ ਵਰਕ ਵਿੱਚ ਤੇ ਤੁਹਾਡੇ ਸਿਸਟਰ ਨੂੰ ਮੋਸਟ ਪ੍ਰੋਬੇਬਲੀ ਆਈ ਟੀ ਨਾਲ ਹੀ ਸਟਿੱਕ ਕਰਨਾ ਪਏਗਾ ਮਾਸਟਰਸ ਨਾਲ ਜੇ ਉਹਨਾਂ ਨੇ ਅੱਗੇ ਸਟੂਡੈਂਟ ਵੀਜ਼ਾ ਪਾਉਣਾ ਹੈ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਥੋੜੀ ਜਿਹੀ ਇੱਥੇ ਦੱਸਾਂਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ 7E ਚ ਆ ਗਏ ਨੇ ਤੇ ਬੈਚਲਰ ਤੋਂ ਬਾਅਦ ਜੇ ਉਹ 2 ਦਾ ਐਕਸਪੀਰੀਅੰਸ ਇੰਡੀਆ ਵਿੱਚ ਉਹਨਾਂ ਕੋਲ ਹੋਵੇ ਤਾਂ ਉਹ ਸਕਿੱਲ ਅਸੈਸਮੈਂਟ ਕਰਕੇ ਸਿੱਧੀ PR ਦਾ ਵੀ ਆਪਾਂ ਹੱਲ ਕਰ ਸਕਦੇ ਹਾਂ
ਜੀ ਸੋ ਰੋਬਿਨ ਜੀ ਰੋਬਿਨਪਾਲ ਜੀ ਮੈਨੂੰ ਲੱਗਦਾ ਤੁਹਾਡਾ ਵੀ ਜਿਹੜਾ ਸਵਾਲ ਦਾ ਜਵਾਬ ਆ ਤੁਹਾਨੂੰ ਮਿਲ ਗਿਆ ਹੋਣਾ ਤੇ ਅੱਗੇ ਮਨੀ ਸ਼ਾਮਲ ਹੋਏ ਨੇ ਸਿਡਨੀ ਤੋਂ ਇਹਨਾਂ ਨੇ ਪੋਡਕਾਸਟ ਦੀ ਮੰਗ ਕੀਤੀ ਹੈ ਬਿਲਕੁਲ ਜੀ ਪੋਡਕਾਸਟ ਅਸੀਂ ਪ੍ਰੋਗਰਾਮ ਤੋਂ ਬਾਅਦ ਅਪਲੋਡ ਕਰ ਦਿਆਂਗੇ ਔਰ ਤੁਸੀਂ ਪੋਡਕਾਸਟ ਦੇ ਵਿੱਚ ਵੀ ਜਿਹੜੀ ਜ਼ਰੂਰੀ ਜਾਣਕਾਰੀ ਆ ਉਹ ਲੈ ਸਕੋਗੇ ਤੇ ਸਮਾਂ ਹੁਣ ਸਾਡੇ ਕੋਲ ਸਿਰਫ 3 ਮਿੰਟ ਦਾ ਬਚਿਆ ਔਰ ਪ੍ਰਭਜੀਤ ਜੀ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਐਜੂਕੇਸ਼ਨ ਸਰਵਿਸਿਜ਼ ਵੀ ਮੁਹੱਈਆ ਕਰਾਉਂਦੇ ਹੋ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਬਹੁਤ ਅੱਛੀਆਂ ਡੀਲਸ ਤੁਸੀਂ ਦੇ ਰਹੇ ਹੋ ਅਸੀਂ ਇੱਕ ਵਾਰ ਫੇਰ ਚਾਹਾਂਗੇ ਕਿ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਸ ਬਾਬਤ ਜਿਹੜੀ ਸਾਂਝ ਆ ਜ਼ਰੂਰ ਪਾਓ ਤਾਂ ਕਿ ਸਾਡੇ ਜਿਹੜੇ ਸਰੋਤੇ ਆ ਉਹ ਫਾਇਦਾ ਲੈ ਸਕਣ ਜੇਕਰ ਕੋਈ ਸਪੈਸ਼ਲ ਡੀਲਸ ਜਿਹੜੀਆਂ ਉਹ ਐਜੂਕੇਸ਼ਨ ਸਰਵਿਸਿਜ਼ ਤੇ ਮਿਲ ਰਹੀਆਂ ਨੇ
ਬਿਲਕੁਲ ਜੀ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਜੇ ਤੁਸੀਂ ਤਸਮੇਨੀਆ ਜਾਂ ਕੈਨੇਡਾ ਜਾਣਾ ਚਾਹੁੰਦੇ ਹੋ ਤੇ ਤੁਸੀਂ ਫਰਦਰ ਸਟੂਡੈਂਟ ਵੀਜ਼ਾ ਜਾਂ ਫਿਰ ਕੱਲੀ ਜੇ ਤੁਸੀਂ ਕੱਲੀ ਕਹਿ ਲਓ ਕਿ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕੱਲਾ ਕੋਰਸ ਵੀ ਕਰਨਾ ਚਾਹੁੰਦੇ ਹੋ ਤਾਂ ਜਿਹੜੀਆਂ ਇਹ ਆਪਸ਼ਨਸ ਨੇ ਬਹੁਤ ਅੱਛੀਆਂ ਨੇ ਇੱਕ ਤਾਂ ਹੈ ਗ੍ਰੈਜੂਏਟ ਡਿਪਲੋਮਾ
ਜੀ
ਇਹਦੀ ਕੋਸਟ ਹੈ 9999
ਜੀ
ਤੇ ਇੱਕ ਦੂਸਰੀ ਆਪਸ਼ਨ ਹੈ ਤਸਮੇਨੀਆ ਦੇ ਡਿਪਲੋਮੇ ਲਈ 4950
ਜੀ
ਅਸੀਂ ਪ੍ਰਮੋਸ਼ਨਲ ਪ੍ਰਾਈਸ ਆਲਰੇਡੀ ਆਪਣੇ ਫੇਸਬੁੱਕ ਪੇਜ ਤੇ ਵੀ ਪਾਇਆ ਹੋਇਆ ਹੈ ਤੇ ਇੱਕ ਹੋਰ ਆਪਸ਼ਨ ਤੁਹਾਡੇ ਲਈ ਹੈ ਕੈਨਬਰਾ ਲਈ ਡਿਪਲੋਮੇ ਦੇ ਲਈ $7,000 ਜਿਹੜੀ ਕਿ ਪੂਰੇ 1 ਦੇ ਕੋਰਸ ਦੀ ਫੀਸ ਹੈ ਇਹ
ਜੀ
ਸੋ ਬਹੁਤ ਹੀ ਅੱਛੀ ਪ੍ਰਾਈਸ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਓਬਵੀਅਸਲੀ ਜੇ ਤੁਸੀਂ ਉੱਥੇ 1 ਦਾ ਕੋਰਸ ਕਰਦੇ ਹੋ ਤਾਂ ਤੁਹਾਡੇ ਅੱਗੇ ਫਿਊਚਰ ਆਪਸ਼ਨਸ ਖੁੱਲਦੀਆਂ ਨੇ ਤੇ ਤੁਸੀਂ ਇਹਦੇ ਬਾਰੇ ਸੋਚ ਸਕਦੇ ਹੋ ਕਿ ਜੇ ਤੁਸੀਂ ਇਹਦੇ ਵਿੱਚ ਜਾਣਾ ਚਾਹੁੰਦੇ ਹੋ
ਜੀ ਸਾਡੇ ਕੋਲ ਇੱਕ ਹੋਰ ਸਵਾਲ ਜਿਹੜਾ ਜੀ ਉਹ ਆ ਰਿਹਾ ਫਾਰਮਾਸਿਸਟ ਦੇ ਲਈ ਜੇਕਰ ਪੜ੍ਹਾਈ ਦੇ ਲਈ ਇੱਥੇ ਕੋਈ ਆਉਣਾ ਚਾਹੁੰਦਾ ਹੈ ਤਾਂ ਉਹਦੇ ਲਈ ਕੀ ਆਪਸ਼ਨਸ ਨੇ ਅੱਗੇ
ਦੇਖੋ ਜੇ ਕਿਸੇ ਨੇ ਬੈਚਲਰ ਆਫ ਫਾਰਮੇਸੀ ਕੀਤੀ ਹੈ ਤਾਂ ਓਬਵੀਅਸਲੀ ਨੈਕਸਟ ਆਪਸ਼ਨ ਆਪਣੀ ਮਾਸਟਰਸ ਹੀ ਬਣਦੀ ਹੈ
ਜੀ
ਤੇ ਜਾਂ ਫਿਰ ਆਪਾਂ ਮਾਸਟਰ ਆਫ ਪਬਲਿਕ ਹੈਲਥ ਵਿੱਚ ਵੀ ਜਾ ਸਕਦੇ ਹਾਂ
ਜੀ
ਬਟ ਅਗੇਨ ਜਿਹੜੀ PR ਹੋਏਗੀ ਉਹ ਤੁਹਾਡੀ ਬੈਚਲਰ ਦੇ ਸਿਰ ਤੇ ਹੋਏਗੀ ਜੇ ਤੁਸੀਂ ਪਬਲਿਕ ਹੈਲਥ ਵਿੱਚ ਜਾ ਰਹੇ ਹੋ
ਸੋ ਪ੍ਰਭਜੀਤ ਜੀ ਜੇ ਬੈਚਲਰ ਦੇ ਵਿੱਚ ਕੋਈ ਆ ਰਿਹਾ ਇੱਥੇ ਜਾਣਾ ਚਾਹੁੰਦਾ ਆ ਤਾਂ ਉਹਦੇ ਲਈ ਕੀ ਆਪਸ਼ਨਸ ਨੇ ਅੱਗੇ
ਬਿਲਕੁਲ ਜੀ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਉਹਨਾਂ ਦੀ ਜਿਹੜੀਆਂ ਬੈਕਗ੍ਰਾਉਂਡ ਦੇਖਣਾ ਪਏਗਾ ਕਿ ਸਟੱਡੀ ਕਿਸ ਸਟ੍ਰੀਮ ਚ ਸੀਗੀ ਬੈਂਡਸ ਕਿੰਨੇ ਨੇ ਇਹ ਸਾਰੀਆਂ ਆਪਸ਼ਨਸ ਆਪਾਂ ਦੇਖ ਕੇ ਫੇਰ ਹੀ ਦੱਸ ਸਕਦੇ ਹਾਂ ਕਿ ਉਹਨਾਂ ਦੀਆਂ ਬੈਚਲਰ ਆਫ ਫਾਰਮੇਸੀ ਵਿੱਚ ਵੈਸੇ ਮੈਂ ਤੁਹਾਨੂੰ ਦੱਸਾਂ ਫਾਰਮੇਸੀ ਦੇ ਕੋਰਸ ਇੱਥੇ ਬਹੁਤ ਮਹਿੰਗੇ ਨੇ
ਜੀ
ਹਾਂਜੀ ਜਿਹੜੀ ਮਾਸਟਰਸ ਲੈਵਲ ਦੀ ਸਟੱਡੀ ਜੇ ਸਮੈਸਟਰ ਦੀ ਫੀਸ ਨੀਅਰਲੀ ਮੈਂ ਲਾਸਟ ਟਾਈਮ ਕਿਸੇ ਬੱਚੇ ਲਈ ਚੈੱਕ ਕੀਤਾ ਸੀਗਾ ਤੇ ਨੀਅਰਲੀ $40,000 ਪਰ ਸਮੈਸਟਰ ਸੀਗੀ ਤੇ ਬਟ ਆਪਾਂ ਦੇਖਣਾ ਪਏਗਾ ਕਿ ਬੈਚਲਰ ਦੀ ਆਪਸ਼ਨਸ ਉਹਨਾਂ ਲਈ ਕੀ ਹੋਣਗੇ
ਜੇ
ਕਿਸੇ ਦੀ ਪਰਟੀਕੁਲਰ ਰਿਕੁਆਇਰਮੈਂਟ ਹੈ ਸਾਨੂੰ ਕੰਟੈਕਟ ਕਰ ਸਕਦੇ ਨੇ ਜੀ ਆਫਿਸ ਵਿੱਚ
ਜੀ ਬਿਲਕੁਲ ਤੁਸੀਂ ਸਿੱਧਾ ਪ੍ਰਭਜੀਤ ਜੀ ਨੂੰ ਫੋਨ ਕਰ ਸਕਦੇ ਹੋ ਜਿਵੇਂ ਕਿ ਅਸੀਂ ਇਹਨਾਂ ਦਾ ਨੰਬਰ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਰਹੇ ਹਾਂ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ 03-9077-3310 ਸੋ ਇਸ ਨੰਬਰ ਤੇ ਤੁਸੀਂ ਪਰਸਨਲੀ ਫੋਨ ਕਰਕੇ ਵੀ ਇਸ ਬਾਬਤ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਅੱਗੇ ਸਾਡੇ ਨਾਲ ਜਾਂਦੇ ਜਾਂਦੇ ਲਿਸਨਰ ਜੁੜੇ ਨੇ ਜੀ ਗੁਰਵਿੰਦਰ ਸਿੰਘ ਕਹਿੰਦੇ ਹੈਲੋ ਮੈਡਮ ਜੀ, ਆਈ ਐਮ ਗੁਰਵਿੰਦਰ ਸਿੰਘ, ਵੀ ਆਰ ਪਲੈਨਿੰਗ ਟੂ ਮੂਵ ਇਨ ਕੈਨਬਰਾ, ਇਜ਼ ਦੈਟ ਆਪਸ਼ਨ ਇਜ਼ ਗੁੱਡ ਔਰ ਨਾਟ, ਕੈਨ ਯੂ ਪਲੀਜ਼ ਐਕਸਪਲੇਨ ਅਬਾਊਟ ਕੈਨਬਰਾ 190 ਵੀਜ਼ਾ?
ਬਿਲਕੁਲ ਗੁਰਵਿੰਦਰ ਜੀ, ਦੇਖੋ ਜੇ ਤੁਸੀਂ ਕੈਨਬਰਾ ਮੂਵ ਹੋਣ ਦਾ ਸੋਚ ਰਹੇ ਹੋ, ਇਟਸ ਅ ਵੈਰੀ ਗੁੱਡ ਆਪਸ਼ਨ। ਕੈਨਬਰਾ ਵਿੱਚ 190 ਵੀਜ਼ਾ ਦੀ ਆਪਸ਼ਨ ਅਵੇਲੇਬਲ ਹੈ ਸਿਰਫ, ਤੇ ਜੇ ਤੁਸੀਂ ਕੋਰਸ, ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਵੀ ਦੱਸਿਆ ਕਿ ਜੇ ਉੱਥੇ ਕੋਈ ਕੋਰਸ ਕਰਨਾ ਚਾਹੁੰਦੇ ਹੋ, ਸਾਡੇ ਕੋਲ ਡਿਪਲੋਮਾ ਦੀ ਆਪਸ਼ਨ ਹੈ $7,000 ਵਿੱਚ ਪੂਰੇ ਇੱਕ ਸਾਲ ਦਾ ਕੋਰਸ ਦੀ ਜਿਹੜੀ ਫੀਸ ਹੈ। ਤੇ ਫਰਦਰ ਜੇ ਤੁਸੀਂ ਕੈਨਬਰਾ ਦੇ ਵਿੱਚ ਪੀ ਆਰ ਲੈਣੀ ਹੈ 190 ਦੇ ਬੇਸਿਸ ਤੇ, ਸਕਿੱਲ ਅਸੈਸਮੈਂਟ ਤਾਂ ਹੋਣੀ ਜ਼ਰੂਰੀ ਹੈ, ਤੇ ਜੇ ਸਕਿੱਲ ਅਸੈਸਮੈਂਟ ਹੈ, 1 ਈਅਰ ਦੀ ਸਟੱਡੀ ਹੈ, 12 ਮੰਥਸ ਮਿਨੀਮਮ ਉੱਥੇ ਰਹਿਣ ਦੀ ਰਿਕੁਆਇਰਮੈਂਟ ਹੈ, ਉਸ ਤੋਂ ਬਾਅਦ ਹੀ ਤੁਸੀਂ ਉੱਥੇ ਨੋਮੀਨੇਸ਼ਨ ਲਈ ਐਲੀਜੀਬਲ ਹੁੰਦੇ ਹੋ। ਤੇ 1 ਈਅਰ ਦੀ ਸਟੱਡੀ ਤੇ ਆਪਣੀ ਕਹਿ ਲਓ ਕਿ ਕਿਸੇ ਵੀ ਸਕਿੱਲ ਲੈਵਲ 1, 2, 3, 4 ਦੇ ਵਿੱਚ ਤੁਸੀਂ ਆਪਣੀ ਜੋਬ ਕਰਦੇ ਹੋ, ਤਾਂ ਤੁਸੀਂ ਉੱਥੇ 190 ਦੀ ਨੋਮੀਨੇਸ਼ਨ ਐਲੀਜੀਬਲ ਹੋ ਜਾਂਦੇ ਹੋ। ਇਸ ਬਾਰੇ ਅਸੀਂ ਨਾ ਗੁਰਵਿੰਦਰ ਜੀ ਵੀਡੀਓਜ਼ ਪਾਈਆਂ ਹੋਈਆਂ ਨੇ ਕੈਨਬਰਾ ਤੇ ਤਸਮੀਨੀਆਂ ਲਈ, ਤੁਸੀਂ ਉਹ ਵੀ ਦੇਖ ਸਕਦੇ ਹੋ, ਜੇ ਤੁਹਾਡੇ ਉਹਦੇ ਸਾਰੇ ਕਹਿ ਲਓ ਕਿ ਡਿਟੇਲ ਵਿੱਚ ਤੁਹਾਨੂੰ ਆਪਣੇ ਆਨਸਰਸ ਮਿਲ ਜਾਣਗੇ, ਜੇ ਤੁਸੀਂ ਸਾਡੇ ਵੀਡੀਓਜ਼ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਦੇਖੋਗੇ।
ਜੀ ਬਿਲਕੁਲ, ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਸ ਦਾ ਫੇਸਬੁੱਕ ਪੇਜ ਤੁਸੀਂ ਜ਼ਰੂਰ ਫਾਲੋ ਕਰੋ। ਜਾਂਦੇ ਜਾਂਦੇ ਇੱਕ ਕਾਲ ਲਵਾਂਗੇ, ਸਮਾਂ ਜਿਹੜਾ ਸਾਡੇ ਤੋਂ ਸਮਾਪਤ ਹੈ ਇਸ ਵੇਲੇ, ਪਰ ਕਾਲਰ ਲਾਸਟ ਦੇ ਵਿੱਚ ਜੁੜ ਰਹੇ ਨੇ, ਅਸੀਂ ਸ਼ਾਮਿਲ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਚ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ, ਸਵਾਗਤ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ?
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਰਬਜੀਤ ਹੈ, ਤੇ ਪ੍ਰਭਜੀਤ ਦੀਦੀ ਨੂੰ ਵੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਤੇ ਸਰਬਜੀਤ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਮੇਰਾ ਅੱਜ ਦਾ ਕੁਐਸਚਨ ਇਹ ਹੈ ਕਿ ਜੇ ਅਸੀਂ ਜੇ ਅਸੀਂ 489 ਵੀਜ਼ੇ ਤੇ ਹਾਂ ਨਾ, ਤੇ ਆਫਟਰ 2 ਈਅਰਸ ਜਦੋਂ ਅਸੀਂ 887 ਵੀਜ਼ਾ ਅਪਲਾਈ ਕਰਨਾ ਆ, ਤੇ ਉਹਦੇ ਵਿੱਚ ਕੀ ਜੇ ਤੁਹਾਡਾ ਡਿਊਰਿੰਗ ਵਾਈਲ ਯੂ ਇਨ ਆਸਟ੍ਰੇਲੀਆ, ਤੇ ਜਦੋਂ ਜਿੰਨਾ ਚਿਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ, ਤੇ ਜੇ ਤੁਹਾਡਾ ਕੋਈ ਵੀਜ਼ਾ ਕੈਂਸਲ ਹੋਇਆ ਜਾਂ ਰਿਫਿਊਜ਼ ਹੋਇਆ, ਕੀ ਉਹ ਬੰਦਾ ਫਿਰ ਅਪਲਾਈ ਨਹੀਂ ਕਰ ਸਕਦਾ 887 ਵੀਜ਼ਾ?
ਨਹੀਂ, ਤੁਸੀਂ ਕਹਿ ਰਹੇ ਹੋ ਕਿ 489 ਤੇ ਹੋ?
ਹਾਂਜੀ,
489
ਹਾਂਜੀ, ਅੱਛਾ 489 ਵੀਜ਼ਾ ਜਦੋਂ ਤੇ ਬੰਦਾ ਰਹਿ ਕੇ ਉਸ ਤੋਂ ਬਾਅਦ ਵਿੱਚ 887 ਵੀਜ਼ਾ ਅਪਲਾਈ ਕਰਦਾ ਆ, ਤੇ ਉਹਦੇ ਵਿੱਚ ਜਿਹੜੀ ਵੀ ਰਿਕੁਆਇਰਮੈਂਟ ਇਹ ਆ ਕਿ ਤੁਹਾਨੂੰ ਹੈਲਥ ਅਸੈਸਮੈਂਟ ਹੋਣੀ ਚਾਹੀਦੀ ਹੈ ਤੁਹਾਡੀ, ਤੇ ਤੁਹਾਡੇ ਜੋ ਪੁਲਿਸ ਕਲੇਮਸ ਹੋਣੀ ਚਾਹੀਦੀ ਆ। ਤੇ ਇੱਕ ਮੈਂ ਆਪਸ਼ਨ ਪੜ੍ਹੀ ਉਹਦੇ ਵਿੱਚ ਵੈਬਸਾਈਟ ਤੇ ਕਿ ਉਹਨਾਂ ਨੇ ਲਿਖਿਆ ਕਿ ਜੇ ਤੁਹਾਡਾ ਵੀਜ਼ਾ ਮਤਲਬ ਵਾਈਲ ਯੂ ਆਰ ਇਨ ਆਸਟ੍ਰੇਲੀਆ, ਤੇ ਤੁਹਾਡਾ ਉਹ ਮਤਲਬ ਜਿੱਦਾਂ 5-6 ਸਾਲ ਤੇ ਤੁਸੀਂ ਜੇ ਆਸਟ੍ਰੇਲੀਆ ਵਿੱਚ ਰਹਿ ਰਹੇ ਆ, ਤੇ ਉਹਦੇ ਵਿੱਚ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋਇਆ ਕੋਈ ਵੀ ਕਿਸੇ ਤਰ੍ਹਾਂ ਦਾ, ਫਿਰ ਤੁਸੀਂ ਐਲੀਜੀਬਲ ਨਹੀਂ ਹੈਗਾ 887
ਦੇ ਵਿੱਚ। ਨਹੀਂ ਜੀ, ਨਹੀਂ, ਇਹੋ ਜਿਹਾ ਕੁਛ ਨਹੀਂ ਹੈ। ਤੁਸੀਂ ਕਰੰਟ 489 ਵੀਜ਼ਾ ਹੋਲਡਰ ਹੋ ਤਾਂ ਤੁਸੀਂ 887 ਅਪਲਾਈ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈਗੀ।
ਅੱਛਾ, ਮਤਲਬ ਇਹ ਕੋਈ ਕੰਡੀਸ਼ਨ ਹੈ ਨਹੀਂ ਕਿ ਜੇ ਤੁਹਾਡਾ ਵੀਜ਼ਾ ਕੋਈ ਰਿਫਿਊਜ਼ ਹੋਇਆ ਜਾਂ ਕੈਂਸਲ ਹੋਇਆ ਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੋ?
ਜਦੋਂ
ਅਸੀਂ 2 ਸਾਲ ਬਾਅਦ ਅਪਲਾਈ ਕਰਨਾ 887, ਓਹਦੇ ਵਿੱਚ ਕੋਈ ਕੰਡੀਸ਼ਨ ਤਾਂ ਨਹੀਂ ਹੈ ਕਿ ਜੇ ਤੁਹਾਡਾ ਕੋਈ ਵੀ ਚਾਹੇ ਆਰ ਐਸ ਐਮ ਐਸ ਜਾਂ ਰਿਫਿਊਜ਼ ਹੋਇਆ ਜਾਂ 4587 ਕੋਈ ਵੀ ਰਿਫਿਊਜ਼ ਹੋਇਆ ਤੇ ਤੁਸੀਂ ਅਪਲਾਈ ਨਹੀਂ ਕਰ ਸਕਦੇ?
ਨਹੀਂ ਨਹੀਂ ਜੀ, ਇਹੋ ਜਿਹਾ ਕੁਛ ਨਹੀਂ ਹੈਗਾ ਜੀ, ਤੁਸੀਂ ਕਰ ਸਕਦੇ ਹੋ ਅਪਲਾਈ ਜੇ ਤੁਸੀਂ 489 ਤੁਹਾਡੇ ਕੋਲ ਹੈਗਾ ਵਾ।
ਅੱਛਾ ਜੀ, ਅੱਛਾ ਜੀ, ਬਸ ਥੈਂਕ ਯੂ ਜੀ, ਥੈਂਕ ਯੂ, ਇਹੀ ਸੀ ਲਾਸਟ ਕੁਐਸਚਨ, ਥੈਂਕ ਯੂ।
ਠੀਕ ਹੈ ਜੀ, ਠੀਕ ਹੈ, ਓਕੇ ਸਰ,
ਧੰਨਵਾਦ ਸਰਬਜੀਤ ਜੀ। ਜੀ ਦੋਸਤੋ, ਸਾਡੇ ਕੋਲ ਸਮਾਂ ਜਿਹੜਾ ਜੀ ਉਹ ਸਮਾਪਤ ਹੋ ਗਿਆ ਪ੍ਰੋਗਰਾਮ ਦਾ, ਪਰ ਹਰ ਮੰਗਲਵਾਰ ਜਿਹੜਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਹਾਡੇ ਲਈ ਅਸੀਂ ਲੈ ਕੇ ਆਇਆ ਕਰਾਂਗੇ, ਹਰਮਨ ਰੇਡੀਓ ਤੇ ਤੁਸੀਂ ਸੁਣੋਗੇ ਸਾਨੂੰ ਹਰ ਮੰਗਲਵਾਰ। ਤੁਹਾਡੇ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਕੋਈ ਸਵਾਲ ਹੈ, ਅਸੀਂ ਟੌਪਿਕ ਜਿਹੜਾ ਜੀ ਉਹ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਦਿਆ ਕਰਾਂਗੇ, ਸੋ ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਇਸੇ ਤਰ੍ਹਾਂ ਲੈਂਦੇ ਰਹਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਾਰਿਆਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਅਸੀਂ ਮਾਣੀ ਹੈ, ਔਰ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਹੈ ਉਹ ਜ਼ਰੂਰ ਤੁਹਾਨੂੰ ਮਿਲੇ ਹੋਣਗੇ, ਇਸ ਗੱਲ ਦੀ ਅਸੀਂ ਆਸ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਤੋਂ ਪ੍ਰਭਜੀਤ ਕੌਰ ਜੀ ਜਿਹੜੇ ਸਾਡੇ ਨਾਲ ਇਸ ਪੂਰੇ ਘੰਟੇ ਦੌਰਾਨ ਤੁਹਾਡੇ ਸਵਾਲਾਂ ਦੇ ਜਵਾਬ ਜਿਨ੍ਹਾਂ ਨੇ ਦਿੱਤੇ ਔਰ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਆ, ਤੁਹਾਡਾ ਵੀ ਪ੍ਰਭਜੀਤ ਜੀ ਬਹੁਤ ਬਹੁਤ ਧੰਨਵਾਦ। ਅਗਲੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਕਿਸੇ ਹੋਰ ਟੌਪਿਕ ਦੇ ਉੱਤੇ ਅਸੀਂ
ਵੀਜ਼ਿਆਂ ਸੰਬੰਧੀ ਜਿਹੜੀ ਜਾਣਕਾਰੀ ਆ ਉਹ ਆਪਣੇ ਸਰੋਤਿਆਂ ਤੱਕ ਪਹੁੰਚਾਵਾਂਗੇ। ਜਾਂਦੇ ਜਾਂਦੇ ਸਰੋਤਿਆਂ ਦੇ ਲਈ ਕੋਈ ਸੁਨੇਹਾ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਹਾਂਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਭੈਣ ਜੀ। ਮੈਂ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਹਰੇਕ ਮੰਗਲਵਾਰ ਤੁਹਾਡੇ ਰੂਬਰੂ ਹੋਵਾਂਗੇ ਤੇ ਤੁਸੀਂ ਆਪਣੇ ਕਹਿ ਲਓ ਕਿ ਸਵਾਲ ਜਵਾਬ ਜੋ ਵੀ ਹੈ ਤੁਹਾਡੇ ਤੁਸੀਂ ਲਾਈਵ ਆ ਕੇ ਤੁਸੀਂ ਪੁੱਛ ਸਕਦੇ ਹੋ। ਤੇ ਤੁਸੀਂ ਜਿਵੇਂ ਕਿ ਅਸੀਂ ਫਰਦਰ ਤੁਹਾਨੂੰ ਦੱਸਿਆ ਸੀਗਾ ਤੁਹਾਡੀਆਂ ਆਪਸ਼ਨ 485-500 ਉਹ ਤੁਸੀਂ ਕਹਿ ਲਓ ਕਿ ਫਰਦਰ ਐਕਸਪਲੋਰ ਕਰ ਸਕਦੇ ਹੋ। ਜੇ ਤੁਹਾਡੇ ਕੋਈ ਕੁਐਸਚਨ ਅਨਆਨਸਰਡ ਰਹਿ ਗਏ ਹੋਣ ਤਾਂ ਤੁਸੀਂ ਸਾਡੇ ਆਫਿਸ ਨੰਬਰ ਤੇ ਕਾਲ ਕਰਕੇ ਕੰਟੈਕਟ ਕਰ ਸਕਦੇ ਹੋ। ਤੇ ਨੈਕਸਟ ਵੀਕ ਤੋਂ ਅਸੀਂ ਤੁਹਾਡੇ ਲਈ ਈਮੇਲ ਵੀ ਪਾ ਦਾਂਗੇ ਫੇਸਬੁੱਕ ਪੇਜ ਤੇ ਭੈਣ ਜੀ ਉਹਨਾਂ ਦੇ ਤੇ ਆਪਣੇ ਫੇਸਬੁੱਕ ਪੇਜ ਤੇ ਵੀ, ਤਾਂ ਕਿ ਤੁਸੀਂ ਜਿਹੜੇ ਕਾਲਰਸ ਨੇ ਸਾਨੂੰ ਕਾਲ ਕੀਤੀ ਸੀਗੀ ਸ਼ੋਅ ਦੇ ਦੌਰਾਨ ਜੇ ਉਹਨਾਂ ਦਾ ਕੋਈ ਕੁਐਸਚਨ ਰਹਿ ਗਿਆ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ ਲੇਟਰ ਆਨ।
ਜੀ ਬਿਲਕੁਲ ਦੋਸਤੋ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁਆਇਨ ਇਨ ਕਰਨਾ। ਅਗਲੇ ਮੰਗਲਵਾਰ ਅਸੀਂ ਫੇਰ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਲਵਾਂਗੇ ਪ੍ਰਭਜੀਤ ਕੌਰ ਜੀ ਦੀਆਂ। ਔਰ ਤੁਸੀਂ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ, 03900777310। ਇਸ ਨੰਬਰ ਤੇ ਤੁਸੀਂ ਜਿਹੜੇ ਆਪਣੇ ਸਵਾਲਾਂ ਦੀ ਜਿਹੜੀ ਡਿਟੇਲ ਹੈ ਜੇਕਰ ਤੁਸੀਂ ਲੈਣਾ ਚਾਹੋ ਤਾਂ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਤੁਸੀਂ ਲੈ ਸਕਦੇ ਹੋ। ਔਰ ਜਿਹੜੇ ਕੋਰਸਿਸ ਉਹਨਾਂ ਨੇ ਦੱਸੇ ਆ ਜੀ ਉਹਨਾਂ ਦੀ ਵੀ ਬਹੁਤ ਅੱਛੀ ਡੀਲ ਹੈ। ਔਰ ਤੁਸੀਂ ਜੇਕਰ ਐਜੂਕੇਸ਼ਨ ਸਰਵਿਸਿਜ਼ ਦੇ ਵਿੱਚ ਕੋਈ ਸੇਵਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਵੀਜ਼ਾ ਏਡ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਦਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਵੀ ਫਾਲੋ ਕਰ ਸਕਦੇ ਹੋ। ਸੋ ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਪ੍ਰਭਜੀਤ ਕੌਰ ਜੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਦੇ ਲਈ ਔਰ ਇਸ ਵਿਸ਼ੇ ਬਾਬਤ ਖੁੱਲੀ ਜਾਣਕਾਰੀ ਜਿਹੜੀ ਆ ਦੇਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਹ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਚੱਲ ਰਿਹਾ ਸੀਗਾ, ਇਹ ਪ੍ਰੋਗਰਾਮ ਹੁਣ ਇੱਥੇ ਖਤਮ ਕਰਦੇ ਹਾਂ। ਮੈਨੂੰ ਅਮਰਦੀਪ ਨੂੰ ਵੀ ਦਿਓ ਇਜਾਜ਼ਤ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ